ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਆਪ ਸਭ ਦਾ ਸਵਾਗਤ ਕਰਦਾ ਹਾਂ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਰੇ ਹੀ ਸਰੋਤੇ ਦੇਸ਼ ਵਿਦੇਸ਼ ਤੋਂ ਇੰਟਰਨੈੱਟ ਦੇ ਰਾਹੀਂ, ਤਰੰਗਾਂ ਦੇ ਰਾਹੀਂ ਜੁੜੇ ਹੋਏ ਨੇ ਸਾਡੇ ਨਾਲ, ਸਵਾਗਤ ਹੈ। ਔਰ ਉਮੀਦ ਅਰਦਾਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਅਤੇ ਆਓ ਫਿਰ ਸਾਰੇ ਆਪਣੇ ਹਿਰਦੇ ਦੀਆਂ, ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਸਾਰੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਰੱਬ ਦਾ ਨਾਮ ਧਿਆ ਕੇ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜੀ, ਅਤੇ ਉਮੀਦ ਰੱਖਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਉਹ ਸਾਰਥਕ ਹੋਣਗੀਆਂ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗਿਆਨ 'ਚ ਵਾਧਾ ਹੋਏਗਾ, ਸਾਡਾ ਮਨ ਨੂੰ ਸਕੂਨ ਮਿਲੇਗਾ, ਐਂਟਰਟੇਨਮੈਂਟ ਵੀ ਹੋਏਗੀ। ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਥੋੜ੍ਹੀ ਦੇਰ ਬਾਅਦ, ਔਰ ਅਸੀਂ ਅਰਦਾਸ ਦੀ ਸੀਰੀਜ਼ ਜਿਹੜੀ ਆ ਉਸਨੂੰ ਕੰਟੀਨਿਊ ਰੱਖਾਂਗੇ, ਉਸਨੂੰ ਜਾਰੀ ਰੱਖਾਂਗੇ, ਔਰ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਾਣਕਾਰੀਆਂ ਅਸੀਂ ਇਕੱਤਰ ਕਰ ਸਕੀਏ, ਇੱਕ ਦੂਜੇ ਨਾਲ ਸਾਂਝੀਆਂ ਕਰ ਸਕੀਏ। ਇਸ ਤੋਂ ਇਲਾਵਾ ਗੱਜਣ ਵਾਲਾ ਬਾਈ ਜੀ ਵੀ ਅੱਜ ਆ ਰਹੇ ਨੇ ਐਪੀਸੋਡ ਲੈ ਕੇ ਆਪਣਾ, ਅਤੇ ਉਹ ਵੀ ਸ਼ਾਨਦਾਰ ਤਰੀਕੇ ਨਾਲ ਇੱਕ ਐਪੀਸੋਡ ਪੇਸ਼ ਕਰਨਗੇ, ਅਕਸਰ ਦੀ ਤਰ੍ਹਾਂ ਉਹਨਾਂ ਦਾ ਵੀ ਇੰਤਜ਼ਾਰ ਰਹੇਗਾ। ਇਸ ਤੋਂ ਇਲਾਵਾ ਤੁਹਾਡੇ ਸੁਨੇਹੇ ਸਵੇਰ ਤੋਂ ਸਾਡੇ ਕੋਲ ਪਹੁੰਚ ਰਹੇ ਨੇ ਅਤੇ ਹੁਣ ਵੀ ਲਗਾਤਾਰ ਪਹੁੰਚਣਗੇ, ਇਸ ਦੀ ਮੈਨੂੰ ਪੂਰੀ ਉਮੀਦ ਹੈ। ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਈਮੇਲ request@harmanradio.com ਇਸ ਦੇ ਜ਼ਰੀਏ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਸੱਜਣੋ ਮਿੱਤਰੋ ਪਿਆਰਿਓ, ਵਿਚਾਰਾਂ ਵੀ ਚੱਲਣਗੀਆਂ, ਮੌਸਮ ਵੀ ਦੱਸਿਆ ਜਾਏਗਾ ਅਤੇ ਇੱਕ ਦੋ ਗੀਤ ਵੀ ਸੁਣਾਏ ਜਾਣਗੇ। ਕੱਲ੍ਹ ਫਰਮਾਇਸ਼ ਵੀ ਆਈ ਸੀ ਅਤੇ ਉਹ ਵੀ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਚਾਲ ਸਾਹਿਬ, ਤੁਹਾਡਾ ਗੀਤ ਇੱਕ ਹਫ਼ਤਾ ਹੋਰ ਪੈਂਡਿੰਗ ਪਾ ਦਿੱਤਾ ਗਿਆ, ਕਿਉਂਕਿ ਇਹ ਦੋ ਗੀਤ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰਨੇ ਆ। ਤਾਂ ਇੱਧਰ ਸਾਡੇ ਨਾਲ ਸ਼ਾਨ ਬਾਤ ਹੋਣੀ, ਉਹਨਾਂ ਦਾ ਵੀ ਇਹ ਗੀਤ ਹਜੇ ਤੱਕ ਸਾਡੇ ਕੋਲ ਨਹੀਂ ਆਇਆ ਅਤੇ ਅਗਲੇ ਹਫ਼ਤੇ ਇਹ ਗੀਤ ਵੀ ਸੁਣਾਵਾਂਗੇ। ਥੋੜ੍ਹੇ ਜਿਹੇ ਟੈਕਨੀਕਲ ਲਿਮਿਟੇਸ਼ਨਸ ਹੁੰਦੀਆਂ ਨੇ, ਕਿਉਂਕਿ ਸਾਈਜ਼ ਆਫ ਦਾ ਰੇਡੀਓ ਜਾਂ ਸਾਡੀ ਜਿਹੜੀ ਕਮਿਟਮੈਂਟ ਆ, ਸਾਡਾ ਕੁਆਲਿਟੀ ਕੰਟਰੋਲ ਹੈ, ਉਸ ਦੇ ਕਾਰਨ ਅਸੀਂ ਥੋੜ੍ਹਾ ਜਿਹਾ ਤਰੀਕੇ ਦੇ ਨਾਲ ਸੌਂਗਸ ਅਕੁਆਇਰ ਕਰਦੇ ਹਾਂ ਅਤੇ ਲਾਉਂਦੇ ਵੀ ਆ, ਫਿਰ ਵਧੀਆ ਚੱਲਦੇ ਵੀ ਨੇ। ਸੋ ਕੱਲ੍ਹ ਪ੍ਰੋਗਰਾਮ ਦੇ ਵਿੱਚ ਆਸਟ੍ਰੇਲੀਆ ਤੋਂ ਸਾਡੇ ਮਿੱਤਰ ਪਿਆਰੇ ਆ, ਉਹਨਾਂ ਨੇ ਸਵਾਲ ਕੀਤਾ ਸੀ ਅਤੇ ਜਾਣਨਾ ਚਾਹਿਆ ਸੀ, ਸਵਾਲ ਤਾਂ ਨਹੀਂ ਸੀ ਅਤੇ ਉਹਦੇ 'ਤੇ ਗੱਲ ਹੋਈ। ਬਾਅਦ ਦੇ ਵਿੱਚੋਂ ਵੀ ਮੈਨੂੰ ਮੈਸੇਜ ਕੁਛ ਆਏ ਨੇ, ਪਸੰਦ ਕੀਤਾ ਗਿਆ, ਸ਼ੁਕਰਾਨਾ ਬਹੁਤ ਬਹੁਤ ਸਾਰਿਆਂ ਦਾ। ਅਤੇ ਮੈਂ ਸੋਚਿਆ ਥੋੜ੍ਹਾ ਜਿਹਾ ਉਸ ਤੋਂ ਹੋਰ ਅੱਗੇ ਚੱਲੀਏ ਕਿ ਜਦੋਂ ਸਾਨੂੰ ਸਿਸਟਮ ਸਮਝ ਆ ਗਿਆ ਬ੍ਰਹਿਮੰਡ ਦਾ, ਇਸ ਯੂਨੀਵਰਸ ਦਾ, ਇਸ ਕਾਇਨਾਤ ਦਾ, ਜਿਹੜਾ ਸਾਨੂੰ ਬਾਬੇ ਨਾਨਕ ਨੇ ਡਿਫਾਈਨ ਕੀਤਾ ਆ, ਧਰਮ ਹੁੰਦਾ ਕੀ ਆ ਅਸਲ ਦੇ ਵਿੱਚ, ਤਾਂ ਉਹ ਇਹ ਸਾਰੇ ਨੂੰ ਡਿਫਾਈਨ ਕਰਕੇ ਸਿਸਟਮ ਨੂੰ ਕਹਿੰਦੇ ਨੇ ਕਿ ਧਰਮ ਖੰਡ ਕਾ ਇਹੋ ਧਰਮ, ਕਿ ਇੱਕ ਸੈਕਸ਼ ਧਰਮ ਖੰਡ ਤਾਂ ਇੱਕ ਸੈਕਸ਼ਨ ਹੈ, ਇਸ ਬ੍ਰਹਿਮੰਡ ਨੂੰ ਸਮਝਣਾ ਇੱਕ ਸੈਕਸ਼ਨ ਹੈ, ਉਹਦਾ ਇਹੀ ਸਿਸਟਮ ਹੈ। ਹੁਣ ਜਿਹਨੂੰ ਇਹ ਸਮਝ ਆ ਗਈ ਸਿਸਟਮ, ਤਾਂ ਕੀ ਉਹ ਜਿਹੜਾ ਸਿਸਟਮ ਹੈ ਉਹ ਸਮਝ ਆਉਣ ਦੇ ਨਾਲ ਇਜ਼ ਇਟ ਗੁੱਡ ਇਨਫ, ਹੋ ਗਿਆ ਪੂਰਾ ਕੰਮ? ਹੁਣ ਕਈ ਮੇਰੇ ਵਰਗੇ ਆ, ਸਰੂਪ ਰੱਖ ਲੈਂਦੇ ਨੇ, ਦਾੜੀ ਕੇਸ ਰੱਖ ਲਏ, ਪੱਗ ਵੀ ਬੰਨਣ ਲੱਗ ਪਏ, ਅਤੇ ਮੈਂ ਉਸ ਤਰ੍ਹਾਂ ਦਾ ਧਰਮੀ ਸਰੂਪ ਬਣਾ ਲਿਆ ਕਿ ਫਿਨਿਸ਼ ਨਹੀਂ। ਉਹਨਾਂ ਨੇ ਇਸ ਸੈਕਸ਼ਨ ਨੂੰ, ਅਲਾਈਨਮੈਂਟ ਹੋਣ ਨੂੰ, ਸਮਝਣ ਨੂੰ ਇੱਕ ਖੰਡ ਦਾ ਰੂਪ ਦਿੱਤਾ ਵੀ ਇਹ ਇੱਕ ਇੱਕ ਹਿੱਸਾ ਆ ਪੂਰੀ ਸਫ਼ਰ ਦਾ, ਇਹ ਪੂਰਾ ਸਫ਼ਰ ਨਹੀਂ ਹੈਗਾ। ਹੁਣ ਅਸੀਂ ਇਸ ਨੂੰ ਪੂਰਾ ਸਫ਼ਰ ਮੰਨ ਕੇ ਬਹਿ ਜਾਂਦੇ ਹਾਂ, ਇਹ ਇੱਕ ਬਹੁਤ ਵੱਡੀ ਗਲਤੀ ਆ। ਔਰ ਇਹ ਪੰਜਵਾਂ ਹਿੱਸਾ ਆ ਸਾਰੇ ਸਫ਼ਰ ਦਾ। ਸਮਝਣਾ ਤਾਂ ਚਲੋ ਸ਼ੁਰੂਆਤ ਹੈ ਇਸ ਧਰਮ ਦੀ, ਧਰਮ ਨੂੰ ਸਮਝਣਾ, ਧਰਮ ਨੂੰ ਅਡੋਪਟ ਕਰਨਾ। ਉਸ ਤੋਂ ਬਾਅਦ ਜਿਹੜਾ ਸਾਰਿਆਂ ਨਾਲ ਵੱਡਾ ਇੰਪੋਰਟੈਂਟ ਫੇਜ਼ ਹੁੰਦਾ ਆ, ਉਹ ਹੁੰਦਾ ਆ ਜਿਹੜਾ ਤਕਰੀਬਨ ਬੰਦੇ ਦੇ ਹੱਥ 'ਚ ਹੁੰਦਾ ਆ, ਗੁਰੂ ਗਾਈਡ ਕਰਦਾ ਆ, ਔਰ ਉਹ ਹੁੰਦਾ ਆ ਗਿਆਨ ਖੰਡ। ਹੁਣ ਕਹਿੰਦੇ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਗਿਆਨ ਖੰਡ ਦਾ ਵੀ ਦੱਸੋ ਹੁਣ ਕੀ ਉਹਦਾ ਕਰਮ ਹੈ, ਉਹਦੇ ਕੀ ਮੈਥਡ ਹੈ, ਕੀ ਉਹਦੀ ਵਿਧੀ ਹੈ? ਕਿਉਂਕਿ ਜਿਹੜਾ ਗਿਆਨ ਹੁੰਦਾ ਨਾ ਉਹ ਵਿਧੀ ਹੁੰਦੀ ਹੈ। ਤੁਸੀਂ ਲੈਬੋਰਟਰੀ 'ਚ ਜਾਓਗੇ ਅਤੇ ਉਹਦੇ ਵਿੱਚ ਕਿਹੜੀ ਚੀਜ਼ ਪਹਿਲਾਂ ਘੋਲਣੀ ਹੈ, ਕਿਹੜੀ ਮਗਰੋਂ ਪਾਣੀ ਹੈ, ਕਿੰਨੀ ਮਿਕਦਾਰ 'ਚ ਪਾਣੀ ਪਾਉਣਾ, ਉਹਦੇ 'ਚ ਕਿੰਨੀ ਮਿਕਦਾਰ 'ਚ ਉਹਨੂੰ ਹੀਟ ਦੇਣੀ ਆ, ਫਿਰ ਕਿਹੜੀ ਗੈਸ ਨਿਕਲਣੀ, ਉਹਨੂੰ ਕਿੱਦਾਂ ਮਿਣਨਾ ਆ, ਉਹ ਇੱਕ ਮੈਥਡ ਹੁੰਦਾ, ਇੱਕ ਤਰਤੀਬ ਹੁੰਦੀ ਆ, ਪ੍ਰੋਸੀਜਰ ਹੁੰਦਾ ਆ। ਸੋ ਕਹਿੰਦੇ ਆ ਕਿ ਧਰਮ ਖੰਡ ਦਾ ਅਤੇ ਧਰਮ ਸਿਸਟਮ ਤਾਂ ਸੀ, ਥਿਊਰੀ ਤਾਂ ਹੁਣ ਦੱਸ ਪਤਾ ਲੱਗ ਗਈ, ਅਤੇ ਹੁਣ ਇਹਦਾ ਵਿਧੀ ਦੱਸੋ ਕੀ ਆ। ਸੋ ਅਸੀਂ ਅਕਸਰ ਗਿਆਨ ਅਤੇ ਵਿਗਿਆਨ ਦੀ ਗੱਲ ਕਰਦੇ ਹਾਂ, ਗਿਆਨ ਅਤੇ ਵਿਗਿਆਨ ਦੀ ਗੱਲ ਤਾਂ ਕਰਦੇ ਹੀ ਨਹੀਂ, ਅਸੀਂ ਵਿਗਿਆਨ ਅਤੇ ਧਰਮ ਨੂੰ ਲੜਾਉਂਦੇ ਹਾਂ ਆਪਸ ਦੇ ਵਿੱਚ। ਅਸੀਂ ਨਹੀਂ ਲੜਾਉਂਦੇ, ਪਰ ਜਿਹੜੇ ਤਕਰੀਬਨ ਸੋ ਕਾਲਡ ਨਾਸਤਿਕ, ਉਹ ਕਹਿੰਦੇ ਆ ਕਿ ਵਿਗਿਆਨ ਅਤੇ ਧਰਮ ਦਾ ਕੋਈ ਮੇਲ ਨਹੀਂ। ਮਿੱਤਰ ਪਿਆਰਿਓ, ਧਰਮ ਪਹਿਲਾਂ ਆਉਂਦਾ ਆ, ਉਸ ਤੋਂ ਬਾਅਦ ਗਿਆਨ ਆਉਂਦਾ ਆ, ਜਦੋਂ ਲਰਨਿੰਗ ਸਟੇਜ ਹੁੰਦੀ ਆ। ਪਹਿਲਾਂ ਸਿਸਟਮ ਸਮਝਿਆ ਜਾਂਦਾ ਆ, ਫਿਰ ਗਿਆਨ। ਗਿਆਨ ਖੰਡ ਦਾ ਕੀ ਅਰਥ ਹੈ? ਗਿਆਨ ਦਾ ਅਰਥ ਹੈ ਕਿ ਜਿਹੜਾ ਗੁਪਤ ਦਾ ਆ ਜਾਣਾ, ਗੁਪਤ ਦੀਆਂ ਗੱਲਾਂ ਸਮਝ ਆ ਜਾਣੀਆਂ, ਉਸਨੂੰ ਗਿਆਨ ਕਹਿੰਦੇ ਆ। ਵਿਗਿਆਨ ਕਿਸ ਨੂੰ ਕਹਿੰਦੇ ਆ? ਉਸ ਗੁਪਤ ਦੀਆਂ ਗੱਲਾਂ ਜਿਹੜੀਆਂ ਸਮਝ ਆ ਗਈਆਂ ਆ, ਉਹਨਾਂ ਨੂੰ ਹਵਾ ਦੇ ਵਿੱਚ ਪ੍ਰਗਟ ਕਰ ਦੇਣਾ। ਵਾਹ ਦਾ ਮਤਲਬ ਹੁੰਦਾ ਹਵਾ, ਮਤਲਬ ਮਟੀਰੀਅਲ ਦੇ ਵਿੱਚ ਲੈ ਕੇ ਆ ਜਾਣਾ, ਉਹਨੂੰ ਵਿਗਿਆਨ ਕਹਿੰਦੇ ਆ। ਵਿਗਿਆਨ ਅਤੇ ਗਿਆਨ ਦੋਨੋਂ ਇੱਕ ਦੂਜੇ ਦੇ ਪੂਰਕ ਨੇ, ਨਾ ਕਿ ਵਿਰੋਧੀ ਨੇ। ਸੋ ਉੱਥੇ ਕਹਿੰਦੇ ਨੇ ਮਹਾਰਾਜ ਕਿ ਹੁਣ ਗਿਆਨ ਖੰਡ ਦੇ ਵਿੱਚ ਕੇਤੇ ਪਵਨ ਪਾਣੀ ਬਹਿਸੰਤਰ ਕੇਤੇ ਕਾਨ ਮਹੇਸ਼। ਇੱਕ ਸਿੱਖ ਵਾਸਤੇ ਗਿਆਨ ਹੋਣਾ ਬਹੁਤ ਜ਼ਰੂਰੀ ਆ, ਉਹਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਪਵਨ ਕਿੰਨੇ ਤਰ੍ਹਾਂ ਦੀ ਆ, ਪਾਣੀ ਕਿੰਨੇ ਤਰ੍ਹਾਂ ਦਾ ਆ, ਅੱਗ ਕਿੰਨੇ ਤਰ੍ਹਾਂ ਦੀ ਆ। ਅੱਗ ਅੱਠ, ਸ਼ਾਇਦ ਮੈਂ ਜਿੱਥੇ ਤੱਕ ਸਮਝਦਾ ਕਿ ਮੁੱਖ ਅੱਠ ਪ੍ਰਕਾਰ ਦੀ ਹੁੰਦੀ ਹੈ, ਪਰ ਸਭ 49 ਪ੍ਰਕਾਰ ਦੀ ਅੱਗ ਹੁੰਦੀ ਆ, ਅਗਨ, ਹੀਟ। ਇੰਨੀਆਂ ਡਿਟੇਲਸ ਨੇ, ਸਰਦਾਰ ਅਜਮੇਰ ਸਿੰਘ ਕੈਨਬਰ ਵਾਲੇ ਡਿਟੇਲ 'ਚ ਜਾਣਦੇ ਹੋਣੇ ਆ, ਮੈਨੂੰ ਹੁਣ ਮੂੰਹ ਜਵਾਨੀ ਇਸ ਵੇਲੇ ਨਹੀਂ ਯਾਦ, ਪਰ ਜਦੋਂ ਅਸੀਂ ਡਿਟੇਲ 'ਚ ਜਾਈਏ ਤਾਂ ਇਹਨਾਂ ਦੇ ਵੱਖ ਵੱਖ ਰੂਪ ਅੱਗ ਦੇ, ਹਵਾ ਦੇ, ਪਾਣੀ ਦੇ ਹੁੰਦੇ ਨੇ। ਕੇਤੇ ਕਾਨ ਮਹੇਸ਼, ਅਤੇ ਧਾਰਮਿਕ ਪੱਖ ਤੋਂ ਵੀ ਜਿੱਦਾਂ ਇਹਨਾਂ ਨੂੰ ਕਹਾਣੀਆਂ 'ਚ ਲਕੋਇਆ ਗਿਆ ਹੈ ਇਹਨਾਂ ਤੱਤਾਂ ਨੂੰ, ਅਤੇ ਉਹ ਕਾਨ ਅਤੇ ਮਹੇਸ਼, ਮਹੇਸ਼ ਕੀ ਆ, ਮਹੇਸ਼ ਵੀ ਅਗਨ ਹੈ, ਮਹੇਸ਼ ਅਗਨ ਦਾ ਇੱਕ ਨਾਮ ਹੈ, ਕਾਨ ਟਾਈਮ। ਕੇਤੇ ਬਰਮੇ ਘਾੜਤ ਕੜੀਏ ਕੇਤੇ ਰੂਪ ਰੰਗ ਕੇ ਵੇਸ, ਬਰਮਾ ਬ੍ਰਹਮਾ ਨੇ ਕਿੰਨੇ ਤਰ੍ਹਾਂ ਦੇ ਨਾਲ ਇਹ ਘਾੜਤਾਂ ਘੜੀਆਂ ਨੇ, ਜਮੈਟਰੀ ਕੀ ਆ, ਡਿਮੈਂਸ਼ਨ ਕੀ ਹੈ, ਉਹਨਾਂ ਦੇ ਰੰਗ ਕੀ ਆ, ਉਹਨਾਂ ਦੀ ਪ੍ਰੋਪਰਟੀਜ਼ ਕੀ ਆ, ਉਹਨਾਂ ਦੀ ਅਪੀਅਰੈਂਸ ਕੀ ਆ। ਤੁਹਾਨੂੰ ਨਹੀਂ ਲੱਗਦਾ ਇਹ ਸਾਰਾ ਕੈਮਿਸਟਰੀ 'ਚ ਤੁਸੀਂ ਪੜ੍ਹਿਆ ਆ, ਸਕੂਲਾਂ 'ਚ, ਲੈਬੋਰਟਰੀ ਦੇ ਵਿੱਚ? ਆਹੀ ਤਾਂ ਓਬਜ਼ਰਵੇਸ਼ਨ ਅਸੀਂ ਲੈਬੋਰਟਰੀਆਂ 'ਚ ਕਰਦੇ ਹਾਂ, ਅਸੀਂ ਕੈਮਿਸਟਰੀ ਪੜ੍ਹਦੇ ਹਾਂ, ਉਹ ਗਿਆਨ ਹੀ ਹੈ, ਉਹ ਮਟੀਰੀਅਲ ਦੀ ਅਸੀਂ ਸਟੱਡੀ ਕਰ ਰਹੇ ਹਾਂ, ਥਿਊਰੀਜ਼ ਦੀ ਸਟੱਡੀ ਕਰ ਰਹੇ ਹਾਂ, ਫਿਜ਼ਿਕਸ ਦੀ ਸਟੱਡੀ ਕਰ ਰਹੇ ਹਾਂ ਅਸੀਂ। ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼, ਕਹਿੰਦੇ ਕਿ ਕਿੰਨੇ ਜਿਹੜੇ ਭੂਮੀਆਂ ਹੈ ਜਿੱਥੇ ਵਸੋ ਹੈ, ਕਰਮ ਹੋ ਰਿਹਾ ਆ, ਭੂਮੀ ਮੇਰ, ਕਿੰਨੇ ਪਹਾੜ ਨੇ, ਕਿੰਨੇ ਕਿੰਨੇ ਧੂ ਉਪਦੇਸ਼। ਧੂ ਹੈਗਾ ਆ ਜਿਹੜਾ ਪੋਲ ਸਟਾਰ ਰੱਖ ਲਓ, ਸੈਂਟਰਲ ਫਿਊਜਲ, ਸੈਂਟਰੀਫਿਊਜਲ ਜਿਹੜਾ ਆ, ਧੂ ਉਹਨੂੰ ਕਹਿੰਦੇ, ਧਰੂ ਉਪਦੇਸ਼, ਉਹਨਾਂ ਦੇ ਸਭ ਫੋਰਸਿਸ ਕਿੰਨੀਆਂ ਨੇ। ਕੀ ਅਸੀਂ ਜੋਗ੍ਰਾਫੀ 'ਚ ਇਹ ਨਹੀਂ ਪੜ੍ਹਦੇ? ਇਹੀ ਪੜ੍ਹਦੇ ਹਾਂ ਜੋਗ੍ਰਾਫੀ 'ਚ, ਸਿਰਫ ਟਰਮਸ ਹੀ ਬਦਲੀਆਂ ਹੈ ਮਾਡਰਨ ਸਾਇੰਸ ਨੇ, ਚੀਜ਼ਾਂ ਤਾਂ ਉਹੀ ਆ। ਕਰਮ ਭੂਮੀ ਜੋ ਜੀਓ, ਗੋ ਗੋ ਤੋਂ ਬਣਿਆ ਜੋਗ੍ਰਾਫੀ ਜੀ, ਇਹ ਜੀਓ ਕਹਿਣ ਲੱਗ ਪਿਆ। ਗੋ ਗੋ ਦਾ ਮਤਲਬ ਹੁੰਦਾ ਧਰਤੀ, ਗ੍ਰਾਫੀ ਤੁਹਾਨੂੰ ਪਤਾ ਹੀ ਆ। ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼। ਹੁਣ ਆ ਜਾਂਦੇ ਸਪੇਸ 'ਤੇ ਕਿ ਕਿੰਨੇ ਇੰਦਰ ਨੇ, ਕਿੰਨੇ ਚੰਦ ਸੈਟੇਲਾਈਟਸ ਨੇ, ਕਿੰਨੇ ਗਲੈਕਸੀ ਦੇ ਵਿੱਚ ਸੂਰਜ ਨੇ, ਸਨ ਨੇ। ਕੇਤੇ ਕੇਤੇ ਮੰਡਲ ਦੇਸ਼, ਕਿੰਨੀਆਂ ਬੈਲਟ ਮੈਗਨੈਟਿਕ ਬੈਲਟਸ ਨੇ, ਕਿੰਨੇ ਔਰਬਿਟਸ ਨੇ। ਮਾਡਰਨ ਸਾਇੰਸ ਹੀ ਹੈ, ਨਾਮ ਚੇਂਜ ਕੀਤਾ ਹੋਇਆ। ਇਹ ਸਾਰੇ ਗਿਆਨ ਦੀਆਂ ਗੱਲਾਂ ਨੇ ਜਿਹੜੀਆਂ ਇੱਕ ਸਿੱਖ ਵਾਸਤੇ, ਇੱਕ ਜਗਿਆਸੂ ਵਾਸਤੇ ਜ਼ਰੂਰੀ ਦੱਸੀਆਂ ਆ ਮਹਾਰਾਜ ਨੇ, ਕਿ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ। ਕੇਤੇ ਸਿੱਧ ਬੁੱਧ ਨਾਥ ਕੇਤੇ 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 ਦੇਵੀ ਵੇਸ। ਹੁਣ ਫੋਰਸਿਸ ਦੀ ਗੱਲ ਕਰ ਰਹੇ, ਇਹ ਫੋਰਸਿਸ ਆ ਜਾਂਦੀਆਂ ਨੇ, ਇਹ ਸਾਈਕੋਲੋਜੀ ਵੀ ਇਹਦੇ 'ਚ ਆ ਜਾਂਦੀ ਆ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਸਿੱਧ ਹੋ ਚੁੱਕੀਆਂ ਨੇ, ਹੋ ਸਕਦੀਆਂ ਨੇ, ਬੁੱਧੀ ਦੇ ਕੀ ਕੀ ਫੈਕਟਰ ਨੇ। ਨਾਥ ਇੱਕ ਡਿਟੇਲ ਹੋਰ ਕਿਤੇ ਗੱਲ ਕਰਾਂਗੇ। ਕੇਤੇ ਆ ਕਿੰਨੇ ਆ, ਨਾਥ ਹੁੰਦੇ ਆ ਬੇਸਿਸ, ਕਿਹੜੇ ਬੇਸ ਤੋਂ ਸ਼ੁਰੂ ਹੋਈ ਗੱਲ ਅਤੇ ਉਹ ਉੱਥੋਂ ਲੜੀ ਬਣਦੀ ਆ, ਉਹਨੂੰ ਨਾਥ ਵੀ ਕਹਿੰਦੇ ਆ ਯੋਗ ਮਤ ਦੇ ਵਿੱਚ। ਕੇਤੇ ਦੇਵੀ ਵੇਸ, ਦੇਵੀ ਦੇਵੀ ਹੁੰਦੀ ਆ ਸਬ ਫੋਰਸਿਸ, ਸਬ ਰੂਟੀਨਸ। ਉਹਨਾਂ ਦੇ ਕਿੰਨੇ ਸਬ ਰੂਟੀਨਸ ਆ, ਕਿੰਨੇ ਉਹਨਾਂ ਦੇ ਫੇਜ਼ਿਸ ਨੇ। ਕੇਤੇ ਦੇਵ, ਦੇਵ ਹੁੰਦੇ ਆ ਮੇਨ ਐਨਰਜੀ ਸੋਰਸ। ਕੇਤੇ ਦਾਨਵ, ਦਾਨਵ ਹੁੰਦੇ ਆ ਉਹਨਾਂ ਦੇ ਓਪੋਜ਼ਿਟ ਫੋਰਸਿਸ। ਮੁਨ ਕੇਤੇ, ਕਿੰਨੇ ਮੁਨੀ ਹੋਏ ਨੇ। ਕੇਤੇ ਰਤਨ ਸਮੁੰਦ, ਕਿੰਨੇ ਰਿਸੋਰਸ ਸੈਂਟਰ ਨੇ, ਸਮੁੰਦਰ ਨੇ ਅਸਲ ਦੇ ਵਿੱਚ, ਰਿਸੋਰਸਾਂ ਦੇ ਸਮੁੰਦਰ ਨੇ। ਕਿੱਥੇ ਕਿੱਥੇ ਕਿਹੜਾ ਕਿਹੜਾ ਮਟੀਰੀਅਲ ਪਿਆ ਜਾਂ ਕਿਹੜੇ ਕਿਹੜੀ ਫੋਰਸਿਸ ਪਈਆਂ ਨੇ। ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕਿੰਨੇ ਕਿੰਨੇ ਤਰ੍ਹਾਂ ਦੀਆਂ ਖਾਣਾਂ ਨੇ। ਖਾਣ ਹੁੰਦੀ ਹੈ ਜਿਹਦੇ ਵਿੱਚ ਮਟੀਰੀਅਲ ਵੀ ਨਿਕਲਦਾ ਆ, ਖਾਨਾ ਜਿਹਨੂੰ ਅਸੀਂ ਕਹਿੰਦੇ ਮਾਈਨਸ, ਖਾਨਾ ਇਹ ਵੀ ਹੁੰਦੀਆਂ ਨੇ ਕਿ ਚਾਰ ਖਾਣੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਅੰਡਜ, ਸੇਤਜ, ਉਤਪਜ, ਇਸ ਤਰ੍ਹਾਂ ਦੀ ਜਿਹੜੀ ਚਾਰ ਨਿਕਲਦੀਆਂ ਨੇ ਉਹਦੇ ਵਿੱਚੋਂ, ਜਿਸ ਤਰ੍ਹਾਂ ਜੇਰਜ, ਜੇਰ ਤੋਂ ਪੈਦਾ ਹੁੰਦੇ ਨੇ, ਚਾਰ ਖਾਣੀਆਂ ਹੁੰਦੀਆਂ ਨੇ। ਕੇਤੀਆ ਬਾਣੀ, ਸਾਊਂਡ ਕਿੰਨੇ ਤਰ੍ਹਾਂ ਦੀ ਹੁੰਦੀ ਆ। ਕੇਤੇ ਪਾਤ ਨਰਿੰਦ, ਔਰ ਉਹਨਾਂ ਦੇ ਰਾਜੇ ਕੌਣ ਕੌਣ ਆ, ਉਹਨਾਂ ਦੇ ਵਿੱਚੋਂ ਚਾਰੇ ਖਾਣੀਆਂ ਦੇ ਵਿੱਚੋਂ ਕਿਹੜੇ ਕਿਹੜੇ ਕਿਹੜੀ ਕਿਹੜੀ ਸਟੇਜਿਸ ਦੇ ਉੱਤੇ ਐਡਵਾਂਸ ਹੋਏ ਹੋਏ ਨੇ। ਕੇਤੀਆ ਸੁਰਤੀ, ਸੇਵਕ ਕੇਤੇ, ਨਾਨਕ ਅੰਤ ਨਾਂਤ। ਇਹ ਗਿਆਨ ਖੰਡ ਦੇ ਵਿੱਚ ਇਹ ਹੁੰਦਾ ਵੀ ਸੁਰਤ ਕਿੰਨੀ ਆ ਤੇ ਉਹਦੇ ਸੇਵਕ ਕਿੰਨੇ ਆ। ਇਹ ਕਹਿੰਦੇ ਕੋਈ ਅੰਤ ਨਹੀਂ ਹੈਗਾ, ਇਹਦੇ ਬਾਰੇ ਨੌਲੇਜ ਹੋਣੀ ਚਾਹੀਦੀ। ਇਨ ਦਾ ਐਂਡ ਇਹ ਨਤੀਜਾ ਨਿਕਲਦਾ ਹੈ ਵੀ ਇਹਦਾ ਪਤਾ ਲੱਗ ਜਾਣਾ ਚਾਹੀਦਾ ਕਿ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਔਰ ਇਹਦਾ ਅੰਤ ਵੀ ਕੋਈ ਨਹੀਂ ਹੈਗਾ। ਇਹ ਵੀ ਸਿੱਟਾ ਕੱਢ ਲੈਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਨੇ ਇਹ ਚੀਜ਼ਾਂ ਬਣਾਈਆਂ ਨੇ ਔਰ ਉਹ ਬੇਅੰਤ ਬਣਾਈਆਂ ਨੇ। ਐਂਡ ਵਾਲੀ ਜਿਹੜੀ ਮਈਅਰਮੈਂਟ ਹੈ ਉਹ ਸੰਖ ਹੈ, ਪਤਾ ਨਹੀਂ ਕਿੰਨੇ ਅਰਬਾਂ ਖਰਬਾਂ, ਉਹਨੂੰ ਸੰਖ ਕਹਿੰਦੇ ਨੇ। ਮੈਨੂੰ ਤਾਂ ਹੁਣ ਜ਼ੀਰੋਆਂ ਦਾ ਵੀ ਨਹੀਂ ਪਤਾ, ਮੈਂ ਤਾਂ ਲੱਖ ਤੋਂ ਉੱਤੇ ਜ਼ੀਰੋਆਂ 'ਚ ਕਨਫਿਊਜ਼ ਹੋ ਜਾਂਦਾ। ਔਰ ਮਹਾਰਾਜ ਨੇ ਉਸਨੂੰ ਕਿਹਾ ਅਸੰਖ, ਪਤਾ ਹੀ ਨਹੀਂ ਕਿੰਨੇ ਸੰਖ ਹੈ। ਇਸ ਚੀਜ਼ ਦਾ ਸਾਰਾ ਸਟੱਡੀ ਕਰਕੇ ਗਿਆਨ ਇਨ ਦਾ ਐਂਡ ਜਗਿਆਸੂ ਨੂੰ, ਇਸ ਰਾਹ 'ਤੇ ਤੁਰਿਓ ਨੂੰ, ਸਿੱਖ ਨੂੰ ਇਹ ਮਾਲੂਮ ਹੋਣਾ ਚਾਹੀਦਾ ਹੈ ਕਿ ਇਹਦਾ ਕੋਈ ਅੰਤ ਨਹੀਂ ਹੈਗਾ। ਜਦੋਂ ਜਿਹਨੂੰ ਇਹ ਮਾਲੂਮ ਹੋ ਗਿਆ ਉਹ ਗਿਆਨ ਵਿਗਿਆਨ ਨਾਸਤਿਕ ਆਸਤਿਕ ਦੇ ਚੱਕਰਾਂ 'ਚ ਪੈਂਦਾ ਹੀ ਨਹੀਂ। ਉਹਨੂੰ ਪਤਾ ਹੈ ਵੀ ਤੁਸੀਂ ਕਿੱਥੇ ਕੁ ਤੱਕ ਕੈਲਕੂਲੇਸ਼ਨ ਕਰ ਲਉਂਗੇ, ਹੈ ਹੀ ਨਹੀਂ ਕੈਲਕੂਲੇਸ਼ਨ ਕਰਨ ਨੂੰ, ਤੁਹਾਡੀਆਂ ਜੀਰੋਆਂ ਹੀ ਮੁੱਕ ਜਾਣੀਆਂ। ਜਿੱਥੇ ਤੱਕ ਮਨੁੱਖ ਸੋਚ ਸਕਦਾ ਆ, ਕੇਤੀਆ ਸੁਰਤੀ, ਸੇਵਕ ਕੀਤੇ, ਜਿੰਨੇ ਸੇਵਕ ਸੁਰਤ ਦੇ ਵਿੱਚ ਸੋਚ ਸਕਦੇ, ਵੈਸੇ ਇਹਦਾ ਮਤਲਬ ਇਹ ਨਹੀਂ ਹੈਗਾ, ਜਿੱਥੇ ਤੱਕ ਸੁਰਤੀ ਜਾ ਸਕਦੀ ਆ ਸੇਵਕ ਦੀ, ਪਤਾ ਹੀ ਨਹੀਂ ਹੈਗਾ, ਇੰਨੀ ਉਡਾਰੀ ਲੰਬੀ ਮਾਰ ਸਕਦੀ ਆ, ਉਹਦਾ ਕੋਈ ਅੰਤ ਨਹੀਂ ਹੈਗਾ ਜਦੋਂ ਆਪਾਂ ਕੈਲਕੂਲੇਸ਼ਨਾਂ ਕਰਨੀਆਂ ਸ਼ੁਰੂ ਕਰ। ਸੋ ਗਿਆਨ ਖੰਡ ਦੇ ਵਿੱਚ ਇਹੀ ਚੀਜ਼ ਹੁੰਦੀ ਆ, ਕਿਉਂਕਿ ਮਹਾਰਾਜ ਨੇ ਕਿਹਾ ਕਿ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਡ ਆਨੰਦ। ਔਰ ਇਹ ਗਿਆਨ ਇਕੱਠਾ ਕਰਕੇ ਕਰਨਾ ਕੀ ਆ? ਲੋਕਾਂ ਨਾਲ ਬਹਿਸਣਾ ਆ, ਲੜਨਾ ਆ, ਮੈਨੂੰ ਮੇਰਾ ਗਿਆਨ ਵੱਡਾ ਆ, ਮੈਨੂੰ ਜ਼ਿਆਦਾ? ਨਹੀਂ ਨਹੀਂ ਕਹਿੰਦੇ, ਲੜਨਾ ਨਹੀਂ ਹੈਗਾ, ਨਾਲ ਇੰਸਟਰਕਸ਼ਨ ਦਿੰਦੇ ਆ ਵੀ ਇਹ ਸਾਰਾ ਤੱਤ ਕੱਢ ਕੇ ਕਰਨਾ ਕੀ ਆ, ਇੱਥੇ ਆਨੰਦ ਲੈਣਾ ਆ, ਇਸ ਕਾਇਨਾਤ ਦੇ ਬਣਤਰ ਦਾ ਆਨੰਦ ਲੈਣਾ। ਤਿੱਥੇ ਨਾਦ ਨਾਦ ਵੱਜਦੇ ਨੇ, ਫਿਰ ਇਲਾਹੀ ਧੁਨਾਂ ਵੱਜਣੀਆਂ ਚਾਹੀਦੀਆਂ ਨੇ ਇਹ ਗਿਆਨ ਨੂੰ ਅਨੁਭਵ ਕਰਕੇ। ਕੋੜ ਆਨੰਦ, ਕਰੋੜਾਂ ਦਾ ਆਨੰਦ ਜਿਹੜਾ ਆਉਣਾ ਚਾਹੀਦਾ ਹੈ ਤਾਂ ਉਸ ਗਿਆਨ ਦਾ ਫਾਇਦਾ ਆ। ਤੁਸੀਂ ਦੇਖੋ ਝੱਲ ਮਾਰਦੇ ਫਿਰਦੇ ਨੇ ਲੋਕ, ਇੱਕ ਦੂਜੇ ਨਾਲ ਲੜਦੇ ਫਿਰਦੇ ਨੇ ਗਿਆਨਾਂ ਪਿੱਛੇ, ਨਹੀਂ ਉਹ ਵੈਦ ਵਿਰੋਧ ਹੈ, ਉਹਨਾਂ ਤੋਂ ਅਧੂਰਾ ਗਿਆਨ ਹੈ। ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਹੈ ਇਸ ਚੀਜ਼ ਦਾ, ਉਹ ਆਨੰਦ 'ਚ ਰਹਿੰਦੇ ਨੇ। ਇਹੀ ਅੱਜ ਦਾ ਟੌਪਿਕ ਸੀ, ਗਿਆਨ ਅਸੀਂ ਇਕੱਠਾ ਕਰਨਾ ਹੈ, ਗਿਆਨ ਅਸੀਂ ਲੈਣਾ ਆ, ਗਿਆਨ ਅਸੀਂ ਸੁਣਨਾ ਆ, ਗਿਆਨ ਅਸੀਂ ਸਾਂਝਾ ਕਰਨਾ ਆ ਅਤੇ ਉਸ ਦਾ ਸ਼ੁਕਰਾਨਾ ਕਰਨਾ ਆ। ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਮੈਂ ਅਤਾਉਲਾ ਖਾਨ ਦਾ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਪਾਕਿਸਤਾਨੀ ਪੰਜਾਬੀ ਗਾਇਕ ਨੇ, ਬੜੇ ਮਸ਼ਹੂਰ ਨੇ, ਔਰ ਬਚਪਨ ਦੇ ਵਿੱਚ ਉਹਨਾਂ ਦੇ ਸੈਡ ਸੌਂਗ ਬੜੇ ਮਸ਼ਹੂਰ ਹੋਇਆ ਕਰਦੇ ਸਨ। ਅਤੇ ਆਓ ਇੱਕ ਗੀਤ ਸੁਣਦੇ ਹਾਂ। ਕੋਕ ਸਟੂਡੀਓ ਨੇ ਇਹ ਰਿਕਾਰਡ ਕੀਤਾ ਸੀ ਅਤੇ ਇਹ ਵੀ ਇੱਕ ਤਰ੍ਹਾਂ ਨਾਲ ਸੂਫੀਆਨਾ ਸਟਾਈਲ ਦੇ ਵਿੱਚ ਹੀ ਗਾਇਆ ਹੈ। ਆਓ ਗੀਤ ਸੁਣਦੇ ਹਾਂ।
ਦਿਲ ਦੀ ਦੁਨੀਆ ਚਿੱਤੇ ਦੇ ਬਾਝੂ ਜੇ ਕੋਈ ਵਸਾਵਾਂ ਤਾਂ ਕਾਫੀ ਰਾਖੀ ਮੈਂ ਤੇਰੀ ਚੌਖਟ ਤੂੰ ਸਾਰੀ ਜ਼ਿੰਦਗੀ ਜੇ ਸਿਰ ਉਠਾਵਾਂ ਤਾਂ ਕਾਫੀ ਰਾਖੀ ਜੇ ਮੇਰੀ ਪੂਜਾ ਚ ਫਰਕ ਆਵੇ ਇਜਾਜ਼ ਖੰਜਰ ਦੀ ਲੋੜ ਕਈ ਨਹੀਂ ਖੁਦਾ ਗਵਾਹ ਹੈ ਤੂੰ ਅੱਖ ਚ ਬਦਲੇ ਮੈਂ ਮਰ ਨਾ ਜਾਵਾਂ ਤਾਂ ਕਾਫੀ ਰਾਖੀ ਪਿਆਰ ਨਾਲ ਨਾ ਸਹੀ ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਪਿਆਰ ਨਾਲ ਨਾ ਸਹੀ ਉਸੇ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਪਿਆਰ ਨਾਲ ਨਾ ਸਹੀ ਦੀਦਾਰ ਚੰਨਾ ਸਾਡੀ ਮਜਬੂਰੀ ਏ ਰੋਜ਼ ਤੈਨੂੰ ਤੱਕਣਾ ਬੜਾ ਹੀ ਜ਼ਰੂਰੀ ਏ ਤੇਰਾ ਦੀਦਾਰ ਚੰਨਾ ਸਾਡੀ ਮਜਬੂਰੀ ਏ ਰੋਜ਼ ਤੈਨੂੰ ਤੱਕਣਾ ਬੜਾ ਹੀ ਜ਼ਰੂਰੀ ਏ ਤੂੰ ਜੇ ਨਾ ਦਿਸੇ ਤੇ ਦਿਸੇ ਤੇ ਚੁੰਮ ਲਈ ਤਾਏ ਤੇਰਾ ਦਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਪਿਆਰ ਨਾਲ ਨਾ ਸਹੀ ਪਿਆਰ ਨਾਲ ਨਾ ਸਹੀ ਸਾਰਾ ਸਾਰਾ ਦਿਲ ਤੇਰੀ ਰਾਂ ਵਿੱਚ ਖਲੋਂਦੇ ਆ ਰੋ ਰੋ ਹੱਸਦੇ ਆ ਹੱਸ ਹੱਸ ਰੋਂਦੇ ਆ ਸੁੱਖ ਮਿਲ ਜਾਂਦਾ ਏ ਮਿਲੀ ਜੋਦਾਏ ਪੈਂਦੀ ਏ ਜਾਂ ਤੇਰੇ ਤੇ ਨਜ਼ਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਪਿਆਰ ਨਾਲ ਨਾ ਸਹੀ ਪਿਆਰ ਨਾਲ ਨਾ ਸਹੀ ਕਰਾਰ ਮਿਲ ਜਾਂਦੇ ਨੇ ਜੰਗਲਾਂ ਪਹਾੜਾਂ ਵਿੱਚ ਫੁੱਲ ਖਿਲ ਜਾਂਦੇ ਨੇ ਟੁੱਟੇ ਹੋਏ ਦਿਲਾਂ ਨੂੰ ਕਰਾਰ ਮਿਲ ਜਾਂਦੇ ਨੇ ਪਿਆਰ ਦੀਆਂ ਰਾਹਾਂ ਤੇ ਪਿਆਰ ਦੀਆਂ ਰਾਹਾਂ ਤੇ ਤੇਰੇ ਜਿਹਾ ਹੋਵੇ ਹਮ ਸਫ਼ਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਪਿਆਰ ਨਾਲ ਨਾ ਸਹੀ ਪਿਆਰ ਨਾਲ ਨਾ ਸਹੀ ਉਸ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਕਿਉਂ ਤੂੰ
ਜੀ ਗੀਤ ਸੁਣ ਰਹੇ ਸੀਗੇ ਅਤੌਲਾ ਖਾਨ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਗੀਤ ਲੱਗਿਆ ਮੈਨੂੰ ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ ਅੱਜ ਦਿਨ ਐਤਵਾਰ ਹੈ ਇਸ ਵੇਲੇ 8:21 ਘੜੀ ਦੇ ਉੱਤੇ ਹੋ ਗਏ ਨੇ ਅਤੇ ਸਮਾਂ ਬਾਕੀ ਸ਼ਹਿਰਾਂ ਦਾ ਦੇਸ਼ਾਂ ਦਾ ਵੀ ਜਾਣ ਲਈਏ ਐਡਲੇਟ ਦੇ ਵਿੱਚ 7:52 ਹੋਏ ਨੇ ਔਰ ਬ੍ਰਿਸਬਨ ਦੇ ਵਿੱਚ 7:22 ਹੋਏ ਨੇ ਪਰਥ ਦੇ ਵਿੱਚ 5:22 ਸੁਬਾਹ ਦੇ ਹੋ ਚੁੱਕੇ ਨੇ ਨਵੀਂ ਦਿੱਲੀ ਦੇ ਵਿੱਚ 3:00 ਨੇ 8 ਰਹਿੰਦੇ ਨੇ ਔਰ ਲੰਡਨ ਦੇ ਵਿੱਚ 10:22 ਹੋਏ ਨੇ ਅਤੇ ਸ਼ਨਿਚਰਵਾਰ ਹੀ ਹੈ ਸ਼ਨਿਚਰਵਾਰ ਅਮਰੀਕਾ ਮਹਾਂਦੀਪਾਂ 'ਚ ਚੱਲ ਰਿਹਾ 5:22 ਨਿਊਯਾਰਕ ਅਤੇ ਟੋਰੋਂਟੋ 'ਚ ਵੈਨਕੂਵਰ ਅਤੇ ਸਰੀ ਦੇ ਵਿੱਚ 2:22 ਸੋ ਇਹ ਸੀ ਸਮਾਂ ਸਾਰਨੀ ਇਲੈਕਸ਼ਨਸ ਕੱਲ੍ਹ ਸੀਗੀਆਂ ਕੈਨਬਰਾ ਦੇ ਵਿੱਚ ਵੀ ਨਿਊਜ਼ੀਲੈਂਡ ਦੇ ਵਿੱਚ ਵੀ ਦੋਨਾਂ ਥਾਂ ਦੇ ਉੱਤੇ ਮੌਜੂਦਾ ਸਰਕਾਰਾਂ ਜਿਹੜੀਆਂ ਸੀ ਉਹ ਜਿੱਤ ਗਈਆਂ ਨੇ ਲੇਬਰ ਪਾਰਟੀ ਦੀ ਜਿੱਤ ਹੋਈ ਹੈ ਕੈਨਬਰਾ ਦੇ ਵਿੱਚ ਵੀ ਔਰ ਜਸਿੰਦਾ ਆਰਡਨ ਦੀ ਪਾਰਟੀ ਜਿਹੜੀ ਆ ਉਹ ਬਹੁਤ ਵੱਡੇ ਪੱਧਰ 'ਤੇ ਜਿੱਤੀ ਹੈ ਨਿਊਜ਼ੀਲੈਂਡ ਦੇ ਵਿੱਚ ਵੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੁਈਨਜ਼ਲੈਂਡ 'ਚ ਇਲੈਕਸ਼ਨਾਂ ਨੇ 31 ਨੂੰ ਔਰ ਕੋਵਿਡ ਦੇ ਚੱਲਦੇ ਹੋਏ ਮੌਜੂਦਾ ਸਰਕਾਰ ਲੇਬਰ ਪਾਰਟੀ ਦੀ ਜਿੱਤਣ ਦੀ ਸੰਭਾਵਨਾ ਹੈ ਔਰ ਉਸ ਤੋਂ ਬਾਅਦ ਖੁੱਲ੍ਹ ਜਾਣਗੇ ਸਾਰਾ ਕੁਛ ਬਸ ਵੇਟ ਕਰੋ ਇਲੈਕਸ਼ਨ ਖਤਮ ਹੋਣ ਦੀ ਅਤੇ ਮਲਕੀਤ ਸਿੰਘ ਸਾਡੇ ਨਾਲ ਪ੍ਰੋਗਰਾਮ 'ਚ ਜੁੜ ਗਏ ਨੇ ਕੈਨਬਰਾ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੁਖਵਿੰਦਰ ਸੌਂਤ ਭਾਅ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਨਵਦੀਪ ਐਲਬਰੀ ਵਾਲੇ ਜਿਹੜੇ ਹੁਣ ਮੈਲਬਨ ਰਹਿੰਦੇ ਨੇ ਰਾਜਪੁਰਾ ਵਾਲੇ ਉਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਗਏ ਨੇ ਵਾਹਿਗੁਰੂ ਜੀ ਕਹਿੰਦੇ ਵਾਹ 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 ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਜਗਤਾਰ ਜੌਹਲ ਬਾਈ ਜੀ ਮਲੀਲਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਔਰ ਜੀ ਐਸ ਚਾਹਲ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਇਹ ਖਬਰਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਹ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵਰਿੰਦਰ ਇੰਗਲੈਂਡ ਵਾਲੇ ਆ ਗਏ ਨੇ ਅਤੇ ਉਹਨਾਂ ਨੇ ਸਾਊਥ ਆਲ ਗੁਰੂ ਘਰ ਦੀ ਖੂਬਸੂਰਤ ਤਸਵੀਰ ਅੰਦਰੋਂ ਭੇਜੀ ਆ ਜਿਹੜੀ ਕਿ ਮੈਂ ਲਾਈਵ ਬਲੌਗ 'ਤੇ ਸਾਂਝੀ ਕਰ ਦਿੱਤੀ ਆ ਅਤੇ ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਮਨ ਧਾਲੀਵਾਲ ਹੁਣਾਂ ਨੇ ਵੀ ਇੱਕ ਤਸਵੀਰ ਭੇਜੀ ਆ ਗਾਰਡਨ ਦੀ ਅਤੇ ਉਹਨਾਂ ਨੇ ਕਹਿੰਦੇ ਆਪਾਂ ਵੀ ਮਿੱਟੀ ਪੁੱਟਣ ਲੱਗ ਪਏ ਹਾਂ ਜੀ ਟਰਾਇੰਗ ਟੂ ਮੇਕ ਗਾਰਡਨ ਇੱਕ ਗੀਤ ਸੁਣਨਾ ਚਾਹਿਆ ਇਹ ਮੈਂ ਅਗਲੇ ਹਫ਼ਤੇ ਸੁਣਾਵਾਂਗਾ ਜੀ ਅੱਜ ਥੋੜ੍ਹਾ ਜਿਹਾ ਹਜੇ ਪੈਂਡਿੰਗ ਪਏ ਨੇ ਗੀਤ ਮੈਂ ਉਹ ਸੁਣਾਵਾਂਗਾ ਅਤੇ ਵਧੀਆ ਜੀ ਮਿੱਟੀ ਪੁੱਟਣੀ ਚਾਹੀਦੀ ਆ ਗਾਰਡਨ ਦੀ ਲੋਕਾਂ ਦੀ ਨਹੀਂ ਹੁਣੇ ਹੁਣੇ ਗਿਆਨੀ ਜੀ ਆ ਗਏ ਆਉਂਦੇ ਹੋਣਗੇ ਉਹਨਾਂ ਨਾਲ ਵੀ ਆਪਾਂ ਗੱਲ ਕਰਨੀ ਆ ਸ਼ਾਨ ਬਾਤ ਹੁਣੀ ਪ੍ਰੋਗਰਾਮ 'ਚ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਹਾਂਜੀ ਤੁਹਾਡਾ ਗੀਤ ਜੀ ਲਾਵਾਂਗੇ ਅਗਲੇ ਪ੍ਰੋਗਰਾਮ 'ਚ ਕਿਉਂਕਿ ਹਜੇ ਸਾਡੇ ਕੋਲ ਪਹੁੰਚਿਆ ਨਹੀਂ ਸੋ ਸਾਰੇ ਸਰੋਤਿਆਂ ਦਾ ਸਵਾਗਤ ਤੈ ਦਿਲ ਨੂੰ ਧੰਨਵਾਦ ਕਿ ਉਹ ਸਾਡੇ ਨਾਲ ਜੁੜਦੇ ਨੇ ਲਓ ਹੁਣ ਮੌਸਮ 'ਤੇ ਝਾਤੀ ਮਾਰਦੇ ਹਾਂ ਇਸ ਵੇਲੇ ਕੌਫ ਸਰਵਰ ਦੇ ਵਿੱਚ ਹਲਕੇ ਬੱਦਲ ਛਾਏ ਹੋਏ ਨੇ ਅਤੇ ਅੱਜ ਥੰਡਰਸਟੋਰਮ ਦੱਸਿਆ ਗਿਆ 3:00 ਅਤੇ 28 ਤਾਪਮਾਨ ਪਹੁੰਚਣ ਦੀ ਸੰਭਾਵਨਾ ਕਾਫੀ ਹੁੰਮ ਹੈ ਬ੍ਰਿਸਬਨ ਦੇ ਵਿੱਚ 30 ਹਲਕੇ ਬੱਦਲ ਔਰ ਮੀਂਹ ਦੱਸਿਆ ਗਿਆ ਕੇਨਸ ਦੇ ਵਿੱਚ 31 ਸਿਡਨੀ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ ਹੈ ਪੈ ਵੀ ਕਹਿੰਦੇ ਸ਼ਾਇਦ ਰਿਹਾ ਹੈ 23 ਤੱਕ ਜਾਏਗਾ ਕੈਨਬਰਾ ਦੇ ਵਿੱਚ ਹਲਕਾ ਮੀਂਹ 21 ਔਰ ਮੈਲਬਨ ਦੇ ਵਿੱਚ ਹਲਕਾ ਮੀਂਹ 15 ਹਲਕੇ ਬੱਦਲ ਹੋ ਸਕਦੇ ਨੇ ਪਰਥ ਅਤੇ ਐਡਲੇਟ ਦੇ ਵਿੱਚ ਵੈਸੇ ਐਡਲੇਟ ਠੰਡਾ ਹੈ 19 ਪਰ ਪਰਥ 31 ਹੈ 33 ਗਰਜ ਨਾਲ ਛਿੱਟਾਂ ਪੈਣਗੀਆਂ। ਡਾਰਵਿਨ ਦੇ ਵਿੱਚ ਹਲਕੇ ਬੱਦਲ ਰਹਿਣਗੇ, ਐਲਿਸ ਸਪਰਿੰਗ ਦੇ ਵਿੱਚ। ਇਹ ਸੀ ਮੌਸਮ ਦੀ ਜਾਣਕਾਰੀ। ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 19 ਡਿਗਰੀ ਆ, ਦਿਨਾਂ ਨੂੰ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ। ਕੱਲ੍ਹ ਫਰਮਾਇਸ਼ ਆਈ ਸੀ ਸੁਖਪ੍ਰੀਤ ਹੋਣਾ ਦੀ ਐਡਲੇਡ ਤੋਂ, ਗੀਤ ਬੜਾ ਜ਼ਬਰਦਸਤ ਹੈ, ਵੀਡੀਓ ਵੀ ਕਹਿੰਦੇ ਬਹੁਤ ਸੋਹਣੀ ਬਣੀ ਹੈ। ਅਤੇ ਆਓ ਗੀਤ ਸੁਣਦੇ ਹਾਂ, ਅਤੇ ਗੀਤ ਤੋਂ ਬਾਅਦ ਫਿਰ ਆਪਾਂ ਗਿਆਨੀ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ।
ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ। किसने मारिया किते धरना की बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी दिल वाली गल प्रोग्राम चल रहा और तुसी ते असी जुड़े हैं आवाज़ दियां तरंगां दे नाल हरमन रेडियो दे राहीं प्रोग्राम दिल वाली गल ते अक्सर असी ज्ञान दियां गल्लां करदे हैं देखो गल्लां विचों कहिंदे ज्ञान होना चाहिए है गल्लां तां करन दा फायदा हुंदा नहीं तो वह झक मजी जाती है सो कोशिश करी दी है कि असी वध तों वध ज्ञान इस दो घंटे दे पीरियड दे विच लईए ते दईए आदान प्रदान करिए टू वे इह स्ट्रीट चलती है ते इसे संदर्भ दे विच असी समय समय सिर सीरीज शुरू करते हैं और उस दे विच असी ज्ञान जिहड़ा वह इधर उधर वंडदे ते ग्रहण करते हैं सो इसे तहत ज्ञानी संतोख सिंह जी पिछले कई महीनों तो लगातार सीरीज़ दे राही अरदास दी सांझ साडे नाल पा रहे ने बड़ी डिटेल्ड कन्वरसेशन व्याख्या गोष्ट कह लो वह चल रही है हरमन रेडियो दे उत्ते जिस दे विच साडे स्रोते वध चढ़ के हिस्सा पाउंदे ने तस्वीरां भेजदे ने जानकारियां च वाधा करदे ने जिहड़ियां असीं दोनों ने कई वारी नहीं भी सानू पता हुंदा उस दे नाल साडे ज्ञान च भी वाधा हुंदा सो इसे चीज़ नूं आपां जारी रखांगे ते पहला मैं ज्ञानी जी नूं प्रोग्राम दे विच शामिल करां सिडनी तों सत श्री अकाल ताया जी प्रोग्राम दे विच स्वागत है तुहाडा जी आयां नूं
हाँ जी सत श्री अकाल अमरदीप सिंह जी सारे श्रोतियां नूं समेत तुहाडे वाहिगुरू जी का खालसा वाहिगुरू जी की फतेह प्रवान होवे हाँ जी
जी ते साडे नाल जगवीर सिखों भी जुड़ गए ने जी मेलबर्न तो जसप्रीत सिंह न्यूजीलैंड तो जुड़ गए ने सुखविंदर सौंध भाजी आ गए सारे साडे नाल इस वेले प्रोग्राम च जॉइन किए है सो ताया जी सुनिया सिडनी च मीह पै रहा है ठंडू राम कह रहा है ये ठीक है जां वैसे ही है गलबात ही है
असीं परसों दे उड़ीक रहे हैं मीह बदल परसों भी सी कल भी सी ते हुण मीह बार बदल आ सलाबा जिहा पर छिट्टां नहीं वर रहीआं
मेनू ना कल राती अपने मित्र सरमहबत होनी ने मेलबर्न तों ते उन्हां ने मेनू एक लैटर सांझी कीती मेरे नाल और मैं क्या भी वो जो ना वो ते प्रीव्यू आ जाता तो उपर श्री अकाल तख्त साहब की मोहर लगी हो है ना तो मैं बड़ा हैरान परेशान हो गया मैं क्या भी मैनू लगता भी सर मुहब्बत नू कौम चो छेक दिता भी जो कि हुक्मनामा तो नहीं आ गया
मैं होर समझ जो जो तुम कह ना कल राती
अच्छा
सर मुहब्बत मैं क्या को का कल राती मैं सर मुहब्बत सिंह का सुपना आया
कांड वापर गया मैं कीता तां बेचारे ने कुछ नहीं हैगा पी लैटर कल ही आ गए ओहदे पर लिखिया सी प्यारे सर मुहब्बत जी मैं लै भी हुक्मनामा जारी हो गया इन्हू हुण चक दिता मैनू लगता भी औखा हो जाणा काम भी
नहीं प्यारे सुन के खुश हो जाणा सी ना भी जे चक्या जांदा फिर प्यारे लगणे सी जगणा
ਉਹਨੇ ਵੀ ਪਹਿਲਾਂ ਹੁਣ ਆਸ ਨਹੀਂ ਸੀ ਨਾ ਐਡੀ ਆਪਾਂ ਨੂੰ ਉਹ ਫਿਰ ਮੈਂ ਲੈਟਰ ਪੜ੍ਹੀ ਤਾਂ ਉਹਦੇ ਵਿੱਚ ਨਾ ਬੜੇ ਸਤਿਕਾਰ ਦੇ ਨਾਲ ਇਹਨਾਂ ਦਾ ਧੰਨਵਾਦ ਕੀਤਾ ਸਰ ਮੁਹੱਬਤ ਉਹਨਾਂ ਦਾ ਕਹਿੰਦੇ ਵੀ ਤੁਹਾਡੇ ਜਿਹੜੇ ਵਡਮੁੱਲੇ ਅਣਮੁੱਲੇ ਵਿਚਾਰ ਤੁਸੀਂ ਸੁਝਾ ਦਿੱਤੇ ਆ ਉਹ ਵਿਚਾਰੇ ਗਏ ਪੜ੍ਹੇ ਗਏ ਅਤੇ ਇਹਨਾਂ ਨੂੰ ਇੰਪਲੀਮੈਂਟ ਕਰਨ ਦੇ ਲਈ ਸਟੈਪਸ ਜਿਹੜੇ ਨੇ ਉਹ ਲਏ ਜਾ ਰਹੇ ਨੇ ਤੇ ਹੁਣ ਉਹਦੇ ਨੀਚੇ ਉਸ ਲੈਟਰ ਦੇ ਉਹ ਵੀ ਨੱਥੀ ਕੀਤੀ ਹੋਈ ਸੀ ਜਿਹੜੀ ਸਰ ਮੁਹੱਬਤ ਉਹਨਾਂ ਨੇ ਉਹਨਾਂ ਨੂੰ ਭੇਜੀ ਸੀ ਮੈਂ ਮੋਟਾ ਮੋਟਾ ਆਪਾਂ ਸ਼ੇਅਰ ਕਰ ਲੈਂਦੇ ਹਾਂ ਇਸ ਦੇ ਵਿੱਚੋਂ ਕਈ ਪੁਆਇੰਟ ਨਿਕਲ ਕੇ ਆਉਣਗੇ ਹੁਣ ਦੇਖੋ ਸਰ ਮੁਹੱਬਤ ਉਹਨਾਂ ਨੇ ਜਿਹੜੀ ਸਟੱਡੀ ਕੀਤੀ ਸੀ ਉਹ ਹੈਗੀ ਆ ਵੇਸਟ ਮੈਨੇਜਮੈਂਟ ਦੀ ਪਲਾਸਟਿਕ ਰੀਸਾਈਕਲ ਦੀ ਤੇ ਇਸ ਨੂੰ ਕਿੱਦਾਂ ਘਟਾਇਆ ਜਾ ਸਕਦਾ ਕਿੱਦਾਂ ਬੰਦ ਕੀਤਾ ਜਾ ਸਕਦਾ ਕਿਹੜਾ ਕਿਹੜਾ ਦੇਸ਼ ਕਿਹੜੇ ਕਿਹੜੇ ਤਰੀਕੇ ਵਰਤ ਰਿਹਾ ਆ ਪ੍ਰਦੂਸ਼ਣ ਬੰਦ ਕਰਨ ਨੂੰ ਜਿਹੜੀ ਪਲਾਸਟਿਕ ਵੇਸਟ ਹੈ ਔਰ ਉਹਨਾਂ ਨੇ ਕਈ ਦੇਸ਼ਾਂ ਵਿੱਚ ਜਾ ਕੇ ਸਕੈਂਡੀਨੇਵੀਆ ਜਿੱਦਾਂ ਨਾਰਵੇ ਵਗੈਰਾ ਕੰਟਰੀਆਂ ਜਾ ਕੇ ਸਟੱਡੀ ਕਰਕੇ ਆਏ ਨੇ ਔਰ ਉਹਨਾਂ ਨੇ ਪੂਰਾ ਜਿਹੜਾ ਥੀਸਿਸ ਹੈ ਆਪਣੀ ਸਟੱਡੀ ਰਿਸਰਚ ਯੂਨੀਵਰਸਿਟੀਆਂ 'ਚ ਸ਼ਾਮਿਲ ਕੀਤੀ ਔਰ ਉਹਨਾਂ ਨੇ ਉਸਦਾ ਪੰਜਾਬੀ ਦਾ ਅਲੱਥਾ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖੀ ਸੰਦਰਭ ਦੇ ਵਿੱਚ ਕਿੱਦਾਂ ਵਰਤਿਆ ਜਾ ਸਕਦਾ ਇਸ ਰਿਸਰਚ ਨੂੰ ਉਹ ਵੀ ਜਮ੍ਹਾਂ ਕਰਾਇਆ ਜਥੇਦਾਰ ਸਾਹਿਬ ਕੋਲ ਅਕਾਲ ਤਖਤ ਸਾਹਿਬ ਦੇ, ਔਰ ਉਹਨਾਂ ਨੇ ਗੌਰ ਫਰਮਾਇਆ, ਇੱਥੇ ਵਿਚਾਰ ਚੱਲ ਰਹੇ ਆ। ਤਾਂ ਜੀ ਮੈਂ ਦੋ ਮੋਟੇ ਮੋਟੇ ਪੁਆਇੰਟ, ਦੋ ਜਾਂ ਤਿੰਨ ਤੁਹਾਨੂੰ ਦੇਵਾਂਗਾ ਉਹਦੇ ਵਿੱਚ, ਜਿਹੜਾ ਨਾ ਸਾਰਿਆਂ ਨਾਲ ਵੱਧ ਜਿੱਥੇ ਉਹਨਾਂ ਨੇ ਸ਼ੰਕਾ ਪ੍ਰਗਟ ਕੀਤੀ ਆ ਸਰ ਮੁਹੱਬਤ ਉਹਨਾਂ ਨੇ, ਉਹ ਜ਼ਿਆਦਾ ਜਿਹੜਾ ਲੰਗਰ ਹੈ, ਲੰਗਰਾਂ ਦੇ ਵਿੱਚ ਜਿਹੜੀ ਪਲਾਸਟਿਕ ਦੀ ਵਰਤੋਂ ਹੁੰਦੀ ਆ ਖਾਸ ਤੌਰ 'ਤੇ, ਜਿੱਦਾਂ ਹੁਣ ਚਲੋ ਦਰਬਾਰ ਸਾਹਿਬ ਤਾਂ ਨਹੀਂ ਹੁੰਦੀ, ਜਿਹੜੇ ਆਪਣੇ ਗੁਰੂ ਘਰ ਹੈ ਉੱਥੇ ਆਪਾਂ ਥਾਲ ਵਰਤਦੇ ਹਾਂ, ਫਿਰ ਉਹ ਧੋ ਹੋ ਜਾਂਦੇ ਨੇ, ਪਾਣੀ ਆ ਉਹ ਸਾਰਾ ਔਰਗੈਨਿਕ ਹੈ, ਉਹ 'ਚ ਕੋਈ ਵੇਸਟੇਜ ਨਹੀਂ ਹੈਗੀ। ਪਰ ਜਿਹੜੇ ਲੰਗਰ ਸੜਕਾਂ ਕੰਢੇ ਲਾਏ ਜਾਂਦੇ ਨੇ, ਮੇਲਿਆਂ ਦੇ ਦੌਰਾਨ ਲਾਏ ਜਾਂਦੇ ਨੇ, ਜਾਂ ਟੈਂਪਰੇਰੀ ਲੰਗਰ ਲਾਏ ਜਾਂਦੇ ਨੇ, ਉਹਦੇ ਵਿੱਚ ਜਿਹੜੀ ਪਲਾਸਟਿਕ ਦੀ ਵਰਤੋਂ ਹੈ ਉਸ ਨੂੰ ਰੋਕਣ ਦਾ ਉਹਨਾਂ ਨੇ ਫਾਰਮੂਲਾ ਦਿੱਤਾ ਹੈ। ਔਰ ਦੂਸਰਾ ਜਿਹੜਾ ਪ੍ਰਸ਼ਾਦ ਵਰਤ ਹੋ ਰਿਹਾ ਹੈ ਗੁਰੂ ਘਰਾਂ ਦੇ ਵਿੱਚ, ਉੱਥੇ ਜਿਹੜੇ ਪੱਤਲ ਨੇ ਪੱਤਿਆਂ ਦੇ ਉੱਤੇ, ਡੂਨਿਆਂ ਦੇ ਉੱਤੇ ਜਿਹੜਾ ਪ੍ਰਸ਼ਾਦ ਦੇਣਾ, ਉਹ ਸਾਰਿਆਂ ਨੂੰ ਵੱਧ ਔਰਗੈਨਿਕ ਅਤੇ ਵਧੀਆ ਮੰਨਿਆ ਗਿਆ। ਉਹਨਾਂ ਨੇ ਸੁਝਾਅ ਦਿੱਤੇ ਨੇ ਵੀ ਇਸ ਨੂੰ ਲਾਜ਼ਮੀ ਕਰ ਦੇਣਾ ਚਾਹੀਦਾ ਆ, ਮਤਲਬ ਸਿੱਖ ਸੈਂਟਰਲ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਮੈਂ ਉਹਨਾਂ ਨਾਲ ਸਹਿਮਤ ਹਾਂ ਇਸ ਗੱਲ 'ਤੇ। ਅਤੇ ਆਹ ਆਪਣਾ ਸਰ ਮੁਹੱਬਤ ਸਿੰਘ ਹੋਰਾਂ ਨੇ ਮੇਰੀ ਵੀ ਸਲਾਹ ਸਹਾਇਤਾ ਲਈ ਸੀ ਇਹ ਚਿੱਠੀ ਡਰਾਫਟ ਕਰਨ 'ਚ।
ਅੱਛਾ।
ਅਤੇ ਬਹੁਤ ਸੋਹਣਾ, ਪਰ ਇੱਕ ਗੱਲ ਭੁੱਲ ਗਏ, ਥੱਲੇ ਉਹਨਾਂ ਨੂੰ ਆਪਣੇ ਜਿੱਥੇ ਉਹਨੇ ਦਸਖਤ ਕੀਤੇ ਨੇ ਸਰ ਮੁਹੱਬਤ ਸਿੰਘ ਹੋਰਾਂ ਨੇ, ਉੱਥੇ ਉਹਨਾਂ ਨੂੰ ਆਪਣਾ ਪੋਸਟਲ ਐਡਰੈਸ ਵੀ ਲਿਖਣਾ ਚਾਹੀਦਾ ਸੀ, ਚਾਹੇ ਉਹਨਾਂ ਨੇ ਟੈਲੀਫੋਨ ਲਿਖ ਕੇ ਸਾਰ ਲਿਆ।
ਜੀ।
ਤੇ ਇਹ ਬੜੀ ਖੁਸ਼ੀ ਵਾਲੀ ਗੱਲ ਆ ਕਿ ਜਦੋਂ ਦੇ ਹਰਪ੍ਰੀਤ ਸਿੰਘ ਹੋਰੀ ਜਥੇਦਾਰ ਦੀ ਸੇਵਾ ਸੰਭਾਲੀ ਹੈ, ਉਹਦਾ ਕੰਮ ਸੋ ਕੰਮ ਇਹਨਾਂ ਦਾ ਭਾਵੇਂ ਆਪਣੇ ਦਸਖਤਾਂ ਨਾਲ ਨਹੀਂ, ਇਹਨਾਂ ਦੇ ਸੈਕਟਰੀਏਟ ਦੇ ਵਿੱਚੋਂ ਕਿਸੇ ਇਹਨਾਂ ਦੇ PA ਜਾਂ ਕਿਸੇ ਸੈਕਟਰੀ ਦਾ ਜਾਂ ਕਿਸੇ ਕਲਰਕ ਦੇ ਦਸਖਤਾਂ ਨਾਲ ਹੀ ਚਿੱਠੀ ਆਉਂਦੀ ਹੈ। ਪਰ ਉਹ ਚਿੱਠੀ ਭੇਜਣ ਵਾਲੇ ਨੂੰ, ਗੱਲ ਸੰਪਰਕ ਕਰਨ ਵਾਲੇ ਨੂੰ ਇਹ ਤਸੱਲੀ ਹੋ ਜਾਂਦੀ ਹੈ ਕਿ ਭਈ ਮੇਰੀ ਚਿੱਠੀ ਥਾਂ ਸਿਰ ਪਹੁੰਚ ਗਈ ਆ, ਅਗਲੇ ਨੂੰ ਲੰਮੀ ਚਿੱਠੀ ਪੜ੍ਹਨ ਦਾ ਸਮਾਂ ਮਿਲਿਆ ਜਾਂ ਨਹੀਂ ਮਿਲਿਆ, ਜਾਂ ਉਹਨੇ ਪੜ੍ਹੀ ਆ ਜਾਂ ਨਹੀਂ ਪੜ੍ਹੀ, ਜਾਂ ਉਹਦੇ ਤੇ ਅਮਲ ਹੋਏਗਾ ਜਾਂ ਨਹੀਂ ਹੋਏਗਾ, ਅਗਲੀਆਂ ਗੱਲਾਂ। ਪਰ ਪਹਿਲੀ ਤਸੱਲੀ ਤੇ ਇਹ ਹੈ ਨਾ ਵੀ ਚਿੱਠੀ ਪਹੁੰਚ ਗਈ। ਹੁਣ ਜਦੋਂ ਦਾ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਦੇ ਵਿੱਚ ਜੋ ਮੈਨੂੰ ਵਾਹਿਆ, ਜਦੋਂ ਦੀ ਟੌੜਾ ਸਾਹਿਬ ਪ੍ਰਧਾਨ ਜਿਹਨਾਂ ਚਿਰ ਉਹਨਾਂ ਦਾ ਸੈਕਟਰੀ ਹੁੰਦਾ ਸੀ, PA ਹੁੰਦਾ ਸੀ, ਬੜਾ ਕਾਬਲ ਸਰਬਨਾਸ਼ੀ ਸਿੰਘ, ਉਦੋਂ ਦੋ ਲਾਈਨਾਂ ਦਾ ਜਵਾਬ ਜਿਹਨੂੰ ਅਕਨੋਲਜਮੈਂਟ ਕਹਿ ਲਓ, ਉਹ ਆ ਜਾਂਦਾ ਹੁੰਦਾ ਸੀ ਵੀ ਹਾਂ ਆਪ ਜੀ ਦੀ ਪੱਤਰਕਾਰ ਨੰਬਰ ਇੰਨੀ ਮਿਤੀ ਇੰਨੇ ਪਹੁੰਚ ਗਈ ਤੇ ਇਹਦੇ ਬਾਰੇ ਵਿਚਾਰ ਕੀਤੀ ਜਾ ਰਹੀ ਹੈ ਤੇ ਸਮੇਂ ਸਿਰ ਢੁਕਵਾਂ ਇਹਦੇ ਤੇ ਅਮਲ ਕੀਤਾ ਜਾਵੇਗਾ। ਇਹੋ ਜਿਹਾ ਜਵਾਬ ਲਿਖ ਕੇ ਯਾਨੀ ਤੁਹਾਨੂੰ ਇਹ ਤਸੱਲੀ ਹੋ ਜਾਂਦੀ ਸੀ। ਮੈਂ ਮਲਾਵੀ ਤੋਂ ਵੀ ਕੋਈ ਉਹ ਅਫਰੀਕਾ ਦਾ ਨਿਕਾਹ ਜਿਹਾ ਆਣ ਜਾਣਿਆ ਜਾਂ ਮੁਲਕ ਸੀ, ਉੱਥੋਂ ਵੀ ਕੋਈ ਚਿੱਠੀ ਲਿਖਣੀ ਤੇ ਇੰਨਾ ਜਵਾਬ ਆ ਜਾਂਦਾ ਸੀ। ਪਰ ਜਦੋਂ ਦੀ ਉਹ ਟੌੜਾ ਸਾਹਿਬ ਗਏ, ਆਪਣਾ ਅਵਿਨਾਸ਼ੀ ਸਿੰਘ ਕਤਲ ਹੋ ਗਿਆ ਜੁਝਾਰੂ ਮੂਵਮੈਂਟ ਦੇ ਵਿੱਚ, ਪਤਾ ਨੀ ਕਿੰਨਾ ਸਰਕਾਰ ਦੇ ਏਜੰਟਾਂ ਨੇ ਕਰਤਾ ਕੀ ਹੋ ਗਿਆ, ਟੌੜਾ ਸਾਹਿਬ ਵੀ ਲੈ ਗਏ ਪ੍ਰਧਾਨਗੀ ਤੋਂ, ਉਸ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰੀ ਜੋ ਤੁਹਾਨੂੰ ਜਵਾਬ ਨਹੀਂ ਆਉਂਦਾ। ਹੈਰਾਨੀ ਵਾਲੀ ਗੱਲ ਇੱਕ ਵਾਰੀ ਆ ਵੀ ਇੱਕ ਵਾਰੀ ਮੈਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਕੋਲ ਬੈਠਾ, ਕਹਿੰਦਾ ਉਹ ਗਿਆਨੀ ਜੀ ਲੰਗਰ ਛਕੀਏ। ਅਸੀਂ ਲੰਗਰ ਛਕਣ ਚਲੇ ਗਏ, ਉੱਥੇ ਉੱਚਾ ਲੰਮਾ ਜਥੇਦਾਰ, ਮੈਨੂੰ ਨਾਂ ਅਜੇ ਵੀ ਯਾਦ ਹੈ, ਜੋਗਿੰਦਰ ਸਿੰਘ, ਤੇ ਉਹ ਸੈਕਟਰੀ ਦਾ ਨਾਂ ਸੀ ਸਰ ਹਰਭਜਨ ਸਿੰਘ ਮਨਾਵਾ, ਰਿਟਾਇਰ ਹੋ ਗਏ ਹੁਣ, ਤੇ ਉਹ ਮੇਰੀ ਜਾਣ ਪਛਾਣ ਕਰਾਉਂਦੇ ਜੀ ਇਹ ਸਾਡੇ ਸਰਾਵਾਂ ਦੇ ਜਥੇਦਾਰ ਨੇ, ਤੇ ਮੈਂ ਪੈਂਦੀ ਸਿੱਟੇ ਕਿਹਾ ਮੈਂ ਤੁਹਾਡੇ ਖਿਲਾਫ਼ ਚਿੱਠੀ ਲਿਖੀ ਸੀ, ਤੇ ਉਹ ਕਹਿੰਦੇ ਜੀ ਆ ਗਈ ਸੀ, ਸੈਕਟਰੀ ਦਾ ਨੋਟ ਲਾ ਕੇ ਮੇਰੇ ਕੋਲ ਆ ਗਈ ਸੀ ਤੇ ਤੁਹਾਡੇ ਇਸ ਇਸ ਸੁਝਾਅ ਤੇ ਅਸੀਂ ਅਮਲ ਕਰ ਲਿਆ ਵਾ, ਪਰ ਪੂਰੇ ਤੌਰ ਤੇ ਸਰਾਵਾਂ ਦਾ ਮਸਲਾ ਹੱਲ ਨਹੀਂ ਹੋ ਸਕਦਾ ਕਿਉਂਕਿ ਇਹਦੇ ਵਿੱਚ ਸਿਆਸੀ ਦਖਲ ਹੁੰਦਾ ਆ। ਚਲੋ ਰੋ ਵਿਚਾਰ, ਤੇ ਮੈਂ ਕਿਹਾ ਵੀ ਮੈਨੂੰ ਕਿਵੇਂ ਪਤਾ ਲੱਗੇ ਵੀ ਤੁਹਾਡੇ ਕੋਲ ਚਿੱਠੀ ਪਹੁੰਚ ਗਈ ਆ? ਕਹਿੰਦੇ ਜੀ ਇਹ ਤਾਂ ਦਫ਼ਤਰ ਵਾਲੇ ਨੇ ਤੁਹਾਨੂੰ ਜਵਾਬ ਦੇਣਾ ਸੀ, ਸਾਡੇ ਕੋਲ ਜੋ ਆ ਗਿਆ ਜੋ ਅਸੀਂ ਕਰ ਸਕਦੇ ਸੀ ਉਹ ਕਰਤਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਇੰਨਾ ਆਪਣਾ ਸਮਾਂ ਕੱਢ ਕੇ ਚਿੱਠੀ ਲਿਖਦਾ ਆ, ਉਹਨੂੰ ਡਾਕਖਾਨੇ 'ਚ ਪਾਉਂਦਾ ਆ, ਉਹਨੂੰ ਪਤਾ ਤੇ ਲੱਗਣਾ ਚਾਹੀਦਾ ਨਾ ਵੀ ਮੇਰੀ ਚਿੱਠੀ ਪਹੁੰਚੀ। ਸੋ ਇਹੋ ਜਿਹਾ ਕੋਈ ਹੋ ਗਿਆ ਵਾ ਅਸਤ ਵਿਅਸਤ ਜਿਹਾ ਪ੍ਰੋਗਰਾਮ ਵੀ ਸਾਨੂੰ ਪਤਾ ਨੀ ਲੱਗਦਾ ਵੀ ਸਾਡੀ ਗੱਲ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਗਈ ਆ ਕਿ ਨਹੀਂ ਪਹੁੰਚ ਗਈ। ਸੋ ਇਸ ਤਰ੍ਹਾਂ ਕੰਮ ਸੋ ਕੰਮ ਜਥੇਦਾਰ ਜੀ ਦੇ ਦਫ਼ਤਰ ਚੋਂ ਭਾਵੇਂ ਉਹਨਾਂ ਦੇ ਦਸਖਤ ਨਹੀਂ ਹੁੰਦੇ, ਪਰ ਮੈਂ ਇਹ ਵੀ ਸਮਝਦਾ ਕਿ ਮਹੱਤਵਪੂਰਨ ਚਿੱਠੀਆਂ ਦੇ ਉੱਪਰ ਜਥੇਦਾਰ ਸਾਹਿਬ ਜੀ ਦੇ ਆਪਣੇ ਦਸਖਤ ਹੋਣੇ ਚਾਹੀਦੇ ਹੈ। ਕੋਈ ਬਹੁਤਾ ਸਮੇਂ ਵਾਲੀ ਗੱਲ ਨਹੀਂ। ਕੱਲ ਨੂੰ ਕੋਈ ਗੱਲ ਇਹੋ ਜਿਹੀ ਹੋ ਜਾਵੇ, ਉਹ ਤਾਂ ਜੀ ਜਥੇਦਾਰ ਜੀ ਨੂੰ ਤੇ ਪਤਾ ਹੀ ਨਹੀਂ ਸੀ, ਉਹਦੇ ਦਫ਼ਤਰ ਚੋਂ ਕਿਸੇ ਨੇ ਜਾਅਲੀ ਦਸਖਤ ਕਰਕੇ ਚਿੱਠੀ ਭੇਜ ਤੀ ਜਾਂ ਕਿਸੇ ਕਲਰਕ ਨੇ ਆਪਣੇ ਦਸਖਤ ਕਰਕੇ ਚਿੱਠੀ ਭੇਜ ਤੀ, ਇਹੋ ਜਿਹੀਆਂ ਮੁੜ ਕੇ ਬਾਅਦ ਦੇ ਵਿੱਚ ਗੱਲਾਂ ਨਿਕਲ ਸਕਦੀਆਂ। ਇਸ ਲਈ ਘੱਟ ਤੋਂ ਘੱਟ ਮਹੱਤਵਪੂਰਨ ਚਿੱਠੀ ਦੇ ਉੱਪਰ ਜਥੇਦਾਰ ਸਾਹਿਬ ਜੀ ਦੇ ਆਪਣੇ ਦਸਖਤ ਹੋਣੇ ਚਾਹੀਦੇ ਆ। ਇਹਦੇ ਨਾਲ ਤਸੱਲੀ ਹੋ ਜਾਂਦੀ ਹੈ ਵੀ ਉਹਨਾਂ ਕੋਲ ਚਿੱਠੀ ਪਹੁੰਚ ਗਈ ਸੀ, ਉਹਨਾਂ ਨੇ ਚਿੱਠੀ ਵੇਖ ਕੇ ਚਿੱਠੀ ਦਾ ਜਵਾਬ ਦਿੱਤਾ।
ਪ੍ਰਤਾਪ ਜੀ, ਖੁਸ਼ੀ ਤਾਂ ਇਹ ਗੱਲ ਹੈ ਵੀ ਹੁਣ ਯੁੱਗ ਤਾਂ ਬਦਲਿਆ ਨਾ, ਵੀ ਚਿੱਠੀ ਆਉਣ ਤਾਂ ਲੱਗ ਪਈ ਨਾ, ਹੁਣ ਇਹ ਵੀ ਆਪਾਂ ਸੁਝਾਅ ਇੱਕ ਹੋਰ ਚਿੱਠੀ ਪਾ ਦੇਵਾਂਗੇ ਕਹਿਣ ਦੇ ਲਈ।
ਚਲੋ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਵੀ ਮਤਲਬ ਚੰਗੇ ਪਾਸੇ ਵੱਲ ਨੂੰ ਕਦਮ ਤੇ ਚੁੱਕਿਆ ਗਿਆ ਨਾ, ਵੀ ਪ੍ਰਮਾਣਿਤ ਹੋ ਗਿਆ ਵੀ ਤੁਹਾਡੀ ਚਿੱਠੀ ਪਹੁੰਚ ਗਈ ਆ, ਪੜੀ ਗਈ ਆ, ਨਹੀਂ ਪੜੀ ਗਈ ਆ, ਮਤਲਬ ਹੋਊਗਾ ਨਹੀਂ ਹੋਊਗਾ, ਇਹ ਅਗਲੀਆਂ ਗੱਲਾਂ ਆ। ਹੁਣ ਗੱਲ ਤੇ ਇਹ ਵੀ ਲੋਕੀ ਉਹ ਸਮਝ ਲੈਂਦੇ ਵੀ ਜਥੇਦਾਰ ਸਾਹਿਬ ਕੋਲ ਪਤਾ ਨੀ ਕੀ, ਵੀ ਜਥੇਦਾਰ ਸਾਹਿਬ ਕੋਲ ਕੋਈ ਭੰਗੀਆਂ ਵਾਲੀ ਤੋਪ ਆ ਤੇ ਉਹਨੇ ਚਲਾ ਦੇਣੀ ਆ, ਉਹਨੇ ਤੇ ਜਥੇਦਾਰ ਜੀ ਨੇ ਤੇ ਸ਼੍ਰੋਮਣੀ ਕਮੇਟੀ ਨੂੰ ਕਹਿ ਦੇਣਾ ਕਿ ਭਾਈ ਆਹ ਕੰਮ ਕਰੋ। ਅੱਗੇ ਸ਼੍ਰੋਮਣੀ ਕਮੇਟੀ ਦਾ ਮਾਲਕ ਜਿਹੜਾ ਉਹ ਪ੍ਰਧਾਨ ਆ, ਤੇ ਪ੍ਰਧਾਨ ਨੂੰ ਜਿਹਨੇ ਬਣਾਇਆ ਵਾ ਉਹ ਉਹਦੇ ਉੱਤੇ ਆ। ਉੱਥੇ ਕੱਲ ਤਾਂ ਉਹ ਹੋਣੀ ਆ ਵੀ ਜਿਹੜੀ ਕਾਗਜ਼ ਪਾਰਟੀ ਨੇ ਕਰਨੀ ਆ।
ਤਾਂ ਜੀ ਗੱਲ
ਜੀ ਕਹਿ ਸਕਦੇ
ਗੱਲ ਇਨਵਾਇਰਮੈਂਟ ਫਰੈਂਡਲੀ, ਆਪਾਂ ਇਹਨਾਂ ਦਾ ਮੁੱਦਾ ਇਹ ਸੀਗਾ ਵੀ ਇਨਵਾਇਰਮੈਂਟ ਫਰੈਂਡਲੀ ਹੋਣਾ ਚਾਹੀਦਾ, ਰੀਸਾਈਕਲਿੰਗ ਜਿਹੜੀ ਆ ਉਹ ਹੋਣੀ ਚਾਹੀਦੀ ਆ। ਰੀਸਾਈਕਲਿੰਗ ਦਾ ਇਹਨਾਂ ਨੇ ਸਿੱਟਾ ਇਹ ਕੱਢਿਆ ਵੀ ਰੀਸਾਈਕਲਿੰਗ ਹੱਲ ਨਹੀਂ ਹੈਗਾ, ਜਿਹੜੀ ਪਲਾਸਟਿਕ ਨੂੰ ਦੁਬਾਰਾ ਵਰਤ ਲਓ ਫਿਰ ਦੁਬਾਰਾ ਵਰਤ ਲਓ ਉਹ ਕੋਈ ਹੱਲ ਨਹੀਂ ਹੈਗਾ। ਜਿਹੜਾ ਪਲਾਸਟਿਕ ਤੋਂ
ਕਿੰਨੇ ਸਾਲ, ਹਾਂ ਕਿੰਨੇ ਲੱਖ ਸਾਲ ਲੱਗ ਜਾਂਦੇ ਆ।
ਹਾਂਜੀ, ਇਹਨਾਂ ਨੇ ਸਟੱਡੀ ਕੀਤਾ ਵੀ ਆਉਣ ਵਾਲੇ ਮੇਰੇ ਖਿਆਲ 2045 ਚ, ਹੁਣ ਮੈਨੂੰ ਡਿਟੇਲ ਨਹੀਂ ਜ਼ਿਆਦਾ ਪਤਾ, ਵੀ ਸਮੁੰਦਰ ਦੇ ਵਿੱਚ ਉਨੀਆਂ ਮੱਛੀਆਂ ਨਹੀਂ ਹੋਣਗੀਆਂ ਜਿੰਨੀ ਪਲਾਸਟਿਕ ਹੋਏਗੀ, ਜਿਸ ਹਿਸਾਬ ਨਾਲ ਸਮੁੰਦਰ ਦੇ ਵਿੱਚ ਪਲਾਸਟਿਕ ਸਿੱਟੀ ਸਿੱਟੀ ਜਾ ਰਹੀ ਆ। ਔਰ ਦੂਸਰੀ ਗੱਲ
ਉਹਨਾਂ ਨੇ ਕਿਹਾ ਵੀ ਸੋਰੀ ਮੈਂ ਟੋਕਤਾ, ਚਲੋ ਅੱਗੇ ਚਲੋ।
ਤੇ ਦੂਸਰੀ ਗੱਲ ਇਹ ਹੈ ਕਿ ਜੇ ਕੋਈ ਕੰਟਰੀ ਕਵੇ, ਕੋਈ ਦੇਸ਼ ਕਵੇ, ਕੋਈ ਲੋਕ ਕਵੇ ਮੈਂ ਤਾਂ ਜੀ ਰੀਸਾਈਕਲਿੰਗ ਕਰਦਾ ਆ, ਮੈਂ ਤਾਂ ਇਹਦੇ ਵਿੱਚ ਉਹ, ਕਿਉਂਕਿ ਪਲਾਸਟਿਕ ਤਾਂ ਪਲਾਸਟਿਕ ਹੀ ਆ, ਉਹ ਕਿਹੜੇ ਖਤਮ ਹੋ ਗਏ, ਉਹਨੂੰ ਦੁਬਾਰਾ ਫੇਰ ਬਣਾਈ ਜਾਂਦੇ ਨੇ। ਹਾਂ, ਥੋੜ੍ਹਾ ਜਿਹਾ ਇਹਦੇ ਵਿੱਚ ਚੰਗਾ ਲੱਗਦਾ ਹੈ ਕਿ ਨਵੀਂ ਬਣਾਉਣ ਨਾਲ ਉਹਨੂੰ ਕਰ ਲਓ, ਪਰ ਸਾਰਿਆਂ ਨਾਲ ਵੱਡਾ ਹੱਲ ਜਿਹੜਾ ਇਹਨਾਂ ਨੇ ਦਿੱਤਾ ਹੈ ਕਿ ਸਾਨੂੰ ਉਹੋ ਜਿਹੇ ਤਰੀਕੇ ਅਪਣਾਉਣੇ ਚਾਹੀਦੇ ਆ, ਉਹੋ ਜਿਹੇ ਸਾਨੂੰ ਮੈਕਨਿਜ਼ਮ ਅਪਣਾਉਣੇ ਚਾਹੀਦੇ ਜਿਹਦੇ ਵਿੱਚ ਪਲਾਸਟਿਕ ਦੀ ਵਰਤੋਂ ਹੋਵੇ ਹੀ ਨਾ। ਜਿਸ ਤਰ੍ਹਾਂ ਆਪਣੇ ਪੁਰਾਣੇ ਜ਼ਮਾਨੇ ਦੇ ਵਿੱਚ ਡੂਨਿਆਂ ਦੇ ਵਿੱਚ ਪ੍ਰਸ਼ਾਦ ਦਿੱਤਾ ਜਾਂਦਾ ਸੀ, ਪੱਤਲਾਂ ਦੇ ਉੱਤੇ ਸੀ ਖਾਂਦੇ ਸੀ। ਹੁਣ ਸਾਊਥ ਦੇ ਵਿੱਚ ਮੈਂ ਦੇਖਿਆ, ਇੱਕ ਸਾਊਥ ਇੰਡੀਆ ਦੇ ਵਿੱਚ ਬਹੁਤ ਵੱਡੀ ਲਹਿਰ ਚੱਲ ਰਹੀ ਹੈ, ਉੱਥੇ ਜਿਹੜੀਆਂ ਰੇਹੜੀਆਂ ਵਾਲੇ ਨੇ, ਫਾਸਟ ਫੂਡ ਹੈ ਜਿਹੜੇ ਢਾਬਿਆਂ ਦੇ ਵਿੱਚ ਹੈ, ਉਹ ਕੇਲੇ ਦੇ ਪੱਤਿਆਂ ਦੇ ਉੱਤੇ ਫੂਡ ਸਰਵ ਕਰ ਰਹੇ ਨੇ, ਜਿਹੜਾ ਕਿ 100% ਰੀਸਾਈਕਲੇਬਲ, ਮਤਲਬ 100% ਇਨਵਾਇਰਮੈਂਟ ਫਰੈਂਡਲੀ ਹੈ। ਸੋ ਇਸ ਤਰ੍ਹਾਂ ਜਿਹੜੀ ਉਹਦੇ ਨਾਲ ਕੀ ਹੈ ਕਿ ਕੇਲੇ ਦੀ ਇੰਡਸਟਰੀ ਜਿਹੜੀ ਹੈ, ਜਿੱਥੇ ਕੇਲਾ ਨਾਲ ਵਿਕਦਾ ਆ, ਕੇਲਾ ਐਜ਼ ਏ ਫਰੂਟ, ਉਹਨਾਂ ਦੇ ਪੱਤੇ ਵੀ ਨਾਲ ਵਿਕਦੇ ਨੇ, ਉੱਧਰੋਂ ਵੀ ਪੈਸਾ, ਉੱਧਰੋਂ ਵੀ ਫਾਇਦਾ ਹੁੰਦਾ ਆ। ਸੋ ਇਹੋ ਜਿਹੇ ਜਿਹੜੇ ਪਰ ਤਾਂ ਜੀ ਇੱਕ ਗੱਲ ਇਹ ਨਹੀਂ ਹੈਗੀ ਭਾਈ ਅਸੀਂ ਇਸ ਚੀਜ਼ ਨੂੰ ਮਾਡਰਨਾਈਜੇਸ਼ਨ ਐਡਵਾਂਸਮੈਂਟ ਦੇ ਚੱਕਰ ਦੇ ਵਿੱਚ ਅਸੀਂ ਕੁਦਰਤ ਨਾਲ ਖਿਲਵਾੜ ਕੀਤਾ ਤੇ ਹੁਣ ਮੁੜ ਕੇ ਖੋਤੀ ਬੋੜ ਹੇਠਾਂ ਆਣ ਨੂੰ ਫਿਰਦੀ ਆ, ਏਦਾਂ ਨੀ ਤੁਹਾਨੂੰ ਲੱਗ ਰਿਹਾ?
ਨਹੀਂ, ਜਿੰਨੀ ਛੇਤੀ ਆ ਜਾਵੇ ਚੰਗਾ ਹੀ ਆ। ਤੇ ਉਹ ਸਾਊਥ ਵਿੱਚ ਤਾਂ ਭੋਜਨ ਵੀ ਜਿਹੜਾ ਆ ਨਾ, ਮਤਲਬ ਕਿ ਆ ਧਾਰਮਿਕ ਮੰਦਿਰਾਂ ਚ, ਧਾਰਮਿਕ ਉਤਸਵਾਂ ਤੇ, ਉਹ ਜ਼ਮੀਨ ਦੇ ਉੱਪਰ ਆਪਾਂ ਜਿਵੇਂ ਆਪਾਂ ਥਾਲੀਆਂ ਰੱਖਦੇ ਆ ਨਾ, ਉਹ ਪੱਤਲ ਵਿਛਾ ਕੇ ਉਹਨਾਂ ਦੇ ਉੱਤੇ ਆਪਣਾ ਚੌਲ ਵਗੈਰਾ ਜੋ ਡੋਸਾ ਡੋਸਾ ਉਹਦੇ ਤੇ ਉਹ ਆਪਣਾ ਲੰਗਰ ਛਕ ਰਹੇ ਨੇ, ਤੇ ਉਹ ਬਹੁਤ ਸੋਹਣੀ ਗੱਲ ਆ। ਤੇ ਇਹ ਆਪਣਾ ਦਰਬਾਰ ਸਾਹਿਬ ਤੇ ਅਜੇ ਵੀ ਉਹ ਡੂਨਿਆਂ ਦੇ, ਪੱਤਲਾਂ ਦੇ, ਡੂਨੇ ਤੇ ਪ੍ਰਸ਼ਾਦ ਦਿੱਤਾ ਜਾਂਦਾ, ਜਿੱਥੋਂ ਤੱਕ ਮੇਰਾ ਖਿਆਲ ਆ। ਬਹੁਤ ਚੰਗੀ ਗੱਲ ਆ। ਹਾਂ, ਇਹਨੇ ਦੱਸਿਆ ਸਰ ਮੁਹੱਬਤ ਸਿੰਘ ਨੇ ਦੱਸਿਆ ਵੀ ਸੰਸਾਰ ਦੇ ਵਿੱਚ 20% ਰੀਸਾਈਕਲ ਹੁੰਦੀ ਹੈ, 40% ਆਸਟ੍ਰੇਲੀਆ ਚ ਹੁੰਦੀ ਆ, 90% ਸਕੈਂਡੀਨੇਵੀਅਨ ਕੰਟਰੀਜ਼, ਯਾਨੀ ਨਾਰਵੇ, ਸਵੀਡਨ, ਡੈਨਮਾਰਕ, ਆਈਸਲੈਂਡ, ਉਹਨਾਂ ਚਾਰ ਪੰਜ ਜਿਹੜੇ ਪੰਜ ਮੁਲਕ ਨੇ ਉਹਨਾਂ ਦੇ ਵਿੱਚ ਇਹ ਹੁੰਦੀ ਹੈ 90%। ਤੇ ਮਤਲਬ ਇਹ ਗੁਲ ਭਗਤ ਪੂਰਨ ਸਿੰਘ ਜੀ ਤੇ ਇਹ ਗੱਲਾਂ ਇੱਕ ਸਦੀ ਪੌਣੀ ਸਦੀ ਪਹਿਲਾਂ ਲਿਖ ਕੇ ਬੋਲ ਕੇ ਲੋਕਾਂ ਨੂੰ ਸਮਝ ਆਉਂਦੇ ਹੁੰਦੇ ਸੀ, ਜਿਹੜੀਆਂ ਜਿਹਨਾਂ ਦਾ ਅੱਜ ਫਿਕਰ ਕਰ ਰਹੀਆਂ ਸਰਕਾਰਾਂ ਕੌਮਾਂਤਰੀ ਸੰਸਥਾਵਾਂ, ਫਿਰ ਆਪਣਾ ਗੁਰਬਖਸ਼ ਸਿੰਘ ਪ੍ਰੀਤਲੜੀ ਆਪਣੇ ਪ੍ਰੀਤਲੜੀ ਮੈਗਜ਼ੀਨ ਦੇ ਵਿੱਚ ਵੀ ਇਹੋ ਜਿਹੇ ਵਿਚਾਰ ਪ੍ਰਗਟ ਕਰਿਆ ਕਰਦੇ ਸੀ। ਪਰ ਹੁਣ ਚਲੋ ਜਬ ਜਾਗੇ ਤਭੀ ਸਵੇਰਾ, ਤੇ ਜਿੰਨਾ ਵੀ ਹੋਵੇ ਆਪਣੇ ਆਪ ਵੱਲੋਂ ਆਪ ਵੀ ਯਤਨ ਕਰਨਾ ਚਾਹੀਦਾ। ਇੱਥੇ ਵੀ ਯਤਨ ਹੋ ਰਹੇ ਨੇ ਕਿ ਭਾਈ ਪਲਾਸਟਿਕ ਦਾ ਲਿਫਾਫਾ ਨਾ ਲਓ, ਆਪਣਾ ਕੱਪੜੇ ਦਾ ਬੈਗ ਘਰੋਂ ਲੈ ਕੇ ਆਓ ਤੇ ਸੌਦਾ ਖਰੀਦ ਕੇ ਜਾਓ। ਹਾਂਜੀ
ਤਾਂ ਜੀ, ਮੈਨੂੰ ਇੱਕ ਗੱਲ
ਹੋਰ ਗੱਲ
ਇੱਕ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ। ਇਹ ਜਦੋਂ ਅਸੀਂ ਸਾਡੇ ਪੁਰਾਣੇ ਇੰਡੀਆ ਵਾਲੇ ਜਾਂ ਕਿਤੇ ਝੋਲਾ ਲੈ ਕੇ ਜਾਂਦੇ ਤੇ ਉਹਨਾਂ ਨੂੰ ਝੋਲਾ ਚੁੱਕ ਸੱਦਦੇ ਹੁੰਦੇ ਸੀਗੇ, ਝੋਲੀ ਚੁੱਕ ਹੈ, ਝੋਲਾ ਚੁੱਕ। ਇਹ ਤਾਂ ਜੀ ਬਹੁਤ ਬੈਕਵਰਡ ਹੈ,
ਝੋਲੀ ਚੁੱਕ
ਨਹੀਂ, ਇਹ ਤਾਂ ਬਹੁਤ ਬੈਕਵਰਡ ਹੈ, ਝੋਲੇ ਚੱਕੀ ਫਿਰਦੇ ਨੇ। ਹੁਣ ਉਹੀ ਮਾਡਰਨ ਜਿਹੜੀ ਸੱਭਿਅਤਾ ਜਿਹੜੀ ਆ ਸੋ ਕਾਲਡ, ਉਹ ਇਹ ਗੱਲ ਤੇ ਉਹ ਵਾਪਸ ਆ ਗਈ ਹੈ ਵੀ ਹੁਣ ਤਾਂ ਜੀ ਤੁਸੀਂ ਜਿਹੜੇ ਜੂਟ ਬੈਗ ਹੈ ਜਾਂ ਜਾਣੀ ਕਿ ਸਣ ਦੇ ਜਿਹੜੇ ਝੋਲੇ ਨੇ ਉਹ ਤੁਸੀਂ ਵਰਤੋ ਜੀ, ਇਹ ਬਹੁਤ ਵਧੀਆ ਆ। ਹੁਣ ਪੁਰਾਣੀਆਂ ਜਿਹੜੀਆਂ ਝੋਂਪੜੀਆਂ ਆ ਕਲੇ ਦੀਆਂ, ਅਮਰੀਕਾ ਦੇ ਵਿੱਚ ਬਹੁਤ ਬਣ ਰਹੇ ਆ ਇਹੋ ਜਿਹੇ ਘਰ ਭਿੱਤ ਦੇ, ਵੀ ਉਹਨਾਂ ਵਿੱਚ ਰਹੋ। ਔਰ ਜਦੋਂ ਜਿਹੜੇ ਅਫਗਾਨਿਸਤਾਨ ਜਾਂ ਭਾਰਤ ਦੇ ਆ ਉਹ ਭਿੱਤਾਂ ਦੇ ਘਰਾਂ 'ਚ ਅਸੀਂ ਸਦੀਆਂ ਤੋਂ ਰਹਿ ਰਹੇ ਸੀ ਤਾਂ ਸਾਨੂੰ ਕਹਿੰਦੇ ਸੀ ਇਹ ਤਾਂ ਜੀ ਥਰਡ ਵਰਲਡ ਕੰਟਰੀ ਆ, ਹੁਣ ਥਰਡ ਵਰਲਡ ਆਪ ਬਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਪਤਾ ਨਹੀਂ ਕਿੱਧਰ ਨੂੰ ਇਹਨਾਂ ਦੀ।
ਉਹ ਚੇਤਾ ਆ ਗਿਆ, ਚੇਤਾ ਆ ਗਿਆ ਮੈਨੂੰ, ਉਹ ਮੇਰੇ ਬਾਰੇ ਕਿਹਨੇ ਇੱਕ ਲੇਖ ਲਿਖਿਆ ਸੀ ਤੇ ਉਹ 'ਚ ਲਿਖਿਆ ਵੀ ਇਹ ਝੋਲਾ ਚੁੱਕ ਕੇ ਤੁਰਿਆ ਫਿਰਦਾ ਰਹਿੰਦਾ ਤੇ ਜਿਹੜਾ ਕੋਈ ਮਿਲੇ ਉਹਨੂੰ ਝੋਲੇ ਚੋਂ ਕਿਤਾਬ ਕੱਢ ਕੇ ਦੇ ਦਿੰਦਾ। ਤੇ ਉਹ ਮੈਨੂੰ ਕਹਿੰਦੇ ਤੁਹਾਡੇ ਬਾਰੇ ਆ ਲਿਖਿਆ, ਮੈਂ ਕਿਹਾ ਉਹ ਸ਼ੁਕਰ ਕਰ ਉਹ ਲੱਲੇ ਨੂੰ ਕੰਨਾ ਹੀ ਪਾਇਆ, ਉਹਨੇ ਕਦੇ ਬਿਹਾਰੀ ਨੀ ਪਾਤੀ,
ਝੋਲੀ ਚੁੱਕ ਨੀ,
ਝੋਲੀ ਝੋਲੀ ਚੁੱਕ ਨੀ ਬਣਾਤਾ।
ਹਾਂਜੀ ਸੋ ਤਾਂ ਜੀ ਇੱਕ ਇੱਕ ਜਿਹੜਾ ਇੰਪਲੀਮੈਂਟੇਸ਼ਨ ਦੀ ਹੈ ਸਾਡੇ ਲੰਗਰਾਂ ਦੀ, ਚਲੋ ਆਪਾਂ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਵੀ ਜਾਂ ਵਿਦੇਸ਼ਾਂ ਦੇ ਵਿੱਚ ਟ੍ਰੈਂਡ ਹੁਣ ਚੱਲ ਪਿਆ ਆ ਕਿ ਉਹਦਾ। ਵੈਸੇ ਮੈਂ ਕਸੂਰ ਸੇਵਾਦਾਰਾਂ ਦਾ ਥੋੜ੍ਹਾ ਘੱਟ ਮੰਨਦਾ ਹਾਂ ਕਿਉਂਕਿ ਸੰਗਤ ਬਹੁਤ ਵੱਧ ਗਈ ਹੈ। ਪਹਿਲਾਂ ਹੁੰਦੀਆਂ ਸੀ ਥੋੜ੍ਹੇ ਪਰਿਵਾਰ ਅਤੇ ਥਾਲ ਹੁੰਦੇ ਸੀ ਅਤੇ ਉਹ ਬੀਬੀਆਂ ਹੱਥੋਂ ਹੱਥੀ ਧੋ ਦਿੰਦੀਆਂ ਹੁੰਦੀਆਂ ਸੀ, ਪਰ ਹੁਣ ਗੁਰਦੁਆਰਾ ਸਾਹਿਬ ਵੱਡੇ ਹੋਣ ਕਰਕੇ, ਮਾਈਗ੍ਰੇਸ਼ਨ ਜ਼ਿਆਦਾ ਹੋਣ ਕਰਕੇ ਸੰਗਤ ਬਹੁਤ ਹੋ ਜਾਂਦੀ ਹੈ, ਸੇਵਾਦਾਰਾਂ ਦੀ ਕਈ ਵਾਰੀ ਘਾਟ ਹੁੰਦੀ ਹੈ, ਅਤੇ ਗੁਰੂ ਘਰਾਂ ਦੇ ਵਿੱਚ ਵੀ ਡਿਸਪੋਜ਼ੇਬਲ ਭਾਂਡੇ ਜਿਹੜੇ ਨੇ ਪਲਾਸਟਿਕ ਦੇ ਜਾਂ ਕਾਗਜ਼ ਦੇ ਉਹ ਵਰਤਣ ਦਾ ਰੁਝਾਨ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਜਾਂ ਈਵਨ ਹੋਰ ਦੇਸ਼ਾਂ 'ਚ ਵੀ ਪੈ ਗਿਆ ਆ, ਜਿਹੜਾ ਕਿ ਇੱਕ ਚੰਗੀ ਇਮੇਜ ਨਹੀਂ ਰੱਖ ਰਿਹਾ। ਬੋਤਲਾਂ ਦਾ ਪਾਣੀ, ਅਸੀਂ ਸਿੱਖ ਖੇਡਾਂ ਦੇ ਵਿੱਚ ਵੀ ਕੋਸ਼ਿਸ਼ ਕੀਤੀ ਸੀ ਵੀ ਬੋਤਲਾਂ ਨਾ ਵਰਤੀਆਂ ਜਾਣ, ਪਰ ਸਾਨੂੰ ਬਹੁਤਾ ਪ੍ਰਬੰਧਕਾਂ ਨੇ, ਜਿਹੜਾ ਲੋਕਲ ਪ੍ਰਬੰਧਕਾਂ ਨੇ ਸਾਡਾ ਸਾਥ ਨਹੀਂ ਦਿੱਤਾ। ਅਤੇ ਇੱਧਰ ਨੂੰ ਮਤਲਬ ਆਪਾਂ ਇੱਥੇ ਦੇਖੋ ਜਿਹੜਾ ਪੰਜਾਬੀ ਫੂਡ ਆ, ਅਸੀਂ ਚੌਲ ਤਾਂ ਕਹਿ ਸਕਦੇ, ਚੌਲ ਅਤੇ ਦਾਲ ਪਾਣੀ ਆ, ਜੇ ਗੱਲ ਜੇ ਇੱਥੇ ਤੱਕ ਮੁੱਕਦੀ ਆ, ਸਾਡੇ ਤਾਂ ਪ੍ਰਸ਼ਾਦੇ ਆ, ਪ੍ਰਸ਼ਾਦਿਆਂ ਦੇ ਉੱਤੇ ਹੀ ਸਬਜ਼ੀ ਪੈ ਸਕਦੀ ਹੈ, ਐਸੀ ਵੀ ਗੱਲ ਨਹੀਂ ਹੈਗੀ, ਪਰ ਇਹ ਇੰਨਾ ਵੀ ਪਿੱਛੇ ਜਾਣ ਦੀ ਲੋੜ ਨਹੀਂ। ਪਰ ਜੇ ਅਸੀਂ ਸਟੀਲ ਦੇ ਭਾਂਡੇ ਦਾ ਜੀ ਸੇਵਾ ਹੀ ਵਧਾ ਲਈਏ ਤਾਂ ਜ਼ਿਆਦਾ ਫਾਇਦਾ, ਕੀ ਹੱਲ ਹੋ ਸਕਦਾ ਇਹਦਾ ਕਿ ਆਪਾਂ
ਨਹੀਂ। ਉਹ ਬਸ ਉਹ ਜਿਹੜਾ ਰੁਝਾਨ ਤੁਸੀਂ ਕਿਹਾ ਵਾ ਉਹ ਜਿੱਥੋਂ ਤੱਕ ਹੋ ਸਕੇ ਰੋਕਣਾ ਚਾਹੀਦਾ। ਬਾਕੀ ਗੁਰਦੁਆਰਿਆਂ ਦੇ ਵਿੱਚ ਤਾਂ ਮਸ਼ੀਨਾਂ ਲੱਗੀਆਂ ਹੋਈਆਂ ਪਲੇਟਾਂ ਸਾਫ਼ ਕਰਨ ਲਈ, ਤੇ ਇੰਨੀ ਕੋਈ ਸਮੱਸਿਆ ਨਹੀਂ। ਫਿਰ ਸੰਗਤ ਨੂੰ ਬੇਨਤੀ ਕੀਤੀ ਜਾ ਸਕਦੀ ਹੈ ਵੀ ਆਓ ਭਾਈ ਪਲੇਟਾਂ ਭਾਂਡੇ ਧੋਣ ਲਈ ਸੰਗਤ ਦੀ ਸੇਵਾਦਾਰਾਂ ਦੀ ਸ਼ੋਰਟੇਜ ਹੈ, ਆਓ। ਉਸੇ ਵੇਲੇ ਉੱਠ ਕੇ ਸੰਗਤ ਦੇ ਵਿੱਚੋਂ ਲੋਕੀ ਤੁਰ ਪੈਂਦੇ ਨੇ। ਸੋ ਇਹ ਨਹੀਂ ਕੋਈ ਇਸ ਵਾਸਤੇ ਕਿ ਸੰਗਤ ਬਹੁਤ ਹੀ ਹੈ ਤੇ ਭਾਂਡੇ ਸਮੇਂ ਸਿਰ ਸਾਫ਼ ਨਹੀਂ ਹੁੰਦੇ, ਇਹ ਐਵੇਂ ਬਹਾਨਾ ਆ। ਸਬਜ਼ੀ ਵੀ ਸਾਲ ਤੇ ਪੈਦੀ ਪਈ ਪਿੰਡ ਉੱਥੇ ਲੰਗਰਾਂ ਦੇ ਵਿੱਚ, ਆਪਾਂ ਦਾਲ ਵੀ ਫੁਲਕੇ ਦੇ ਉੱਤੇ ਪਾ ਕੇ ਫੁਲਕਾ ਛਕ ਲੈਂਦੇ ਹੁੰਦੇ ਸੀ, ਦਾਲ ਵੀ ਸਿੰਘਣੀ ਹੁੰਦੀ ਆ, ਕੋਈ ਅਜਿਹੀ ਗੱਲ ਨਹੀਂ ਹੈਗੀ। ਬਾਕੀ ਸਾਨੂੰ ਜਦੋਂ ਗੁਰੂ ਘਰ ਦੇ ਲੰਗਰ ਵਿੱਚ ਅਸੀਂ ਆਉਂਦੇ ਹਾਂ, ਇੱਥੇ ਸਾਨੂੰ ਉਹ 36 ਪ੍ਰਕਾਰ ਦੇ ਭੋਜਨ ਜਾਂ 5 ਜਾਂ 10 ਸਟਾਰ ਹੋਟਲ ਦੇ ਆਸ ਨਹੀਂ ਰੱਖਣੀ ਚਾਹੀਦੀ। ਇੱਥੇ ਤੇ ਗੁਰੂ ਕੇ ਲੰਗਰ ਨੂੰ ਖਾਣਾ ਨਹੀਂ, ਪ੍ਰਸ਼ਾਦਾ, ਪ੍ਰਸ਼ਾਦ ਮੀਨਸ ਗੁਰੂ ਦਾ ਬਖਸ਼ਿਆ ਹੋਇਆ ਪ੍ਰਸ਼ਾਦ, ਤੇ ਉਹਨੂੰ ਅਸੀਂ ਪ੍ਰਸ਼ਾਦਾ ਕਹਿੰਦੇ, ਫੁਲਕਾ ਵੀ ਨਹੀਂ ਕਹਿੰਦੇ, ਰੋਟੀ ਵੀ ਨਹੀਂ ਕਹਿੰਦੇ, ਪ੍ਰਸ਼ਾਦਾ ਕਹਿੰਦੇ ਆ। ਸੋ ਇਹਨੂੰ ਜਿਵੇਂ ਦੋਵੇਂ ਹੱਥ ਜੋੜ ਕੇ ਆਪਾਂ ਧਰਿਆਵਲ ਦਾ ਕੜਾ ਪ੍ਰਸ਼ਾਦ ਪ੍ਰਾਪਤ ਕਰਦੇ ਹਾਂ ਗੁਰੂ ਘਰ ਵਿੱਚੋਂ, ਤਕਰੀਬਨ ਉਸੇ ਤਰ੍ਹਾਂ ਸਾਨੂੰ ਲੰਗਰ ਦੇ ਵਿੱਚ ਵੀ ਪ੍ਰਸ਼ਾਦਾ ਸਮਝ ਕੇ ਪ੍ਰਾਪਤ ਕਰਨਾ ਚਾਹੀਦਾ। ਇੱਥੇ ਥਾਲੀਆਂ ਤੇ ਇੱਥੇ ਹੋਰ ਤਰ੍ਹਾਂ ਦਾ ਠਾਠਾ ਬਾਗਾ ਜਿੰਨਾ ਵੀ ਘੱਟ ਹੋਵੇ ਓਨੀ ਹੀ ਚੰਗੀ ਗੱਲ ਆ, ਤੇ ਸੰਗਤ ਨੂੰ ਇਹਦੀ ਸ਼ਿਕਾਇਤ ਦੀ ਬਜਾਏ ਸਗੋਂ ਇਹਦੇ ਵਿੱਚ ਸਹਿਯੋਗੀ ਹੋਣਾ ਚਾਹੀਦਾ।
ਤਾਇਆ ਜੀ ਮੈਨੂੰ ਗੱਲ ਯਾਦ ਆ ਗਈ ਹੁਣ,
ਹਾਂਜੀ
ਥੋੜ੍ਹੀ ਜਿਹੀ ਹਾਸੇ ਵਾਲੀ ਗੱਲ ਹੈ। ਅਸੀਂ 1990 'ਚ 10ਵੀਂ ਕਰਕੇ ਹੜਿਆ ਸੀ, ਮੈਂ ਅਤੇ ਤਾਇਆ ਜੀ ਸਾਡੇ ਆਏ ਹੋਏ ਸੀ ਅਤੇ ਮੇਰੇ ਫਾਦਰ ਸਾਹਿਬ ਇੱਧਰੋਂ ਗਏ ਹੋਏ ਸੀ, ਅਤੇ ਅਸੀਂ ਨਾ ਗੁਰਦੁਆਰਾ ਸਾਹਿਬ ਗਏ ਅਨੰਦਪੁਰ, ਅਤੇ ਲੰਗਰ ਦਾ ਸਮਾਂ ਸੀ ਅਤੇ ਅਸੀਂ ਕਿਹਾ ਚਲੋ ਲੰਗਰ ਛਕਣਾ ਆ, ਕਿਉਂਕਿ ਜਦੋਂ ਕੋਈ ਵਿਦੇਸ਼ ਤੋਂ ਆਉਂਦਾ ਤਾਂ ਸਾਰੇ ਗੁਰੂ ਘਰਾਂ 'ਚ ਜਾਣਾ ਹੀ ਹੁੰਦਾ ਆ। ਅਤੇ ਅਸੀਂ ਬੈਠੇ, ਦੇਖੋ ਇਹ ਐਜੂਕੇਸ਼ਨ ਦੀ ਗੱਲ ਹੈ ਕਿ ਸਾਨੂੰ ਪਤਾ ਨਹੀਂ ਸੀ ਉਹ ਕੋਨਸੈਪਟ, ਅਤੇ ਉਹ ਪ੍ਰਸ਼ਾਦਾ ਵਰਤਾਉਂਦੇ ਸੀ ਅਤੇ ਪਹਿਲਾਂ ਉਹ ਦਾਲ ਪਾ ਗਏ ਮਹਾਂ ਦੀ ਹੈ ਨਾ, ਅਤੇ ਉਸ ਤੋਂ ਬਾਅਦ ਉਹ ਜਲ ਪਾ ਗਏ, ਅਸੀਂ ਪ੍ਰਸ਼ਾਦੇ ਦੀ ਵੇਟ ਕਰ ਰਹੇ ਅਤੇ ਸਾਹਮਣੇ ਪੰਕਤੀ ਵਿੱਚ ਇੱਕ ਸਿੰਘ ਨਾ ਕਹਿ ਰਿਹਾ ਸੀ ਮਿੱਠਾ ਪ੍ਰਸ਼ਾਦਾ ਮਿੱਠਾ ਪ੍ਰਸ਼ਾਦਾ, ਠੀਕ ਹੈ, ਇੱਕ ਸਿੰਘ ਪ੍ਰਸ਼ਾਦਾ ਵੰਡ ਰਿਹਾ ਸੀ, ਉਹ ਜਿਹੜਾ ਪਹਿਲਾਂ ਪ੍ਰਸ਼ਾਦਾ ਵੰਡ ਰਿਹਾ ਸੀ ਨਾ ਜਦੋਂ ਸਾਡੇ ਕੋਲ ਆਇਆ ਸੀ ਨਾ ਕਰਤੀ, ਅਸੀਂ ਕਿਹਾ ਇਹ ਨਹੀਂ ਆਪਾਂ ਮਿੱਠਾ ਲੈਂਦੇ ਹਾਂ, ਅਤੇ ਜਦੋਂ ਉਹ ਘੁੰਮ ਕੇ ਆਇਆ ਨਾ ਉਹਨੇ ਦੋ, ਅਸੀਂ ਕਿਹਾ ਕਹਿੰਦੇ ਜੀ ਇੱਕ ਇੱਕ ਦੋ, ਅਸੀਂ ਕਿਹਾ ਦੋ ਦੋ ਜੀ ਰੱਖ ਦਿਓ, ਉਹਨੇ ਦੋ ਦੋ ਮਿੱਠੇ ਪ੍ਰਸ਼ਾਦੇ ਸਾਡੇ ਹੱਥਾਂ 'ਤੇ ਰੱਖਤੇ, ਤਾਂ ਜਦ ਦੇਖਿਆ ਤਾਂ ਉਹ ਜਮ੍ਹਾਂ ਹੀ ਆਕੜੇ ਹੋਏ, ਜਦੋਂ ਤੁਹਾਨੂੰ ਪਤਾ ਹੀ ਹੈ ਵੀ ਫੇਰ ਸਾਨੂੰ ਸਮਝ ਆਈ ਵੀ ਜਿਹੜੇ ਪਿਛਲੇ ਰਾਤ ਦੇ ਬੱਚੇ ਹੋ ਜਾਂ ਦਿਨ ਦੇ ਬੱਚੇ ਉਹਨਾਂ ਨੂੰ ਮਿੱਠਾ ਪ੍ਰਸ਼ਾਦਾ ਕਹਿੰਦੇ ਆ, ਤਾਂ ਇਹ ਇਹ ਕਈ ਵਾਰੀ ਨਾ ਜਿੱਦਾਂ
ਮਤਲਬ 18ਵੀਂ ਸਦੀ ਵਿੱਚ ਜਿਹੜੀ ਮਤਲਬ ਵੀ ਵੈਕੈਬਲਰੀ ਸ਼ਬਦਾਵਲੀ ਖਾਲਸੇ ਨੇ ਇਜਾਦ ਕੀਤੀ ਸੀ ਨਾ, ਜਿਹਦੇ ਵਿੱਚੋਂ ਦੁਸ਼ਮਣ ਨੂੰ ਪਤਾ ਨਾ ਲੱਗੇ ਵੀ ਕੀ ਹੈ, ਤੇ ਹਰ ਸ਼ਬਦ ਜਿਹੜਾ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇ, ਸੋ ਇਸ ਲਈ ਉਸ ਸਮੇਂ ਇਹ ਵੀ ਬਹਿ ਪ੍ਰਸ਼ਾਦੇ ਨੂੰ ਮਿੱਠਾ ਪ੍ਰਸ਼ਾਦਾ ਲਕਬ ਦਿੱਤਾ ਗਿਆ ਸੀ।
ਔਰ
ਹੁਣ ਜਿਵੇਂ ਆਪਣਾ ਸਾਢੇ ਪੰਜ, ਹਾਂਜੀ ਬੋਲੋ,
ਹਾਂਜੀ ਅੱਜ ਮੈਡੀਕਲ ਸਾਇੰਸ ਕਹਿੰਦੀ ਹੈ ਵੀ ਤੁਸੀਂ ਮਿੱਠੇ ਪ੍ਰਸ਼ਾਦੇ ਖਾਓ, ਰੋਟੀ ਪਕਾ ਕੇ ਰਾਤ ਨੂੰ ਸਵੇਰ ਸਵੇਰ ਨੂੰ ਖਾਓ, ਉਹ ਜ਼ਿਆਦਾ ਛੇਤੀ ਪਚਦੀ ਹੈ, ਤੇ ਇਹ ਵੀ ਇੱਕ
ਆਹੋ ਲੁਧਿਆਣੇ ਤੋਂ ਨਾ ਆਰਟਿਸਟ ਸੁਖਪ੍ਰੀਤ ਸਿੰਘ ਆਰਟਿਸਟ ਆ ਬੜਾ ਵਧੀਆ, ਇੱਥੇ ਆਪਣੀਆਂ ਮੈਲਬਰਨ ਦੀਆਂ ਗੇਮਾਂ ਤੇ ਵੀ ਉਹ ਆਇਆ ਸੀ, ਤੇ ਇੱਥੇ ਦੋ ਤਿੰਨ ਦਿਨ ਇੱਥੇ ਮੇਰੇ ਕੋਲ ਰਿਹਾ ਸਿਡਨੀ ਚ,
ਹਾਂਜੀ,
ਤੇ ਉਹ ਸਵੇਰੇ ਵੇਲੇ ਮੈਂ ਕਿਹਾ ਵੀ ਕੀ ਸ਼ਾਹ ਵੇਲਾ ਕੀ ਕਰੇਗਾ, ਕਹਿੰਦਾ ਰਾਤ ਦੀ ਰੋਟੀ ਹੈਗੀ ਆ ਉਹ ਜੀ, ਮਤਲਬ ਵੀ ਰਾਤ ਦੀ ਰੋਟੀ ਗਰਮ ਕਰਕੇ ਉੱਤੇ ਮੱਖਣ ਰੱਖ ਕੇ ਇਹ ਸ਼ਾਹ ਵੇਲਾ ਕਰਦਾ ਸੀ ਤੇ ਨਾਲ ਚਾਹ ਦਾ ਕੱਪ, ਤੇ ਮਤਲਬ ਦੋ ਤਿੰਨ ਦਿਨ ਰਿਹਾ ਉਹਨੇ ਇਹੋ ਹੀ ਸ਼ਾਹ ਵੇਲਾ ਕੀਤਾ ਜਿਹਨੂੰ ਆਪਾਂ ਜਿਹਨੂੰ ਅੱਜ ਬ੍ਰੇਕਫਾਸਟ ਕਹਿ ਲੈਂਦੇ ਹਾਂ, ਅਤੇ ਸ਼ਾਹ ਤੇ ਚਾਹ ਦਾ ਵੀ ਹੁਣ ਵੇਖ ਲਓ ਜੀ ਫਰਕ ਹੈ, ਸ਼ਾਹ ਮੀਨਸ ਲੱਸੀ, ਆਪਣਾ ਪੁਰਾਣੇ ਸਦੀ ਪਹਿਲਾਂ ਪਿੰਡਾਂ ਦੇ ਵਿੱਚ ਰਾਤ ਦੀ ਬਚੀ ਹੋਈ ਰੋਟੀ ਉਹ ਉੱਤੇ ਘਰ ਦੇ ਵਿੱਚ ਲਵੇਰਾ ਤੇ ਮੱਖਣ ਜਾਂ ਗੁੜ ਦੀ ਢੇਲੀ ਜਾਂ ਅਚਾਰ ਰੱਖ ਕੇ ਤੇ ਨਾਲ ਲੱਸੀ ਪੀਤੀ ਜਾਂਦੀ ਸੀ, ਉਹਨੂੰ ਕਹਿੰਦੇ ਸ਼ਾਹ ਵੇਲਾ, ਮਤਲਬ ਲੱਸੀ ਵੇਲਾ, ਉਹ ਹੁਣ ਉਹ ਇੱਕ ਐਚ ਕੱਟਦੇ ਹੋ ਜੇ ਸ਼ਾਹ ਲਿਖਣਾ ਨਾ ਸੀ ਤੇ ਡਬਲ ਐਚ ਪਾਈ ਜਾਂਦੀ ਹੈ ਤੇ ਇੱਕ ਐਚ ਕੱਟਦੇ ਹੋ ਤੇ ਉਹ ਬਣ ਜਾਂਦਾ ਚਾਹ ਵੇਲਾ, ਹੁਣ ਹਰ ਕੋਈ ਚਾਹ ਹੀ ਪੀਂਦਾ ਤੇ ਚਾਹ ਦੇ ਨਾਲ ਹੀ ਕੋਈ ਖਾਂਦਾ, ਸੋ ਸ਼ਾਹ ਵੇਲਾ ਜਿਹੜਾ ਉਹ ਚਾਹ ਵੇਲਾ ਬਣ ਗਿਆ, ਜਿਵੇਂ ਛੱਪੜ ਝਿੜੀ ਤੋਂ ਚਾਪੜ ਝਿੜੀ ਬਣ ਗਿਆ, ਇੱਚੋ ਗਿੱਲ ਤੋਂ ਇੱਛੋ ਗਿੱਲ ਬਣ ਗਿਆ, ਇਸ ਤਰ੍ਹਾਂ ਚਾਹ ਵੇਲਾ ਤੋਂ ਚਾਹ ਵੇਲਾ ਬਣ ਗਿਆ,
6 ਹਰਤੇ ਤੋਂ ਸ਼ਰਾਟਾ ਬਣ ਗਿਆ, ਤੇ
ਚਲ
6 ਹਰਟਾ ਤੋਂ 6 ਰੱਟਾ ਬਣ ਗਿਆ ਨਾ, ਤੇ ਜਿਹੜਾ ਜਿੱਥੇ 6 ਹਲਟ ਲਾਏ ਸੀ। ਐਨੀਵੇ ਤਾਇਆ ਜੀ ਸਾਡੇ ਨਾਲ ਸਰਮਾ ਬਥੂਣੀ ਜੁੜੇ ਨੇ, ਧੰਨਵਾਦ ਕਰ ਰਹੇ ਨੇ, ਕਹਿੰਦੇ ਤੁਸੀਂ ਜ਼ਿਕਰ ਕੀਤਾ, ਕਹਿੰਦੇ ਜਿਹੜੇ ਵੀਰ ਜੀ ਲੰਗਰ 'ਚ ਹੁਣ ਟੇਕ ਅਵੇ ਬਾਕਸ ਦਾ ਕੰਮ ਚਲਾਇਆ ਹੋਇਆ ਜੀ, ਉਹ ਵੀ ਕਹਿੰਦੇ ਬਹੁਤ ਮਾੜਾ ਆ ਜਿਹੜਾ ਟੇਕ ਅਵੇ ਬਾਕਸ ਹੈ ਨਾ ਲੰਗਰ ਦਾ, ਉਹ ਸਹੀ ਗੱਲ ਨਹੀਂ ਹੈਗੀ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਜਿਹੜਾ ਲੰਗਰ ਦੀ ਪਰਿਭਾਸ਼ਾ ਥੋੜ੍ਹੀ ਜਿਹੀ ਹੋਰ ਹੈ ਨਾ ਟੇਕ ਅਵੇ ਵਾਲਾ ਕੰਮ। ਚਲੋ ਆਪਾਂ ਇਹ 'ਤੇ ਬਹੁਤ ਲੰਬੀ ਚੌੜੀ ਗੱਲਾਂ ਬਾਤਾਂ ਕਰ ਚੁੱਕੇ ਹਾਂ, ਲੰਗਰ ਗੁਰੂ ਘਰੋਂ ਚੱਕ ਕੇ ਘਰ ਨੂੰ ਲੈ ਕੇ ਜਾਣਾ ਇਹ ਬਹੁਤੀ ਚੰਗੀ ਗੱਲ ਨਹੀਂ ਹੈਗੀ। ਜਗਤਾਰ ਜੌਲ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਸੀਂ 1999 ਵਿੱਚ ਆਗਰਾ ਵਿੱਚ ਗਏ ਸੀ ਅਤੇ ਉੱਥੇ ਗੁਰੂ ਘਰ ਦੇ ਬਾਹਰ ਲੰਗਰ ਵਿੱਚ ਪੱਤੀਆਂ ਦੇ ਥਾਲ ਕੌਲੀਆਂ ਮਿਲਦੇ ਸਨ ਜੀ, ਪੱਤਿਆਂ ਦੇ ਥਾਲ ਅਤੇ ਕੌਲੀਆਂ ਬਣਾ ਕੇ ਮਿਲਦੇ ਸਨ, ਅਤੇ ਸਾਡੇ ਨਾਲ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਜੁੜੇ ਨੇ, ਉੱਥੇ ਸਰਕਾਰ ਬਦਲ ਨਹੀਂ ਚੁੱਕੀ, ਉੱਥੇ ਉਹੀ ਸਰਕਾਰ ਰਹਿ ਗਈ ਹੈ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੌਂਗਸ ਬਹੁਤ ਵਧੀਆ ਸੀ, ਅਤਾ ਖੁੱਲਾ ਖਾਨ ਕਹਿੰਦੇ ਮੇਰੇ ਫੇਵਰੇਟ ਸੀ, ਬਹੁਤ ਬਹੁਤ ਸ਼ੁਕਰਾਨਾ। ਰਣਜੀਤ ਸਿੰਘ ਕੰਗ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਇਹ ਵੀ ਗੁਰੂ ਘਰ ਦੇ ਪ੍ਰੇਮੀ ਨੇ ਅਤੇ ਸੇਵਾਦਾਰ ਰਹੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗਿਆਨੀ ਜੀ ਨੂੰ ਕਹਿੰਦੇ ਗੁਰਫਤਿਹ ਜੀ ਅੱਜ ਦਾ ਵਿਚਾਰ ਬਹੁਤ ਵਧੀਆ ਸੀ, ਤੁਹਾਡਾ ਤਰੀਕਾ ਕਹਿੰਦੇ ਬਹੁਤ ਵਧੀਆ ਸਮਝਾਉਣ ਦਾ, ਬਹੁਤ ਬਹੁਤ ਧੰਨਵਾਦ। ਮਲਕੀਤ ਸਿੰਘ ਵੀ ਕੈਨਬਰਾ ਤੋਂ ਸ਼ਾਮਿਲ ਨੇ, ਅਤੇ ਸਾਡੇ ਨਾਲ ਜੋਤੀ ਬਿੰਦਰਾ, ਹਾਂਜੀ, ਅਤੇ ਮਨਜੀਤ ਉਹ ਵੀ ਪ੍ਰੋਗਰਾਮ ਸੁਣ ਰਹੇ ਨੇ, ਬਹੁਤ ਵਧੀਆ ਲੱਗ ਰਿਹਾ। ਸੋ ਗਿਆਨੀ ਜੀ ਜਿਹੜਾ ਮੁੱਦਾ ਸੀਗਾ ਵੀ ਆਪਾਂ ਜ਼ਰੂਰੀ ਨਹੀਂ ਕਿ ਆਪਾਂ ਪੱਤਿਆਂ ਦੇ ਵਰਤਣੇ ਆ, ਪਰ ਆਪਾਂ ਇਹੋ ਜਿਹਾ ਤਰੀਕਾ ਵੀ ਵਰਤ ਸਕਦੇ ਜਿੱਥੇ ਗੁਰੂ ਘਰ ਦੇ ਵਿੱਚ ਘੱਟ ਤੋਂ ਘੱਟ ਪਲਾਸਟਿਕ, ਘੱਟ ਤੋਂ ਘੱਟ ਵੇਸਟੇਜ ਹੋਵੇ, ਗ੍ਰੀਨ ਹੋਵੇ। ਕੱਲੇ ਗੁਰੂ ਘਰ ਨਹੀਂ, ਜਿਹੜੇ ਸਾਡੇ ਕੋਈ ਵੀ ਸਿੱਖ ਜਿੱਦਾਂ ਸਾਡੇ ਨਗਰ ਕੀਰਤਨ ਨਿਕਲਦਾ ਆ ਹਨਾ, ਉੱਥੇ ਜਿਹੜੀਆਂ ਪਾਣੀ ਦੀਆਂ ਬੋਤਲਾਂ ਦਾ ਡਿਸਕਰੇਜ ਕਰਨਾ ਚਾਹੀਦਾ, ਆਪਣੇ ਆਪਣੀ ਬੋਤਲ ਘਰੋਂ ਲੋਕੀ ਲੈ ਕੇ ਆਣ। ਉਹਨਾਂ ਨੂੰ ਪਾਣੀ ਭਰਨ ਦੇ ਲਈ ਡਿਸਪੈਂਸਰ ਚਾਹੀਦੇ ਹੁੰਦੇ ਆ, ਉਹ ਤੁਸੀਂ 1000 ਲੀਟਰ 2000 ਲੀਟਰ ਦੇ ਟੈਂਕਾਂ ਰਾਹੀਂ ਭਰਾ ਦਿਓ। ਇੱਦਾਂ ਹੀ ਸਿੱਖ ਖੇਡਾਂ ਹੋ ਗਈਆਂ, ਨਗਰ ਕੀਰਤਨ ਹੋ ਗਏ ਜਾਂ ਕੋਈ ਵੀ ਮੇਲੇ ਹੋ ਗਏ, ਉੱਥੇ ਜਿਹੜਾ ਆਪਣੇ ਭਾਈਚਾਰੇ ਵੱਲੋਂ ਇਨਵਾਇਰਮੈਂਟ ਫਰੈਂਡਲੀ ਸੋਚ ਸਾਨੂੰ ਇੰਪਲੀਮੈਂਟ ਕਰਨੀ ਚਾਹੀਦੀ ਆ। ਇਹ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ, ਮਤਲਬ ਦੂਸਰੇ ਭਾਈਚਾਰਾ ਨੂੰ ਵਧੀਆ ਮੈਸੇਜ ਦਈਏ ਆਪਾਂ।
ਬਹੁਤ ਸੋਹਣੀ ਗੱਲ ਆ। ਉਹੀ ਜਿਵੇਂ ਸਿੱਖ ਗੇਮਾਂ ਤੇ ਆਪਣਾ ਆਸਟ੍ਰੇਲੀਆ ਦਾ ਬਹੁਤ ਵੱਡਾ ਤੇ ਸ਼ਾਨਦਾਰ ਮੇਲਾ ਹੁੰਦਾ ਆ, ਤੇ ਉੱਥੇ ਹੁਣ ਜਿਵੇਂ ਪਿਛਲੇ ਮੈਲਬਰਨ ਦੇ ਵਿੱਚ ਸਾਰੀ ਪਾਣੀ ਦੀ ਸੇਵਾ ਜਿਹੜੀ ਸਰ ਮੁਹੱਬਤ ਸਿੰਘ ਨੇ ਲਈ ਸੀ, ਪਤਾ ਨੀ ਕਹਿੰਦੀ
40-45 ਹਜ਼ਾਰ ਡਾਲਰ, 50-60 ਹਜ਼ਾਰ,
ਮਤਲਬ ਮਤਲਬ ਲਗਭਗ 250,000 ਡਾਲਰ ਪਾਣੀ ਤੇ। ਤੇ ਉਹ ਹੁਣ ਇੰਨੀਆਂ ਬੋਤਲਾਂ ਮੈਂ ਵੇਖਦਾ ਰਿਹਾ ਵਾ, ਬੱਚਾ ਬੋਤਲ ਫੜਦਾ ਹੈ, 2 ਘੁੱਟ ਭਰਦਾ ਤੇ ਬੋਤਲ ਭਰਿਆ ਪਾਣੀ ਦੀ ਵਗਾਹ ਤੇ ਮਾਰਦਾ। ਤੇ ਇਹਦਾ ਪ੍ਰਬੰਧ ਵਾਕਈ ਹੋਣਾ ਚਾਹੀਦਾ ਹੈ, ਵੀ ਭਾਈ ਆਪਣੇ ਘਰੋਂ ਖਾਲੀ ਬੋਤਲ ਲਾਇਓ ਤੇ ਉੱਥੋਂ ਪਾਣੀ ਭਰ ਲਓ। ਤੇ ਫਿਰ ਜਿਵੇਂ ਇੰਡੀਆ ਦੇ ਵਿੱਚ ਛਬੀਲਾਂ ਲਾਉਣੇ ਆਪਾਂ ਪਾਣੀ ਦੀਆਂ, ਇਤਨਾ ਛਬੀਲਾਂ ਵੀ ਲੱਗ ਸਕਦੀਆਂ ਥਾਂ ਥਾਂ। ਹੁਣ ਸਿੱਖ ਦੀ ਗੇਮਾਂ ਤੇ 4-5 ਥਾਵਾਂ ਤੇ ਜਾ ਕੇ ਛਬੀਲਾਂ, 4-5 ਥਾਵਾਂ ਤੇ ਪਾਣੀ ਪਿਆਉਣ ਦਾ ਪ੍ਰਬੰਧ ਹੋ ਸਕਦਾ ਆ। ਤੇ ਭਾਈ ਇੰਨਾ ਇੰਨੇ ਅਸੀਂ ਸੋਲ ਲੋਕਾਂ ਨੂੰ ਨਾ ਬਣਾਈ ਜੀਏ ਤੇ ਹਰੇਕ ਥਾਂ ਹਰੇਕ ਬੱਚੇ ਤੋਂ ਲੈ ਕੇ ਬੁੱਢੇ ਤੱਕ ਪਾਣੀ ਦੀ ਬੋਤਲ ਮੁਹੱਈਆ ਕਰਾਓ, ਥੋੜਾ ਬਾਲਾ 10-20 ਕਦਮ ਚੱਲ ਕੇ ਛਬੀਲ ਤੇ ਜਾ ਕੇ ਵੀ ਬੰਦਾ ਪਾਣੀ ਪੀ ਸਕਦਾ ਹੈ। ਜੇ ਬਹੁਤਾ ਹੈ ਤੇ ਘਰੋਂ ਬੋਤਲ ਲੈ ਲਿਆ ਕੇ ਆ ਸਕਦਾ ਹੈ, ਤੇ ਉਹ ਜਦੋਂ ਮੁੱਕ ਜਾਵੇ ਉੱਥੋਂ ਪਾਣੀ ਦੀ ਛਬੀਲ।
ਮੈਂ ਤਾਂ ਜੀ ਮੈਲਬਰਨ ਗੇਮਾਂ ਦੇ ਵਿੱਚ ਇੱਕ ਪੂਰਾ ਆਰਟੀਕਲ ਰੱਖ ਲਓ ਜਾਂ ਇੱਕ ਪ੍ਰਪੋਜ਼ਲ ਦਿੱਤਾ ਸੀ, ਜਿੱਥੇ ਸਾਡੀ ਇਹ ਸਲਾਹ ਸੀਗੀ ਕਿ ਕਈ 1-2 ਕੰਪਨੀਆਂ ਜਿਹੜੀਆਂ ਸਾਡੇ ਭਾਈਚਾਰੇ ਦੇ ਵਿੱਚ ਸਪੋਂਸਰ ਵੀ ਕਰਨ ਨੂੰ ਰੈਡੀ ਸੀਗੀਆਂ, ਕਿ ਜਿਹੜੀਆਂ ਬੋਤਲਾਂ ਆ ਉਹ ਅਸੀਂ ਸਪੋਂਸਰ ਕਰ ਦਿੰਦੇ, ਸਾਡੇ ਬਿਜ਼ਨਸ ਦੀ ਉਹਦੇ 'ਤੇ ਮੋਹਰ ਲਾ ਦਿਓ, ਅਤੇ ਉਹ ਤੁਸੀਂ ਸਿਰਫ ਟੋਕਨ ਮਨੀ ਅਤੇ ਡਾਲਰ ਦੀ ਦੇ ਦਿਓ ਲੋਕਾਂ ਨੂੰ, ਖਾਲੀ ਜਾਂ ਭਰੀ ਉਹ ਬੋਤਲ, ਅਤੇ ਉਹ ਨਾਲੇ ਤਾਂ ਉਹ ਘਰਾਂ ਨੂੰ ਲੈ ਜਾਣ, ਸਿੱਖ ਖੇਡਾਂ ਦੇ ਸਾਈਨ ਵਾਲੀ ਲੱਗੀ ਉਹ ਰੱਖਣ ਆਪਣੇ ਸਾਂਭ ਕੇ। ਤੇ ਉਹਦੇ ਵਿੱਚ ਪਾਣੀ ਦੇ ਜਿਹੜੇ ਡਿਸਪੈਂਸਰ ਸੀ 10-15 ਥਾਂ ਤੇ ਸੋਚਦੇ ਸੀ ਵੀ ਲੱਗਣੇ ਚਾਹੀਦੇ ਆ, ਕੌਂਸਲ ਵੀ ਮੰਨ ਗਈ ਸੀ ਵੀ ਅਸੀਂ ਟਰੱਕਾਂ ਨਾਲ ਭਰੀ ਜਾਵਾਂਗੇ ਉਹਨਾਂ ਨੂੰ, ਟੈਂਕਾਂ ਨੂੰ 12-12, 15-15 ਟੂਟੀਆਂ ਲਵਾ ਦਾਂਗੇ ਉਹਦੇ ਥਾਂ ਤੇ, ਤੇ ਉਹ ਆਪਣੀਆਂ ਬੋਤਲਾਂ ਉੱਥੋਂ ਜਾ ਕੇ ਭਰੀ ਜਾਣ, ਰੀਸਾਈਕਲ ਕਰ। ਇਹ ਪ੍ਰਪੋਜ਼ਲ ਸੀਗਾ, ਪਰ ਚਲੋ ਐਨੀਵੇ ਮੈਲਬਰਨ ਦੇ ਵਿੱਚ ਉਹ ਇੰਪਲੀਮੈਂਟ ਨਹੀਂ ਹੋ ਸਕਿਆ, ਹਾਲਾਂਕਿ ਉੱਥੇ ਹੋ ਸਕਦਾ ਸੀਗਾ ਕਿਉਂਕਿ ਉੱਥੇ ਬਹੁਤ ਲੋਕ ਨੇ ਜਿਹੜੇ ਇੱਛੁਕ ਸੀਗੇ ਕਰਨ ਦੇ, ਪਰ ਇਹ ਕਮੇਟੀਆਂ 'ਤੇ ਡਿਪੈਂਡ ਕਰਦਾ ਹੁੰਦਾ, ਉਹਨੇ ਕਿਸੇ ਨੂੰ ਲਾਗੇ ਲੱਗਣ ਦੇਣਾ ਜਾਂ ਨਹੀਂ ਦੇਣਾ, ਉੱਥੇ ਥੋੜ੍ਹੀ ਇਹ ਸਮੱਸਿਆ ਆ ਰਹੀ ਸੀਗੀ, ਸੋ ਇਸ ਕਰਕੇ ਲਾਗੂ ਨਹੀਂ ਹੋ ਸਕਿਆ। ਪਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਨੂੰ ਹੀ ਜਾਣਾ ਪੈਣਾ, ਨਗਰ ਕੀਰਤਨਾਂ ਦੇ ਵਿੱਚ ਵੀ ਇਹੀ ਫਾਰਮੂਲਾ ਅਪਣਾਉਣਾ ਪੈਣਾ ਆ, ਲੰਗਰਾਂ ਦੇ ਵਿੱਚ ਵੀ ਇਹੀ ਫਾਰਮੂਲਾ ਅਪਣਾਉਣਾ ਪੈਣਾ, ਖੇਡਾਂ ਦੇ ਵਿੱਚ ਵੀ ਇਹੀ, ਖਾਸ ਕਰਕੇ ਪਾਣੀ ਦੀਆਂ ਬੋਤਲਾਂ ਦਾ, ਕਿਉਂਕਿ ਪਾਣੀ ਬੜਾ ਕ੍ਰਿਟੀਕਲ ਹੈ, ਲੋਕਾਂ ਨੂੰ ਚਾਹੀਦਾ ਹੁੰਦਾ। ਖੈਰ ਤਾਂ ਜੀ ਇੱਦਾਂ ਕਰਦੇ ਹਾਂ, ਆਪਾਂ ਅਰਦਾਸ ਜਿਹੜੀ ਸ਼ੁਰੂ ਕੀਤੀ ਹੋਈ ਸੀਰੀਜ਼ ਨਾ, ਉਹਦੇ ਵਿੱਚ ਸਾਡਾ ਬੜਾ ਹੀ ਵਧੀਆ ਫੀਡਬੈਕ ਵੀ ਆ ਰਹੀ ਹੈ, ਸਾਰਾ ਕੁਛ ਆ ਰਿਹਾ, ਅਤੇ ਅੱਜ ਆਪਾਂ ਨਾ ਪਿਛਲੇ ਹਫ਼ਤੇ ਜਿਹੜਾ ਸੀਗਾ ਵੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਹੈ ਨਾ, ਇਹ ਤੋਂ ਬਾਅਦ ਆਪਾਂ ਇਹ 'ਤੇ ਡਿਸਕਸ਼ਨ ਕੀਤੀ ਸੀ। ਅਤੇ ਹੁਣ ਜਿਹੜੇ ਗੁਰਧਾਮ ਜਿਹੜੇ ਨੇ ਵਿਛੋੜੇ ਗਏ ਨੇ ਸਿੱਖਾਂ ਤੋਂ 1947 ਤੋਂ ਬਾਅਦ, ਉਹਦੀ ਆਪਾਂ ਗੱਲ ਕਰਨੀ ਹੈ। ਸੋ ਅਰਦਾਸ ਦਾ ਜਿਹੜਾ ਦੂਜਾ ਹਿੱਸਾ, ਉਸਦਾ ਆਖਰੀ ਪੈਰਾਗ੍ਰਾਫ ਤੁਸੀਂ ਪਲੀਜ਼ ਦੁਹਰਾਓ, ਉਹਦਾ ਪਾਠ ਕਰੋ, ਤੇ ਉਸ ਤੋਂ ਬਾਅਦ ਗੱਲਬਾਤ ਸ਼ੁਰੂ ਕਰੋ।
ਇਹ 8ਵਾਂ ਪੈਰਾਗ੍ਰਾਫ ਹੈ ਜੀ, ਆਖਰੀ ਨਹੀਂ ਹੈ ਜੀ,
ਨਹੀਂ ਮਤਲਬ ਦੂਜੇ ਹਿੱਸੇ ਦਾ, ਦੂਜੇ ਹਿੱਸੇ ਦਾ
ਜੀ। ਹਾਂ ਜੀ, ਇਹ ਅਕਾਲ ਪੁਰਖ ਨੇ, ਇਹ 8ਵਾਂ ਪੈਰਾਗ੍ਰਾਫ, ਉਹ ਇੱਕ ਲਾਈਨ ਦਾ ਪੈਰਾਗ੍ਰਾਫ ਵੱਖਰਾ ਸੀ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਵਾਹਿਗੁਰੂ, ਇਹ 7ਵਾਂ ਪੈਰਾਗ੍ਰਾਫ ਸੀ। ਹੁਣ ਆਪਾਂ 8ਵਾਂ ਦੀ ਅੱਜ ਗੱਲ ਕਰਨੀ ਆ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਪੈਰਾਗ੍ਰਾਫ ਅਰਦਾਸ ਦੇ ਵਿੱਚ 1947 ਤੋਂ ਬਾਅਦ ਸ਼ਾਮਿਲ ਕੀਤਾ ਗਿਆ, ਤੇ ਹੁਣ ਥੋੜੇ ਹੀ ਦਿਨ ਹੋਏ ਆ ਉਸ ਵਿਅਕਤੀ ਜਿਹਨੇ ਇਹ ਪੈਰਾਗ੍ਰਾਫ ਸ਼ਾਮਿਲ ਕਰਾਇਆ ਸੀ, ਮੈਨੂੰ ਉਹਦਾ ਨਾਂ ਭੁੱਲ ਗਿਆ, ਉਹਨੇ ਥੋੜੇ ਦਿਨ ਹੋਏ ਚੜ੍ਹਾਈ ਕੀਤੀ ਆ, ਆਪਣਾ ਪ੍ਰਲੋਕ ਸੁਧਾਰ ਗਏ ਨੇ। ਤੇ ਉਹ ਸਮੇਂ ਸਮੇਂ ਅਰਦਾਸ ਦੇ ਵਿੱਚ ਇਸ ਤਰ੍ਹਾਂ ਹੁੰਦੇ ਰਹਿੰਦੇ ਨੇ ਫੇਰ ਬਦਲ, ਕਿਉਂਕਿ ਲਿਖਿਆ ਵੀ ਆ ਵੀ ਭਾਈ ਪਹਿਲੀ ਪੌੜੀ ਤੇ ਅਖੀਰਲੀਆਂ ਦੋ ਲਾਈਨਾਂ ਜਿਹੜੀਆਂ ਆ ਇਹਦੇ ਵਿੱਚ ਤਬਦੀਲੀ ਨਹੀਂ ਹੋਣੀ ਚਾਹੀਦੀ, ਬਾਕੀ ਸਮੇਂ ਦੇ ਅਨੁਸਾਰ ਵਾਧਾ ਘਾਟਾ ਹੋ ਜਾਂਦਾ। ਤੇ ਉਹ ਹੁਣ ਗੁਰਧਾਮ ਜਿਹੜੇ ਉਹਨਾਂ ਦਾ ਮਤਲਬ ਸੀ ਜਿਹੜੇ ਪਾਕਿਸਤਾਨ ਦੇ ਵਿੱਚ ਰਹਿ ਗਏ, ਬੰਗਲਾਦੇਸ਼ ਦੇ ਵਿੱਚ ਰਹਿ ਗਏ, ਕਿਉਂਕਿ ਦੇਸ਼ ਵੱਖਰੇ ਬਣ ਗਏ। ਤੇ ਉਹ ਹੁਣ ਸਾਡਾ ਨਨਕਾਣਾ ਸਾਹਿਬ, ਮੈਂ 1954 ਚ ਇੱਕ ਕਵੀਸ਼ਰ ਨੂੰ ਸੁਣਿਆ ਸੀ, ਉਹਦੀ ਸਥਾਈ ਬਣਦੀ ਸੀ, ਸਿੰਘਾ ਤੇਰਾ ਮਦੀਨਾ ਤੇਰਾ ਨਨਕਾਣਾ ਵਾਗੇ ਦੇ ਹੈ ਉਸ ਪਾਰ। ਸੋ ਮਦੀਨਾ ਹੋ ਗਿਆ ਕਰਤਾਰਪੁਰ ਸਾਹਿਬ, ਤੇ ਨਨਕਾਣਾ ਸਾਹਿਬ ਹੋ ਗਿਆ ਮੱਕਾ ਸਿੱਖਾਂ ਦਾ। ਸੋ ਮਤਲਬ ਜਦੋਂ ਜਿੰਨਾ ਦੇਖੋ ਉਧਰੋਂ ਹਿੰਦੂ ਸਿੱਖਾਂ ਨੂੰ ਕੁੱਟ ਮਾਰ ਕੇ ਲੁੱਟ ਕੇ ਪੁੱਟ ਕੇ ਉਜਾੜ ਕੇ ਤੇ ਕੱਢਿਆ, ਤੇ ਜਾਨਾਂ ਬਚਾਉਂਦੇ ਪਾਟੇ ਕੱਪੜਿਆਂ ਨਾਲ ਭੁੱਖੇ ਤੇ ਆਏ ਇੱਧਰ ਆਏ, ਜਵਾਬ ਵਿੱਚ ਇੱਧਰੋਂ ਉਹਦੇ ਨਾਲ ਵੀ ਦੂਣੇ ਕੁੱਟ ਮਾਰ ਕੇ ਕਮਜ਼ੋਰ ਬੰਦਿਆਂ ਨੂੰ ਕੱਢਿਆ ਗਿਆ। ਸੋ ਖੂਨ ਦੀ ਨਦੀ ਵਿੱਚ ਨਹਾ ਕੇ ਜਿਹੜੇ ਵੱਖਰੇ ਵੱਖਰੇ ਪਹਿਲਾਂ ਦੋ ਮੁਲਕ ਤੇ ਹੁਣ ਉਹਨਾਂ ਦੇ ਤਿੰਨ ਬਣ ਗਏ ਆ ਗਏ ਆ, ਉਹਨਾਂ ਤੋਂ ਅਸੀਂ ਆਸ ਰੱਖੀਏ ਕਿ ਸਾਡੀਆਂ ਰਹਿ ਗਈਆਂ ਜਾਇਦਾਦਾਂ, ਸਾਡੇ ਰਹਿ ਗਏ ਇਤਿਹਾਸਕ ਤੇ ਧਾਰਮਿਕ ਸਥਾਨ ਉਹ ਸੰਭਾਲ ਕਰਨ, ਇਹ ਆਸ ਨਹੀਂ ਕੀਤੀ ਜਾ ਸਕਦੀ। ਪਰ ਫਿਰ ਵੀ ਦੋਵਾਂ ਦੇਸ਼ਾਂ ਦੇ ਆਪਸ ਵਿੱਚ ਹੋਈਆਂ ਸਮਝੌਤਿਆਂ ਦੇ ਅਨੁਸਾਰ ਵਕਫ ਬੋਰਡ ਬਣਾਏ ਗਏ ਕਿ ਭਾਈ ਪਾਕਿਸਤਾਨ ਦੇ ਵਿੱਚ ਰਹਿ ਗਏ ਹਿੰਦੂ ਸਿੱਖਾਂ ਦੇ ਸਥਾਨਾਂ ਦੀ ਉਹ ਸਰਕਾਰੀ ਤੌਰ ਤੇ ਬਣਾਏ ਗਏ ਵਕਫ ਬੋਰਡ ਪ੍ਰਬੰਧ ਕਰੂਗਾ, ਹਿੰਦੁਸਤਾਨ ਦੇ ਵਿੱਚ ਰਹਿ ਗਏ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਦੇ ਜਿਹੜੇ ਆ ਉਹ ਵਕਫ ਬੋਰਡ ਪ੍ਰਬੰਧ ਕਰੂਗਾ, ਤੇ ਉਹ ਸਰਕਾਰਾਂ ਕਿਵੇਂ ਕਰਦੀਆਂ ਨੇ ਤੇ ਕਿਵੇਂ ਇਹ ਬੋਰਡ ਪਾਕਿਸਤਾਨ ਦੇ ਵਿੱਚ ਆਮ ਤੌਰ ਤੇ ਹਮੇਸ਼ਾ ਹੀ ਜਿਹੜਾ ਪ੍ਰੈਜ਼ੀਡੈਂਟ ਚੇਅਰਮੈਨ ਰਿਹਾ ਵਾ ਵਕਫ ਬੋਰਡ ਦਾ, ਉਹ ਕੋਈ ਨਾ ਕੋਈ ਰਿਟਾਇਰਡ ਜਰਨੈਲ ਫੌਜ ਦਾ ਹੀ ਰਹਿੰਦਾ ਰਿਹਾ ਵਾ। ਆਪਾਂ ਉੱਥੇ ਦੀ ਨਨਕਾਣੇ ਸਾਹਿਬ ਦੀ ਪਾਕਿਸਤਾਨ ਦੀ ਗੱਲ ਕਰ ਲਈਏ, ਜਿਹਨਾਂ ਬਾਰੇ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦ ਹੁਣ ਬਹੁਤ ਸਾਰੇ, ਇੱਕ ਸਿੱਖ ਨੇ ਕਿਤਾਬ ਲਿਖੀ ਹੈ ਉਹ ਚ 250 ਸਿੱਖ ਸੰਸਥਾਵਾਂ ਧਾਰਮਿਕ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਹੈ, 250 ਇੱਕ ਇਕਬਾਲ ਕੈਸਰ ਆ ਲਾਹੌਰ ਵਿੱਚ ਰਹਿਣ ਵਾਲਾ, ਮੈਂ ਉਹ ਉਚੇਚਾ ਲਾਹੌਰ ਜਾ ਕੇ ਉਹ 2000 ਰੁਪਏ ਦੀ ਕਿਤਾਬ ਖਰੀਦ ਕੇ ਲਿਆਇਆ ਸੀ ਸਿੱਖਾਂ ਦੇ ਪਵਿੱਤਰ ਸਥਾਨ ਪਾਕਿਸਤਾਨ ਦੇ ਵਿੱਚ, ਉਹ ਚ 250 ਤਾਜ਼ਾ ਫੋਟੋਆਂ ਦੇ ਸਣੇ, ਕਿਤੇ ਗੁਰਦੁਆਰਾ ਆ, ਕਿਤੇ ਗੁਰਦੁਆਰੇ ਦੇ ਸਕੂਲ ਬਣਾਇਆ ਆ, ਕਿਤੇ ਯੂਨੀਅਨ ਦਾ ਦਫ਼ਤਰ ਆ, ਕਿਤੇ ਲੋਕਾਂ ਨੇ ਕੱਪੜੇ ਸੁੱਕਣੇ ਪਾਏ ਆ, ਕਿਤੇ ਮੱਝਾਂ ਬੰਨੀਆਂ, ਕਿਤੇ ਮਿੱਟੀ ਦੀ ਢੇਰੀ ਹੈ, ਕਿਤੇ ਕੋਈ ਦਰਖਤ ਹੀ ਖਲੋਤਾ ਆ, ਕਿਤੇ ਖੂਹ ਹੈ, ਕਿਤੇ ਪਾਥੀਆਂ ਪੱਥੀਆਂ ਹੋਈਆਂ, ਕਿਤੇ ਖੋਤੀਆਂ ਬੱਕਰੀਆਂ ਬੰਨੀਆਂ ਹੋਈਆਂ ਆ। ਸੋ ਇਹੋ ਜਿਹੇ ਹਾਲਾਤਾਂ ਦੀ ਉੱਥੇ ਫੋਟੋ ਦਿੱਤੀ ਗਈ ਹੈ। ਪਰ ਜਿਹਨੇ ਜਿਵੇਂ ਕਿ ਹੁਣ ਨਨਕਾਣਾ ਸਾਹਿਬ ਵੀ ਜਿੰਨਾ ਰਾਏ ਬਲਾਰ ਦੀ ਰਿਆਸਤ ਸੀ ਜਿਹੜੀ ਉਹਨੇ ਅੱਧੇ ਗੁਰੂ ਨਾਨਕ ਸਾਹਿਬ ਦੇ ਨਾਂ ਕਰਵਾਤੀ ਸੀ, ਅੱਜ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਕਾਗਜ਼ਾਂ 'ਚ ਬੋਲਦੀ ਹੈ, ਫਿਰ ਕਿੰਨੇ 800 ਮੁਰੱਬਾ ਨਨਕਾਣਾ ਸਾਹਿਬ ਦੀ ਜ਼ਮੀਨ, ਫਿਰ ਕੋਈ 1200 ਦੱਸਦਾ ਆ ਹੋਰ ਥਾਵਾਂ ਤੇ ਪਿੰਡਾਂ ਤੇ, ਇੰਨੀਆਂ ਜਾਇਦਾਦਾਂ ਸਨ ਉੱਥੇ ਰਹਿ ਗਈਆਂ। ਤੇ ਪਾਕਿਸਤਾਨ ਜਾਣ ਤੋਂ ਅਸੀਂ ਉਹ ਇੱਧਰ ਨਹੀਂ ਵੀਜ਼ੇ ਤੋਂ ਬਿਨਾਂ ਆ ਸਕਦੇ, ਅਸੀਂ ਉੱਧਰ ਨਹੀਂ ਜਾ ਸਕਦੇ, ਹਾਲਾਂਕਿ ਅਸੀਂ ਜਿਹੜੇ ਬਾਹਰ ਹਿੰਦੁਸਤਾਨ ਤੋਂ ਰਹਿਣ ਵਾਲੇ ਸਿੱਖ ਹਾਂ ਉਹ ਅਸੀਂ ਇੱਥੋਂ ਵੀਜ਼ੇ ਲੈ ਕੇ ਪਾਕਿਸਤਾਨ ਜਾ ਸਕਦੇ ਹਾਂ, ਯਾਤਰਾ ਕਰ ਸਕਦੇ ਹਾਂ, ਪਰ ਆਖਿਰ ਸਾਨੂੰ ਪਾਸਪੋਰਟ ਤੇ ਵੀਜ਼ਾ ਲੈ ਕੇ ਹੀ ਜਾਣਾ ਪਊਗਾ ਨਾ ਹਵਾਈ ਜਹਾਜ਼ ਤੇ ਬਹਿ ਕੇ।
ਬਿਲਕੁਲ,
ਉਂਝ ਅਸੀਂ ਖੁੱਲੇ ਦਰਸ਼ਨ ਦੇ ਦਾਰ ਤਾਂ ਅਜੇ ਵੀ ਨਹੀਂ। ਦੇਖੋ ਇਮਰਾਨ ਖਾਨ ਨੇ ਯਤਨ ਕੀਤਾ, ਬੜੇ ਚਿਰਾਂ ਦੀ ਸਿੱਖਾਂ ਦੀ ਮੰਗ ਸੀ, ਕੁਲਦੀਪ ਸਿੰਘ ਵਡਾਲਾ ਅਕਾਲੀ ਆਗੂ ਦੇ ਰਾਹੀਂ ਉੱਥੇ ਹਰ ਮੱਸਿਆ ਤੇ ਅਰਦਾਸ ਵੀ ਹੁੰਦੀ ਰਹੀ, ਤੁਸੀਂ ਬੰਨ ਤੇ ਜਾ ਕੇ ਕਰਤਾਰਪੁਰ ਸਾਹਮਣੇ 3-3.5 ਕਿਲੋਮੀਟਰ ਦਾ ਬਾਰਡਰ ਤੋਂ ਜਿਹੜਾ ਆ ਉਹ ਸਾਰਾ ਹੈਗਾ ਆ ਫਰਕ, ਤੇ ਕਿੰਨਾ ਮਗਰ ਔਖੇ ਹੋ ਕੇ ਭਾਰਤ ਸਰਕਾਰ ਨੂੰ ਵੀ ਤੁਰਨਾ ਪਿਆ, ਕੰਮ ਰੱਬ ਰੱਬ ਕਰਦੇ ਆ ਕਈ ਵਿਘਨ ਪੈਂਦੇ ਸੀਗੇ। ਪੰਜਾਬ ਦੇ ਸਿੱਖ ਮੁੱਖ ਮੰਤਰੀ ਨੇ ਵੀ ਇਸ ਦੇ ਵਿਰੋਧ ਦੇ ਵਿੱਚ ਬਿਆਨ ਦਿੱਤਾ ਵੀ ਉੱਥੋਂ ਤੇ ਅੱਤਵਾਦੀ ਆ ਜਾਣਗੇ, ਕਿੱਡੀ ਹਾਸੋਹੀਣੀ ਗੱਲ ਆ।
ਉਹ ਵੀ ਬਹੁਤ ਔਖਾ ਸੀ
ਤੇ ਉਹ ਚੱਲਿਆ ਵੀ, ਕੁਝ ਸਮਾਂ ਚੱਲਿਆ ਵੀ, ਪਰ ਫਿਰ ਵੀ ਕਿੰਨੀਆਂ ਸ਼ਰਤਾਂ ਹਿੰਦੁਸਤਾਨ ਨੇ ਲਾਈਆਂ, ਤੁਹਾਡਾ ਪਾਸਪੋਰਟ ਹੋਣਾ ਚਾਹੀਦੀ ਜੀ, ਪੁਲਿਸ ਦੀ ਕਲੀਅਰੈਂਸ ਹੋਣੀ ਚਾਹੀਦੀ ਆ ਜੀ। ਉਹ ਚੱਕਰ ਦੇ ਵਿੱਚ ਮੈਂ ਵੀ ਬਾਰਡਰ ਤੋਂ ਹੀ ਮੁੜ ਕੇ ਆਇਆ ਵਾਂ, ਗਾਂ ਕਰਤਾਰਪੁਰ ਸਾਹਿਬ ਨਹੀਂ ਜਾ ਸਕਿਆ ਜਿਹੜਾ ਸੀਗਾ 550 ਸਾਲਾਂ ਦੇ ਸਰਕਾਰੀ ਡੈਲੀਗੇਸ਼ਨ ਦੇ ਵਿੱਚ। ਤੇ ਉਂਝ ਤਾਂ ਭਾਵੇਂ ਮੈਂ 2 ਵਾਰੀ ਕਰਤਾਰਪੁਰ ਸਾਹਿਬ ਪਹਿਲਾਂ ਯਾਤਰਾ ਕਰ ਆਇਆ ਸੀ, ਤੇ ਉਹਦੇ ਵਿੱਚ ਕੋਈ ਫਰਕ ਵਾਲੀ ਇੰਨੀ ਗੱਲ ਨਹੀਂ, ਪਰ ਕਿੰਨੀਆਂ ਸ਼ਰਤਾਂ ਹਿੰਦੁਸਤਾਨ ਵੱਲੋਂ ਲਾਈਆਂ ਗਈਆਂ ਵੀ ਘੱਟ ਤੋਂ ਘੱਟ ਲੋਕੀ ਨਾ, ਤੇ ਹੁਣ ਕਰੋਨੇ ਦਾ ਬਹਾਨਾ ਬਣਾ ਕੇ ਤੇ ਹੁਣ ਬਿਲਕੁਲ ਹੀ ਉਹ ਸਾਰਾ ਕੁਝ ਬੰਦ ਹੋ ਗਿਆ। ਤੇ ਜੇ ਆਪਾਂ ਭਗਤ ਸਿੰਘ ਦੇ ਸੰਸਕਾਰ ਵਾਲਾ ਥਾਂ ਆ ਜਿਹੜਾ
ਹੁਸੈਨੀ
ਫਿਰੋਜ਼ਪੁਰ ਦੇ
ਵਾਲਾ,
ਨੇੜੇ,
ਹੁਸੈਨੀ
ਮੈਨੂੰ
ਵਾਲਾ,
ਹੁਣ ਨਾਂ ਨਹੀਂ ਯਾਦ ਆਉਣਾ
ਹੁਸੈਨੀ
ਕੀ
ਵਾਲਾ,
ਨਾਂ,
ਹੁਸੈਨੀ
ਹੁਸੈਨੀ
ਵਾਲਾ।
ਵਾਲਾ ਤੇ ਜੇ ਉਹ ਪਾਕਿਸਤਾਨ ਨਾਲ ਸਮਝੌਤੇ ਦੇ ਨਾਲ ਆਪਾਂ ਹਿੰਦੁਸਤਾਨ ਵਿੱਚ ਸ਼ਾਮਿਲ ਕਰ ਸਕਦੇ ਹਾਂ ਬਰਾਬਰ ਦੀ ਜ਼ਮੀਨ ਦੇ ਕੇ, ਤੇ ਆ 3-3.5 ਕਿਲੋਮੀਟਰ ਕਰਤਾਰਪੁਰ ਨਹੀਂ ਇੰਨੀ ਜ਼ਮੀਨ ਪਾਕਿਸਤਾਨ ਨੂੰ ਦੇ ਕੇ, ਭਾਵੇਂ ਵੱਧ ਘੱਟ ਦੇ ਵੀ ਦੇ ਕੇ, ਤੇ ਕਰਤਾਰਪੁਰ ਨੂੰ ਹਿੰਦੁਸਤਾਨ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਸੀ। ਇਸ ਤਰ੍ਹਾਂ ਜੇ ਸਦਭਾਵਨਾ ਹੋਵੇ, ਜੇ ਦੋਵਾਂ ਦੇਸ਼ਾਂ ਦੀ ਜਨਤਾ ਨੂੰ ਆਪਸ ਵਿੱਚ ਦੀ ਮਿਲਣ ਦੀ ਮਿਲਵਰਤਨ ਦੀ ਦੋਵੇਂ ਸਰਕਾਰਾਂ ਖੁੱਲ ਦੇਣਾ ਚਾਹੁਣ, ਤੇ 5-5, 7-7 ਕਿਲੋਮੀਟਰ ਤੇ ਦੋਵੇਂ ਪਾਸੇ ਸਾਡੇ ਧਾਰਮਿਕ ਸਥਾਨ ਉਧਰ ਨੇ, ਉਹਨਾਂ ਦੇ ਧਾਰਮਿਕ ਸਥਾਨ ਇਧਰ ਨੇ, ਭਾਈ ਸਵੇਰੇ ਆਪਣਾ ਮੋਹਰ ਲਵਾਓ ਤੇ ਪਾਸਪੋਰਟ ਆ ਜਾਂ ਕੋਈ ਆਧਾਰ ਕਾਰਡ ਆ ਜਾਂ ਕੋਈ ਡਰਾਈਵਿੰਗ ਕਾਰਡ ਆ ਤੇ ਮੋਹਰ ਲਾਓ ਤੇ ਜਾ ਕੇ ਤਕਾਲਾ ਤੱਕ ਵਾਪਸ ਮੁੜੋ ਯਾਤਰਾ ਕਰਕੇ, ਕਿੰਨਾ ਸੌਖਾ ਕੰਮ ਹੈਗਾ। ਤੇ ਆਪਣਾ ਚਲੋ ਜੇ ਪਾਕਿਸਤਾਨ ਵੀ ਜਾਣਾ ਜਾਂ ਉਹ ਵਾਗੇ ਤੇ ਇੱਕ ਬੰਦਾ ਆਪਣੇ ਕਲਰਕ ਭਾ ਦੇਣ ਉੱਥੇ ਮੋਹਰ ਦੇ ਕੇ, ਇਧਰੋਂ ਅਟਾਰੀ ਤੇ ਇੱਕ ਵਰਕਰ ਹਿੰਦੁਸਤਾਨ ਵਾਲੇ ਭਾ ਦੇਣ ਕਲਰਕ, ਲਓ ਜੀ ਲਾਈ ਜਾਓ ਮੋਹਰ ਤੇ ਜਾਈ ਜਾਓ ਤੇ ਸ਼ਾਮ ਨੂੰ ਮੁੜੇ ਆਓ, ਲਾਹੌਰ ਜਾਣਾ, ਅੰਮ੍ਰਿਤਸਰ ਜਾਣਾ, ਕਿੱਧਰ ਜਾਣਾ। 65 ਦੀ ਲੜਾਈ ਤੋਂ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ, ਅੰਮ੍ਰਿਤਸਰ ਵਿੱਚ ਅਸੀਂ ਵੇਂਹਦੇ ਰਹੇ ਹਾਂ, ਪਾਕਿਸਤਾਨ ਦੇ ਲਾਹੌਰ ਦੇ ਨੌਜਵਾਨ ਮੁੰਡੇ ਫਿਲਮਾਂ ਵੇਖਣ ਅੰਮ੍ਰਿਤਸਰ ਦੇ ਵਿੱਚ ਆਇਆ ਕਰਦੇ ਸਨ। ਤੋ ਇਹ ਲੜਾਈ ਤੋਂ ਬਾਅਦ ਜ਼ਿਆਦਾ ਫਿਰ ਜੁਝਾਰੂ ਮੂਵਮੈਂਟ ਦੇ ਵੇਲੇ ਕੰਡਿਆਲੀ ਤਾਰ ਤੇ ਬੜਾ ਕੁਝ ਕਿੰਨਾ ਕੁਝ ਲਾਇਆ ਗਿਆ ਵਾ, ਕਿਉਂਕਿ ਦੋਨੋਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਸਾਡੀ ਜਨਤਾ ਆਪਸ ਵਿੱਚ ਦੀ ਖੁੱਲਾ ਮਿਲੇ ਮੇਲ ਜੋਲ ਕਰੇ। ਸੋ ਇਸ ਲਈ ਜਿੰਨਾ ਚਿਰ ਦੋ ਦੇਸ਼ ਨੇ ਤੇ ਦੋ ਦੇਸ਼ਾਂ ਦੀਆਂ ਸਰਕਾਰਾਂ ਦੇ ਵਿੱਚ ਆਪਸ ਵਿੱਚ ਦੀ ਗੁੱਡਵਿਲ ਸ਼ੁਭ ਇੱਛਾ ਨਹੀਂ ਪੈਦਾ ਹੁੰਦੀ, ਉਹਨਾਂ ਚਿਰ ਔਖਾ ਆ। ਇਹ ਅਰਦਾਸ ਜਦੋਂ ਦੇ ਵਿੱਚ ਜਦੋਂ ਪੈਰਾਗ੍ਰਾਫ ਸ਼ਾਮਿਲ ਕੀਤਾ ਸੀ ਉਦੋਂ ਤੇ ਸਿੱਖਾਂ ਨੂੰ ਇਹ ਇੰਪ੍ਰੈਸ਼ਨ ਦਿੱਤਾ ਜਾਂਦਾ ਸੀ ਕਿ ਬਸ, ਮੈਂ ਇੱਕ ਕਵਿਤਾ ਵੀ ਪੜ੍ਹੀ ਸੀ, ਹੁਣ ਰਣਜੀਤ ਫਤਿਹ ਸਾਡੇ ਹੋਵੇਗੀ, ਰਣਜੀਤ ਨਗਾਰੇ ਵੱਜਣਗੇ, ਤੇ ਜਹੇਦਾਰ ਊਧਮ ਸਿੰਘ ਨਾਗੋ ਕੇ ਸਪੀਚ ਹੁੰਦੀ, ਖਾਲਸਾ ਜੀ ਅਸੀਂ ਇਸ ਤਰ੍ਹਾਂ ਵਾਢੀਆਂ ਨਨਕਾਣੇ ਸਾਹਿਬ ਜਾ ਕੇ ਕਰਨੀਆਂ। ਸੋ ਇਸ ਵਾਰ ਇਹੋ ਬਹੁਤ ਸਾਲ ਸਿੱਖਾਂ ਨੂੰ ਭੁਲੇਖੇ ਚ ਰੱਖਿਆ ਗਿਆ ਕਿ ਭਾਈ ਪਾਕਿਸਤਾਨ ਖਤਮ ਹੋ ਜਾਣਾ ਆ ਤੇ ਸਾਰਾ ਪਹਿਲਾਂ ਵਾਂਗੂ ਖੁੱਲ ਹੋ ਜਾਣੀ। ਇਹ ਦੋ ਦੇਸ਼ ਦੁਨੀਆਂ ਦੇ ਨਕਸ਼ੇ ਤੇ ਕਾਇਮ ਆ, ਚਾਹੇ ਕੋਈ ਇੱਕ ਛੋਟਾ ਭਰਾ ਆ ਚਾਹੇ ਕੋਈ ਵੱਡਾ ਭਰਾ ਆ, ਭਰਾਵਾਂ ਵਾਂਗੂ ਆਪਸ ਦੀ ਗੁਆਂਢੀ ਗੁਆਂਢੀ ਬਣ ਕੇ ਰਹਿਣਾ ਚਾਹੀਦਾ। ਤੇ ਕਿੰਨੀ ਤਰੱਕੀ ਹੋ ਸਕਦੀ ਆ, ਕਿੰਨੀਆਂ ਲੜਾਈਆਂ ਕੀਤੀਆਂ, ਕਿੰਨਾ ਉਹਦੇ ਤੇ ਜੰਗੀ ਸਮਾਨ ਤੇ ਖਰਚ ਹੁੰਦਾ, ਕਿੰਨੀਆਂ ਮੌਤਾਂ ਹੁੰਦੀਆਂ, ਤੇ ਜੇ ਮਿਲ ਕੇ ਰਹਿਣ ਤੇ ਇਹਦੇ ਨਾਲ ਦੀ ਕੋਈ ਰੀਸ ਕੋਈ ਨਹੀਂ ਹੈਗੀ। ਕਹਿਣ ਕਈ ਕਈ ਹੁਣ ਵਿੱਚੋਂ ਵਿਚਾਰ ਵੀ ਦੇਣੇ, ਸਾਨੂੰ ਜੀ ਖੁੱਲ ਹੋ ਗਈ ਆ, ਜਾਣ ਦੀ ਖੁੱਲ ਕਾਹਦੀ ਹੋਈ ਆ, ਪਾਸਪੋਰਟ ਲੈਣੇ ਆ, ਵੀਜ਼ੇ ਲੈਣੇ ਆ, ਕਿੰਨੀਆਂ ਸ਼ਰਤਾਂ ਨੇ, ਸ਼ਰਤਾਂ ਦੇ ਅਧੀਨ ਆਪਾਂ, ਮੈਂ ਵੀ 4 ਵਾਰੀ ਜਾ ਆਇਆ ਵਾਂ ਪਾਕਿਸਤਾਨ ਦੇ ਵਿੱਚ, ਤੇ ਕੋਈ ਉੱਥੇ ਖਤਰੇ ਵਾਲੀ ਕੋਈ ਗੱਲ ਨਹੀਂ
ਹੈਗੀ। ਮੇਰੀ ਗੱਲ ਸੁਣੋ, ਮੈਂ ਇੱਦਾਂ ਆ ਵੀ ਅਸੀਂ ਵੀ ਜਾ ਕੇ ਆਏ ਹਾਂ, ਜਿਹੜੀ ਇਹ ਅਰਦਾਸ ਆਪਾਂ ਕਰਦੇ ਹੁੰਦੇ ਸੀ ਨਾ ਸ਼ੁਰੂ ਤੋਂ ਹੀ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਹਨਾ, ਉਹ ਕਹਿ ਲਓ ਕਿ ਪੂਰੀ ਹੋਈ ਆ, ਸਾਨੂੰ ਦਰਸ਼ਨ ਦੀਦਾਰ ਮਿਲੇ ਨੇ, ਠੀਕ ਆ। ਕਦੇ ਸੋਚਿਆ ਨਹੀਂ ਸੀ ਅਸੀਂ ਵੀ ਪਾਕਿਸਤਾਨ ਜਾਵਾਂਗੇ, ਮੇਰੇ ਫੈਮਿਲੀ ਵੀ ਜਾਏ ਆ, ਫਾਦਰ ਸਾਹਿਬ ਵੀ ਜਾਏ ਨੇ, ਮਦਰ ਵੀ ਜਾਏ ਨੇ, ਇੱਥੋਂ ਵੀ ਬੁਲਗੁਲ ਕਿ ਆਸਟ੍ਰੇਲੀਆ ਤੋਂ ਬਹੁਤ ਸੰਗਤਾਂ ਚਲੇ ਗਈਆਂ। ਸੋ ਇੱਕ ਤਰ੍ਹਾਂ ਨਾਲ ਹੋ ਗਏ, ਸਾਨੂੰ ਦਲਜੀਤ ਸਿੰਘ ਮਹਿਤਾ ਚੌਂਕ ਵੀ ਮਿਲੇ, ਇੰਡੀਆ ਤੋਂ ਵੀ ਟ੍ਰੇਨਾਂ ਐਤਕੀ ਭਰ ਭਰ ਬੱਸਾਂ ਆਈਆਂ, ਬੜਾ ਚੰਗਾ ਲੱਗਿਆ ਉੱਥੇ, ਹੈ ਨਾ, ਚੰਗਾ ਸਟੈਪ ਸੀਗਾ। ਬਾਬੇ ਨਾਨਕ ਨੇ ਉਹ ਕਾਰਜ ਆਪ ਹੀ ਕਰਾਇਆ। ਇਹ ਗੱਲ ਵੈਸੇ ਇਮਰਾਨ ਖਾਨ ਨੇ ਵੀ ਕਹੀ ਆ ਉੱਥੇ ਲੈਕਚਰ ਤੇ, ਮੈਂ ਉੱਥੇ ਹੀ ਸੀਗਾ, ਵੀ ਇਹ ਕੰਮ ਬਾਬੇ ਨੇ ਹੀ ਕਰਾਇਆ ਆ, ਇਹ ਕੰਮ ਸਰਕਾਰਾਂ ਨੇ, ਸਾਨੂੰ ਤਾਂ ਸ਼ੋਭਾ ਮਿਲੀ ਆ ਦੋਨਾਂ ਪਾਸਿਆਂ ਨੂੰ, ਪਰ ਇਹ ਕੰਮ ਬਾਬੇ ਨਾਨਕ ਨੇ ਆਪ ਹੀ ਕਰਾਇਆ ਸਿੱਖਾਂ ਵਾਸਤੇ। ਖੈਰ ਕੋਈ ਦ੍ਰਿਸ਼ਟਾਂਤ ਦੇਣਾ ਹੋਊਗਾ। ਸੋ ਤਾਇਆ ਜੀ, ਗੱਲ ਇਹ ਆਉਂਦੀ ਆ ਕਿ ਜਿਹੜੀਆਂ ਆਪਾਂ ਬੰਦਿਸ਼ਾਂ ਦੀ ਗੱਲ ਕਰਦੇ ਹਾਂ, ਵੀ ਉਹ ਬੰਦਿਸ਼ਾਂ ਜਿਹੜੀਆਂ ਨੇ ਸਾਡੇ ਤੇ ਬਹੁਤ ਲੱਗੀਆਂ ਹੋਈਆਂ ਸੀ, ਅਸੀਂ ਆਸਟ੍ਰੇਲੀਆ ਵੱਲੋਂ ਗਏ ਹਾਂ, ਉਹਦੇ 2-3 ਕਾਰਨ ਸੀ ਜਿਹੜੇ ਮੈਂ ਡਿਸਕਸ ਕਰਨਾ ਚਾਹਾਂਗਾ। ਕਿ ਉਹ ਮੈਨੂੰ ਲੱਗਿਆ ਵੀ ਉਹ ਲਾਜ਼ਮੀ ਵੀ ਹੈ, ਜਿੰਨਾ ਖਰਚ ਪਾਕਿਸਤਾਨ ਸਰਕਾਰ ਨੇ ਸਾਡੇ ਤੇ ਕੀਤਾ, ਵਿਦੇਸ਼ੀਆਂ ਤੇ ਕੀਤਾ, ਮਤਲਬ ਉਹ ਲਾਜਵਾਬ ਸੀ। ਕਿਉਂ ਕਿਉਂਕਿ ਦੇਖੋ ਹਰ ਕਮਿਊਨਿਟੀ ਦੇ ਵਿੱਚ ਇਲਤੀ ਹੁੰਦੇ ਨੇ। ਹੁਣ ਸਾਡੇ ਇੱਧਰ ਇੰਡੀਆ 'ਚ ਆ ਜਾਓ ਜੀ, ਉਹ ਬੰਬ ਬਲਾਸਟ ਹੋ ਗਿਆ ਜੀ, ਬੱਸ ਦੇ ਵਿੱਚ ਸ਼ਰਧਾਲੂ ਮਾਰੇ ਗਏ ਜਿਹੜੇ ਉੱਧਰੋਂ ਇੱਧਰ ਆਉਂਦੇ ਆ, ਆਹ ਹੋ ਗਿਆ ਉਹ ਹੋ ਗਿਆ। ਹੁਣ ਪਾਕਿਸਤਾਨ ਦੇ ਵਿੱਚ ਹਾਲੇ ਤੱਕ ਕੋਈ ਇਹੋ ਜਿਹੀ ਮਾੜੀ ਘਟਨਾ ਨਹੀਂ ਵਾਪਰੀ। ਕਿਉਂ ਨਹੀਂ ਵਰਤੀ? ਕਿਉਂਕਿ ਜੈੱਡ ਸਿਕਿਉਰਿਟੀ, ਜੈੱਡ ਜੈੱਡ ਜਿਹਨੂੰ, ਉਹ ਮਿਲਦੀ ਆ। ਕਿੰਨਾ ਖਰਚ ਪਾਕਿਸਤਾਨ ਸਰਕਾਰ ਦਾ ਆਉਂਦਾ ਆ ਯਾਤਰੀਆਂ ਨੂੰ ਸੇਫਲੀ ਗੁਰਧਾਮਾਂ ਦੇ ਦਰਸ਼ਨ ਕਰਾਉਣ ਦੇ ਲਈ? ਕਿਉਂ? ਕਿਉਂਕਿ ਇੱਕ ਅੱਧੇ ਇਲਤੀ ਨੇ ਕੰਮ ਕਰਨਾ ਹੈ, ਉਹ ਸਾਰੇ ਦੁਨੀਆ ਦੇ ਵਿੱਚ ਬਦਨਾਮ ਹੋ ਜਾਣਾ। ਸੋ ਪੂਰੀ ਤਰ੍ਹਾਂ ਉਹ ਸਤਰਕ ਨੇ। ਅਤੇ ਮੈਂ ਤੁਹਾਨੂੰ ਵੈਸੇ ਹੀ ਦੱਸ ਰਿਹਾ ਕਿ ਜਿਹੜੇ ਕਾਫਲਾ ਸਾਡਾ ਜਾ ਰਿਹਾ ਸੀ, ਜਿੱਥੇ ਨੂੰ ਵੀ ਜਾ ਰਿਹਾ ਸੀ, ਉਹਦੇ ਅੱਗੇ ਵੀ ਇੱਕ ਪੈਟਰੋਲ ਜਿਪਸੀ ਜਾਂ ਜੀਪ ਹੁੰਦੀ ਸੀ, ਉਹਦੇ ਪਿੱਛੇ ਵੀ ਹੁੰਦੀ ਸੀ, ਉਹ ਬਾਰੀਆਂ ਪਾਈਆਂ ਹੁੰਦੀਆਂ ਸੀਗੀਆਂ ਕਿ ਕਦੋਂ ਕਿਹਨੇ ਜੁੜਨਾ ਆ। ਔਰ ਤਾਇਆ ਜੀ, ਜਦੋਂ ਨਾ ਕਰਤਾਰਪੁਰ ਸਾਹਿਬ ਤੋਂ ਨਨਕਾਣਾ ਸਾਹਿਬ ਵਾਪਸ ਗਏ ਸੀ ਓਪਨਿੰਗ ਤੋਂ ਬਾਅਦ, ਤਾਂ ਵਿਦੇਸ਼ੀ ਯਾਤਰੀਆਂ ਦਾ ਕਾਫਲਾ ਜਿਹੜਾ ਸੀ ਉਹ ਤਕਰੀਬਨ 56 ਬੱਸਾਂ ਹੋ ਗਈਆਂ ਸੀਗੀਆਂ ਇਕੱਠੀਆਂ। ਤੇ ਉਸਦੇ ਮੂਹਰੇ ਵੀ ਟੈਲੀਫੋਨ ਜੈਮਰ ਲੱਗੇ ਹੋਏ ਸੀ ਤੇ ਪਿੱਛੇ ਵੀ, ਤੇ ਇੰਨੀ ਸਿਕਿਉਰਿਟੀ, ਮਤਲਬ ਹਰ ਰਾਹ ਬੰਦ ਸੀਗਾ, ਸਿਰਫ ਸਾਡਾ ਹੀ ਕਾਫਲਾ ਜਾ ਰਿਹਾ ਸੀ। ਔਰ ਲੋਕ ਸੜਕ ਦੇ ਖੜੇ ਕਰਕੇ, ਜਿੱਦਾਂ ਟ੍ਰੇਨ ਵੇਟ ਕਰਦੀ ਆ, ਇੱਦਾਂ ਕਾਫਲੇ ਦਾ ਇੰਤਜ਼ਾਰ ਕਰ ਸੀ ਲੰਘਣ ਦਾ, ਔਰ ਬਾਹਰ ਖੜ ਖੜ ਕੇ ਮਤਲਬ ਬਾਏ ਬਾਏ ਕਰ ਰਹੇ ਸੀ, ਹੱਥ ਹਿਲਾ ਰਹੇ ਸੀ, ਫਤਿਹ ਬੁਲਾ ਰਹੇ ਸੀ। ਉਹਨਾਂ ਨੂੰ ਬੜਾ ਚਾਅ ਸੀਗਾ ਵੀ ਸਿੱਖ ਭਾਈ ਜਾ ਰਹੇ ਨੇ। ਤੇ ਮੈਂ ਉੱਥੇ ਚੀਫ ਆਫ ਸਿਕਿਉਰਿਟੀ ਸੀਗਾ, ਉਹਦੇ ਨਾਲ ਗੱਲਾਂ ਕਰ ਰਿਹਾ ਸੀ, ਤੇ ਮੈਂ ਕਿਹਾ ਵੀ ਜਦੋਂ ਅਸੀਂ ਏਅਰਪੋਰਟ 'ਤੇ ਉਤਰੇ ਨਾ, ਤਾਂ ਉੱਥੇ ਫੁੱਲਾਂ ਆਲੇ ਦੁਆਲੇ ਫੁੱਲੇ ਫੁੱਲ ਪੈਣ, ਸਾਰਾ ਕੁਛ ਹੋਵੇ। ਉਹ ਕਹਿੰਦੇ, ਮੈਂ ਕਿਹਾ ਵੀ ਆਹ ਕੀ ਹੋ ਕੇ ਹਟਿਆ? ਕਹਿੰਦੇ ਵੀ ਇੱਥੇ ਨਾ ਸਾਡੇ ਮੱਕੇ ਤੋਂ ਆ ਕੇ ਹਟਿਆ ਜਿਹੜੇ ਹੱਜ ਕਰਨ ਗਏ ਸੀ, ਉਹ ਵੀ ਗਏ ਹੋਏ ਸੀ ਕਿਸ ਤਰ੍ਹਾਂ, ਪਤਾ ਨਹੀਂ ਕਿੱਦਾਂ ਹੋਈ ਸੀ ਗੱਲ। ਉਹ ਕਹਿੰਦੇ ਆਹ ਜਿਹੜੀ ਸਿਕਿਉਰਿਟੀ ਤੁਹਾਨੂੰ ਮਿਲੀ ਆ ਨਾ, ਇਹ ਪ੍ਰੈਜ਼ੀਡੈਂਟ ਸਿਕਿਉਰਿਟੀ ਹੈ। ਇਹ ਜਿੰਨੀ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੂੰ ਸਿਕਿਉਰਿਟੀ ਮਿਲਦੀ ਆ, ਇੰਨੀ ਕਹਿੰਦੇ ਮਿਲਦੀ ਆ ਜਿਹੜੇ ਹੱਜ ਨੂੰ ਜਾਂਦੇ ਆ ਉੱਨੀ। ਇਹੀ ਫੁੱਲਾਂ ਦੀ ਵਰਖਾ ਜਿਹੜੀ ਆ ਉਹ ਪ੍ਰੈਜ਼ੀਡੈਂਟ 'ਤੇ ਹੁੰਦੀ ਆ, ਉਹੀ ਫੁੱਲਾਂ ਦੇ ਵਰਖਾ ਹਾਜ਼ੀਆਂ 'ਤੇ ਹੁੰਦੀ ਆ ਜਿਹੜੇ ਹੱਜ ਨੂੰ ਆਉਂਦੇ ਜਾਂਦੇ ਨੇ, ਉਹਨਾਂ ਨੂੰ ਪ੍ਰੋਟੋਕੋਲ ਹੈ। ਕਹਿੰਦਾ ਜਿਹੜੀ ਤੀਜੀ ਇਹ ਸਿਕਿਉਰਿਟੀ ਮਿਲਦੀ ਆ ਉਹ ਸਿੱਖਾਂ ਨੂੰ ਮਿਲਦੀ ਆ ਜਦੋਂ ਸਿੱਖ ਆਉਂਦੇ ਨੇ। ਸੋ ਹੋਰ ਕਿਸੇ ਨੂੰ ਨਹੀਂ ਮਿਲਦੀ ਜਿੰਨੀ ਸਿਕਿਉਰਿਟੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਬੰਦਿਸ਼ਾਂ ਸਾਨੂੰ ਲੱਗਦੀਆਂ ਆ ਵੀਜ਼ਿਆਂ ਦੀਆਂ ਜਾਂ ਸਿਕਿਉਰਿਟੀ ਦੀਆਂ, ਉਹ ਸਾਡੀ ਜਾਨ ਮਾਲ ਦੀ ਰੱਖਿਆ ਲਈ ਮੈਨੂੰ ਲੱਗਿਆ ਵੀ ਮਿਲਦੀ।
ਬਿਲਕੁਲ ਬਿਲਕੁਲ, ਮੈਂ ਮਤਲਬ ਵੀ 4 ਵਾਰੀ ਜਾ ਆਇਆ ਪਾਕਿਸਤਾਨ, ਤੇ ਜਿਨ੍ਹਾਂ ਮਤਲਬ ਖੁੱਲੀਆਂ ਬਾਹਾਂ ਨਾਲ ਉਹ ਸਵਾਗਤ ਕਰਦੇ। ਮੈਂ 4 ਲੇਖ ਵੀ ਲਿਖੇ ਨੇ ਪਾਕਿਸਤਾਨ ਦੀਆਂ, ਮੇਰੀਆਂ 4 ਯਾਤਰਾਵਾਂ, ਤੇ ਤੁਸੀਂ ਤੁਸੀਂ ਤੇ ਉਹ ਪੜ੍ਹੀਆਂ ਹੀ ਨੇ। ਤੇ ਔਰ ਤੀਜੀ ਯਾਤਰਾ ਦੌਰਾਨ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਸੀ, ਤੇ ਉਹ ਮੈਂ ਲੇਖ ਪੂਰਾ ਲਿਖਿਆ ਵੀ ਨਨਕਾਣੇ ਸਾਹਿਬ ਕਿਵੇਂ ਮੈਂ ਰਿਹਾ, ਕਿਵੇਂ ਗਿਆ, ਕੀ ਹੋਇਆ। ਤੇ ਹੈਰਾਨੀ ਵਾਲੀ ਗੱਲ ਇੱਕ ਦੱਸਣ ਵਾਲੀ ਗੱਲ ਸੀ ਵੀ ਪਾਕਿਸਤਾਨ ਸਰਕਾਰ ਨੇ ਇੱਕ ਗੁਰਦੁਆਰਾ ਕਮੇਟੀ ਬਣਾਤੀ ਹੋਈ ਆ 99 ਦੇ ਵਿੱਚ, ਵੀ 21 ਸਾਲ ਪਹਿਲਾਂ। ਤੇ ਅਧਿਕਾਰ ਜਿਹਦੇ ਕੋਲ ਹੁੰਦਾ, ਛੱਡਦਾ ਕੌਣ ਆ? ਕਿੰਨੀਆਂ ਕਿੰਨੀਆਂ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਇਨਕਮ ਜਿਹੜਾ ਉੱਥੇ ਸਿੱਖ ਗੁਰਦੁਆਰਿਆਂ ਤੋਂ ਹੁੰਦਾ ਆ ਵਕਫ ਬੋਰਡ ਨੂੰ, ਤੇ ਉਹ ਕਿਉਂ ਕੌਣ ਛੱਡਣ? ਪਰ ਸਿੱਖਾਂ ਨੂੰ ਖੁਸ਼ ਕਰਨ ਲਈ ਕਹਿ ਲਓ, ਅੱਖੀਂ ਘੱਟਾ ਪਾਉਣ ਲਈ ਕਹਿ ਲਓ, ਇੱਕ ਸਿੱਖਾਂ ਦੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਤੀ। ਤੇ ਉਹ ਇਸ਼ਤਿਹਾਰ ਵਿੱਚ ਲਿਖਿਆ ਸੀ ਵੀ ਸਰਦਾਰ ਫਲਾਨਾ ਸਿੰਘ ਰਿਹਾਇਸ਼ ਦੇ ਇੰਚਾਰਜ ਹੋਣਗੇ ਗੁਰਪੁਰਬ ਦੇ ਸਮੇਂ। ਤੇ ਉਹ ਰਿਹਾਇਸ਼ ਦੇ ਇੰਚਾਰਜ ਆ ਵੀ ਜਦੋਂ ਮੇਲਾ ਲੰਘ ਗਿਆ ਤੇ ਲਾਹੌਰ ਡੇਰਾ ਸਾਹਿਬ ਗੁਰਦੁਆਰੇ ਵਿੱਚ ਉਹ ਜਿਹੜੇ ਸੀ ਨਾ ਮੈਂ ਇੰਚਾਰਜ ਰਿਹਾਇਸ਼ ਦੇ, ਉਹ ਗ੍ਰੰਥੀ ਜੀ ਦੇ ਕਮਰੇ ਵਿੱਚ ਬੈਠੇ ਮੈਨੂੰ ਮਿਲੇ।
ਅੱਛਾ ਜੀ।
ਯਾਨੀ ਜਿਹੜਾ ਰਿਹਾਇਸ਼ ਦਾ ਇੰਚਾਰਜ ਆ ਕਮੇਟੀ ਵੱਲੋਂ, ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਵੱਲੋਂ, ਉਹਦੇ ਕੋਲ ਆਪਣਾ ਦਫ਼ਤਰ ਤੇ ਕੀ ਹੋਣਾ ਸੀ, ਉਹਦੇ ਕੋਲ ਆਪਣਾ ਸੌਣ ਲਈ ਕਮਰਾ ਵੀ ਨਹੀਂ ਸੀ, ਉਹ ਗ੍ਰੰਥੀ ਦੇ ਕਮਰੇ ਵਿੱਚ ਬੈਠਾ ਮੈਨੂੰ ਲੱਭਿਆ।
ਨਹੀਂ ਦੇਖੋ,
ਪਾਕਿਸਤਾਨ ਇੱਕ ਮਿੰਟ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ
ਗੁਰਦੁਆਰਿਆਂ ਦੀ ਗੱਲ ਕਰਦੇ, ਸੇਵਾ ਸੰਭਾਲ ਦੀ ਗੱਲ ਕਰ ਰਹੇ, ਉਸੇ ਸੰਦਰਭ ਦੇ ਵਿੱਚ ਆਪਣੀਆਂ ਗੱਲਾਂ ਚੱਲ ਰਹੀਆਂ ਨੇ। ਮੇਰੀ ਪਿਛਲੇ ਹੀ ਹਫ਼ਤੇ ਇੱਕ ਸਿੰਘ ਨਾਲ ਗੱਲ ਹੋ ਰਹੀ ਸੀ ਜਿਹੜੇ ਪਿਛਲੇ 15 ਸਾਲ ਤੋਂ ਪਾਕਿਸਤਾਨ ਦੇ ਵਿੱਚ ਸੇਵਾ ਕਰ ਰਹੇ ਨੇ, ਲੰਗਰਾਂ ਦੀ ਸੇਵਾ ਕਰ ਰਹੇ ਨੇ, ਡਿਵੈਲਪਮੈਂਟ ਦੀ। ਉਹਨਾਂ ਨੇ ਮੈਨੂੰ ਇੱਕ ਗੱਲ ਸੁਣਾਈ ਜਿਹੜੀ ਕਿ ਕਾਫ਼ੀ ਰੌਚਕ ਸੀ, ਕਿ ਜਿਹੜੀ ਤੁਸੀਂ ਕਮੇਟੀ ਦੀ ਗੱਲ ਕਰਦੇ ਨਾ, ਇਹ ਕਮੇਟੀ ਬਣੀ ਹੈ, ਉਹਦੇ ਬਾਅਦ ਇੱਕ ਸ਼ੋਧ ਕੀਤੀ ਗਈ, ਉਹਦੇ ਵਿੱਚ ਸ਼ੋਧ ਇਹ ਕੀਤੀ ਗਈ ਕਿ ਉਹਦੇ ਵਿੱਚ 3 ਇੰਟਰਨੈਸ਼ਨਲ ਨੁਮਾਇੰਦੇ ਲੈਣੇ ਆ, ਇਕੱਲੇ ਪਾਕਿਸਤਾਨ ਦੇ ਸਿੱਖ ਨਹੀਂ ਹੋਣੇ ਉਹਦੇ ਵਿੱਚ, ਉਹਦੇ ਵਿੱਚ ਪਾਕਿਸਤਾਨ ਦੇ
ਠੀਕ
ਜਿਹੜੇ ਗੈਰ ਸਿੱਖ ਹੈ ਉਹ ਵੀ ਹੁੰਦੇ ਨੇ ਮੁਸਲਮਾਨ ਭਾਈਚਾਰੇ 'ਚੋਂ, ਸਿੱਖ ਵੀ ਹੈਗੇ ਨੇ, ਅਤੇ ਉਹ ਕਹਿੰਦੇ ਵੀ ਤਿੰਨ ਅਸੀਂ ਨੌਨ ਸਿੱਖ ਮਤਲਬ ਓਵਰਸੀਜ਼ ਦੇ ਸਿੱਖ ਵੀ ਲੈਣੇ, ਉਹਨਾਂ ਦੇ ਵਿੱਚੋਂ ਇੱਕ ਕਨੇਡਾ ਅਮਰੀਕਾ ਅਤੇ ਇੱਕ ਇੰਗਲੈਂਡ ਦਾ ਨੁਮਾਇੰਦਾ ਹੁੰਦਾ ਆ। ਹੁਣ ਇਹ ਨਨਕਾਣਾ ਸਾਹਿਬ ਦੇ ਜਿਹੜਾ 550 ਸਾਲਾਂ ਮਨਾਇਆ ਗਿਆ, ਇਹਦੇ ਵਿੱਚ ਉਹ ਜਿਹੜੇ ਤਿੰਨ ਸਿੰਘ ਹੈ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਉੱਥੇ ਲੋਕਲ ਕਮੇਟੀ ਨੇ, ਸਿੱਖਾਂ ਨੇ, ਅਤੇ ਉਹਨਾਂ ਨੇ ਰਲ ਕੇ ਆਪਸ 'ਚ ਉਹਨਾਂ ਨੂੰ ਕੱਢ ਦਿੱਤਾ ਗਿਆ ਵੀ ਸਾਨੂੰ ਲੋੜ ਨਹੀਂ ਇਹਨਾਂ ਦੀ, ਜਿਹੜੇ ਕਿ ਪਿਛਲੇ 10-15 ਸਾਲ ਤੋਂ ਨੁਮਾਇੰਦਗੀ ਦੇ ਰਹੇ ਸੀ। ਹੁਣ ਉਹਦਾ ਪ੍ਰੋਟੋਕਾਲ ਇਹ ਸੀ ਵੀ ਜਦੋਂ ਵੀ ਉਸ ਕਮੇਟੀ ਨੇ ਕੋਈ ਫੈਸਲਾ ਲੈਣਾ ਤਾਂ ਉਹ ਤਿੰਨ ਸਿੰਘ ਵੀ ਇੰਟਰਨੈਸ਼ਨਲ ਆ ਕੇ ਉਹਨਾਂ ਨੂੰ ਸੱਦ ਕੇ ਉਹਨਾਂ ਦੇ ਸਾਹਮਣੇ ਮਤੇ ਪਾਸ ਹੋਣੇ ਆ ਵੀ ਉਹਨਾਂ ਨੂੰ ਮਨਜ਼ੂਰ ਹੈ ਜਾਂ ਨਹੀਂ ਮਨਜ਼ੂਰ, ਠੀਕ ਹੈ। ਅਤੇ ਉਹ ਇਹਨਾਂ ਨੂੰ ਕੱਢ ਦਿੱਤਾ ਇੱਕ ਸਾਲ ਪਹਿਲਾਂ, ਅਤੇ ਉਸ ਸਾਲ ਦੇ ਵਿੱਚ ਕਹਿੰਦੇ ਵੀ ਜਿਹੜਾ ਉੱਥੇ ਦਾ ਇੰਚਾਰਜ ਸੀਗਾ ਉਹ ਆਪਣਾ ਮੁਸਲਮਾਨ ਭਾਈ ਸੀਗਾ, ਉਹਨੇ 86 ਲੱਖ ਰੁਪਏ ਦੀ ਹੇਰਾਫੇਰੀ ਕੀਤੀ। ਉਹਨੇ ਇੱਕ ਕੰਪਨੀ ਖੜੀ ਕੀਤੀ, ਸਿੱਖ ਨੇ ਨਹੀਂ ਸਿੱਖ ਨੇ ਨਹੀਂ, ਜਿਹੜੇ ਉੱਥੋਂ ਦੇ ਇੰਚਾਰਜ ਉਹਨਾਂ ਨੇ ਬਣਾਏ ਹੋਏ ਸੀ, ਅਤੇ ਉਹਨਾਂ ਨੇ ਇੱਕ ਕੰਪਨੀ ਖੜੀ ਕੀਤੀ, ਉਸ ਕੰਪਨੀ ਨੂੰ ਠੇਕਾ ਦੇ ਦਿੱਤਾ, ਉਹ ਵੀ ਉਹਦੀ ਆਪਣੀ ਕੰਪਨੀ ਸੀ, ਠੇਕਾ ਦੇ ਕੇ 86 ਲੱਖ ਰੁਪਏ ਟ੍ਰਾਂਸਫਰ ਕਰਤਾ, ਅਤੇ ਉਹ ਤੋਂ ਥੋੜ੍ਹੇ ਦਿਨਾਂ ਬਾਅਦ ਰਿਜ਼ਾਈਨ ਕਰ ਗਿਆ, ਠੀਕ ਹੈ। ਅਤੇ ਜਦੋਂ ਨਵਾਂ ਆਇਆ ਉਹਦੀ ਰਿਪਲੇਸਮੈਂਟ ਆਈ, ਉਹ ਵੀ ਮੁਸਲਮਾਨ ਭਾਈਚਾਰੇ 'ਚ ਸੀ, ਅਤੇ ਉਹਨੇ ਫਿਰ ਚਾਰਜ ਸੰਭਾਲਣਾ ਸੀ। ਜਦੋਂ ਚਾਰਜ ਸੰਭਾਲਿਆ ਅਤੇ ਖਜ਼ਾਨਾ ਦਿੱਤਾ ਗਿਆ, ਉਹਦੇ ਵਿੱਚ ਉਹਨੂੰ ਲੱਗਿਆ ਵੀ ਇਹ ਧਾਂਦਲੀ ਹੋਈ ਆ, ਉਹਨੇ ਲੈਣ ਤੋਂ ਇਨਕਾਰ ਕਰਤਾ, ਕਹਿੰਦਾ ਮੈਂ ਤਾਂ ਨਹੀਂ ਲੈਂਦਾ, ਠੀਕ ਹੈ, ਮੈਨੂੰ ਪਹਿਲਾਂ ਹਿਸਾਬ ਦਿਓ। ਅਤੇ ਉੱਥੋਂ ਬਖੇੜਾ ਸ਼ੁਰੂ ਹੋ ਗਿਆ, ਅਤੇ ਉਹਨੇ ਕੀ ਕੀਤਾ, ਉਹਨੇ ਨੋਟੀਫਾਈ ਕਰਤਾ ਲੀਗਲ ਸਿਸਟਮ ਨੂੰ, ਕੋਰਟ ਨੂੰ, ਵੀ ਮੈਂ ਇਹ ਚਾਰਜ ਨਹੀਂ ਲੈਣਾ ਕਿਉਂਕਿ ਮੈਨੂੰ ਲੱਗਦਾ ਧਾਂਦਲੀ ਹੋਈ ਆ, ਜਿੰਨੀ ਦੇਰ ਆਹ ਮੈਂ ਮੇਰਾ ਕੁਐਸਚਨ ਹੈ ਮੈਂ ਲੈ ਲੂੰਗਾ, ਪਰ ਆਹ ਮੈਂ ਇਹਦਾ ਜ਼ਿੰਮੇਵਾਰ ਨਹੀਂ ਹੈਗਾ। ਚਲੋ ਕੋਰਟ 'ਚ ਚਲੇ ਗਈ, ਕੋਰਟ ਨੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਅਤੇ ਜਿੱਦੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਅਤੇ ਉਹ ਜਿਹੜਾ ਜਿਹਨੇ ਹੇਰਾਫੇਰੀ ਕੀਤੀ ਸੀ, ਧਾਂਦਲੀ ਕੀਤੀ ਸੀ, ਉਹ ਛੱਡ ਕੇ ਡੁਬਈ ਚਲੇ ਗਿਆ। ਉਹ 2 ਸਾਲ ਇਨਵੈਸਟੀਗੇਸ਼ਨਾਂ ਹੋਈਆਂ ਅਤੇ ਉਹ ਲੱਭਿਆ ਗਿਆ ਵੀ 86 ਲੱਖ ਰੁਪਏ ਦੀ ਧਾਂਦਲੀ ਹੋਈ ਆ। ਅਤੇ ਉਹ ਜਿਹੜੇ ਜੱਜ ਸਾਹਿਬ ਸੀਗੇ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਸੀ ਨਾ, ਉਹਨਾਂ ਨੇ ਉਸ ਸ਼ਖਸ ਦੀ ਕੁਰਕੀ ਕੀਤੀ, ਉਹਦੀ ਸਾਰੀ ਪ੍ਰੋਪਰਟੀ ਜ਼ਬਤ ਕੀਤੀ ਪਾਕਿਸਤਾਨ ਦੀ, ਉਹ ਤੋਂ ਕਰ ਕਰਾ ਕੇ 56 ਲੱਖ ਰੁਪਈਆ ਵਾਪਸ ਲਿਆ ਗੁਰਦੁਆਰੇ ਵਾਸਤੇ, ਜਿਹਨਾਂ ਦਾ ਜਿਹੜਾ ਕਮੇਟੀ ਦਾ ਖਾਧਾ ਸੀ ਉਹਨਾਂ ਦਾ, ਅਤੇ ਜਿਹੜਾ 30 ਲੱਖ ਰੁਪਈਆ ਨਹੀਂ ਦੇ ਸਕਿਆ, ਕੰਪਨੀਆਂ ਸਾਰੀਆਂ ਜ਼ਬਤ ਕਰ ਲਈਆਂ, ਉਹਨਾਂ ਦੇ ਘਰ ਵੀ ਲੈ ਲਏ, ਹੈ ਨਾ, ਸਾਰਾ ਕੁਛ ਕਰ ਲਿਆ। ਢਾਈ ਸਾਲ ਡੁਬਈ ਦੇ ਨਾਲ ਕੇਸ ਚੱਲਦਾ ਰਿਹਾ ਉੱਥੋਂ ਉਹਨਾਂ ਨੂੰ ਐਕਸਟਰਾ ਡਾਈਟ ਕਰਨ ਦਾ। 2.5 ਸਾਲਾਂ ਬਾਅਦ ਉਹਨਾਂ ਨੂੰ ਡੁਬਈ ਤੋਂ ਸਰਕਾਰੀ ਜਹਾਜ਼ 'ਚ ਲਿਆਂਦਾ ਗਿਆ, ਕੜੀਆਂ ਲਾ ਕੇ ਲਿਆ ਕੇ ਉਹਨਾਂ ਨੂੰ, ਮੇਰਾ ਖਿਆਲ 5 ਸਾਲ ਦੀ ਸਜ਼ਾ ਹੋਈ ਆ ਹੁਣ, ਨਾਲ ਜਦ ਤੱਕ ਉਹ ਪੈਸੇ ਮੁੜਦੇ ਨਹੀਂ ਉਦ ਤੱਕ ਉਹਨਾਂ ਨੂੰ ਉਹਦਾ ਖਰਜ਼ਾਨਾ ਦੇਣਾ ਪੈਣਾ ਆ। ਸੋ
ਤੇ ਹੁਣ ਆਹ ਦੇਖੋ ਕਿੰਨਾ ਠੱਗੀ ਮਾਰ ਕੇ ਬੈਂਕਾਂ ਦੇ ਨਾਲ 28 ਦੇ 28 ਗੁਜਰਾਤੀ ਬੰਦੇ ਜਿਹੜੇ ਉਹ ਬਾਹਰ ਭੱਜ ਗਏ ਆ।
ਆਹੋ ਉਹ ਗੱਲ ਤਾਂ
28 ਦੇ 28 ਬੰਦੇ, ਮਤਲਬ ਇਨਸਾਫ ਵੇਖ ਲਓ ਵੀ ਗੁਆਂਢੀ ਮੁਲਕ ਦਾ ਇਨਸਾਫ ਤੇ ਆਪਣਾ ਇਨਸਾਫ ਵੇਖ।
ਹਾਂਜੀ, ਸੋ ਕਹਿਣ ਦਾ
28 ਦੇ 28 ਗੁਜਰਾਤੀ ਨੇ,
ਬਿਲਕੁਲ ਬਿਲਕੁਲ,
ਸੋ ਤੇ ਉਹ ਮਤਲਬ ਵੀ ਬਾਹਰ 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 ਗਏ ਹੋਏ ਆ
ਔਰ ਬੜੇ
ਵਾਪਸ ਲੈਣਾ ਜਾਂ ਲਿਆਉਣਾ,
ਔਰ ਉਹ ਸਾਰੇ ਆਪਣੇ ਗਿਆਨੀ ਜੀ ਉਹ ਸਾਰੇ ਲੰਡਨ 'ਚ ਨੇ ਔਰ ਬੜੇ ਆਨੰਦ 'ਚ ਨੇ ਸਾਰੇ, ਮਤਲਬ ਮੈਚ ਦੇਖਣ ਵੀ ਜਾਂਦੇ ਨੇ, ਕ੍ਰਿਕਟ ਵੀ ਦੇਖ ਰਹੇ ਨੇ, ਤੇ ਮੈਂ ਤਾਂ ਆਪਣੇ ਤਾਇਆ ਜੀ ਨੂੰ ਹੱਸਦਾ ਹੁੰਦਾ, ਉਹ ਮੇਰੇ ਤਾਇਆ ਜੀ ਇੰਗਲੈਂਡ ਰਹਿੰਦੇ ਨੇ, ਮੈਂ ਕਿਹਾ ਵੀ ਉਹ ਮੈਨੂੰ ਇੱਕ ਗੱਲ ਸਮਝਾਓ ਵੀ ਤੁਸੀਂ ਤੁਹਾਡੇ ਕੋਲ ਨੂੰ ਕੱਲ੍ਹ ਆਉਂਦੇ ਤਾਇਆ ਜੀ, ਤੁਹਾਡਾ ਤਾਂ ਨਹੀਂ ਹਿੱਸਾ ਵਿੱਚ ਕਿਤੇ, ਮੈਨੂੰ ਇਹ ਦੱਸੋ ਵੀ ਸਾਰੇ ਜਿੰਨੇ ਵੀ ਮਤਲਬ ਚੋਰ ਚੱਕੇ ਜਿੰਨੇ ਵੀ ਆ ਉਹ ਸਾਰੇ ਲੰਡਨ ਨੂੰ ਕੱਲ੍ਹ ਭੱਜਦੇ ਆ, ਮੈਨੂੰ ਸਮਝ ਨਹੀਂ ਹੁੰਦੀ। ਤੇ ਦੂਜੇ ਪਾਸੇ ਲੰਡਨ ਜਿਹੜਾ ਆ ਉਹ ਦੁਨੀਆਂ ਨੂੰ ਦੁਹਾਈ ਦਿੰਦਾ ਫਿਰਦਾ ਹਿਊਮਨ ਰਾਈਟਸ, ਹੇਰਾ ਫੇਰੀਆਂ ਨਹੀਂ ਕਰਨੀਆਂ, ਉਹ ਆਪ ਸਾਰੇ ਚੋਰ ਚੱਕੇ ਉਹ ਸਾਂਭਦਾ ਆ। ਖੈਰ ਨਹੀਂ ਵੇ ਪੈਸਾ। ਸੋ ਤਾਇਆ ਜੀ ਗੱਲ ਚੱਲ ਰਹੀ ਸੀ ਸੇਵਾ ਸੰਭਾਲ ਦੀ, ਤੇ ਰਿਫੋਰਮ ਤਾਂ ਹੋ ਰਹੀ ਹੈ ਪਾਕਿਸਤਾਨ ਦੇ ਵਿੱਚ ਵੀ ਹੋ ਰਹੀ ਹੈ, ਤੇ ਜਿਹੜੇ ਗੁਰਧਾਮ ਪੰਥ ਨਾਲੋਂ ਵਿਛੋੜੇ ਗਏ ਨੇ ਉਹਦੀਆਂ ਨਾ ਇੱਕ ਦੋ ਐਗਜ਼ਾਮਪਲਾਂ ਹੋਰ ਵੀ ਦਿੰਦਾ ਮੈਂ। ਸਾਡੇ ਜਿਹੜੇ ਬਹੁਤ ਸਾਰਾ ਜਿਹੜੇ ਸਾਡੇ ਸ਼ਰਧਾਲੂ ਨੇ ਪੰਜਾਬ ਤੋਂ ਜਾਂਦੇ ਨੇ, ਉਹ ਉਹਨਾਂ ਦੇ ਕਾਨੂੰਨ ਫੋਲੋ ਨਹੀਂ ਕਰਦੇ, ਸਿੱਧੀ ਜਿਹੀ ਗੱਲ, ਅਸੀਂ ਆਪ ਅੱਖੀ ਦੇਖਿਆ ਜਿੱਥੇ ਜਿੱਥੇ ਉਹਨਾਂ ਨੂੰ ਇਜਾਜ਼ਤ ਹੈ ਜਾਣ ਦੀ ਉਹਨਾਂ ਨੂੰ ਵੀਜ਼ੇ 'ਤੇ ਦੱਸਣਾ ਪੈਂਦਾ ਆ, ਇੰਡੀਆ ਨੂੰ ਤੁਸੀਂ ਜਾਓ ਤੁਹਾਨੂੰ ਲਿਖਣਾ ਪੈਂਦਾ ਕਿਹੜੇ ਕਿਹੜੇ ਸ਼ਹਿਰ ਜਾਣਾ ਹੈ। ਖੈਰ ਉਹ ਤਾਂ ਕੋਈ ਐਡੀ ਗੱਲ ਨਹੀਂ, ਪਰ ਪਾਕਿਸਤਾਨ 'ਚ ਸਿਕਿਉਰਿਟੀ ਦੇ ਮੱਦੇਨਜ਼ਰ ਰੱਖਦੇ ਉਹ ਸਾਰਿਆਂ ਨੂੰ ਦੱਸਣਾ ਪੈਂਦਾ, ਸਾਨੂੰ ਵੀ ਵੀਜ਼ੇ 'ਤੇ ਲਿਖਣਾ ਪੈਂਦਾ ਕਿਹੜੇ ਕਿਹੜੇ ਗੁਰੂ ਘਰ ਜਾਣੇ, ਉਹਨਾਂ ਨੇ ਪ੍ਰਬੰਧ ਕਰਨੇ ਹੁੰਦੇ ਆ ਉੱਤੇ ਸਿਕਿਉਰਿਟੀ ਦੇ। ਹੁਣ ਸਾਡੇ ਬੰਦੇ ਖੁੱਲੇ ਦਰਸ਼ਨ ਦੀਦਾਰ ਨਹੀਂ ਹੋਣਗੇ, ਕਹਿਣ ਦਾ ਮਤਲਬ ਇਹ ਆ। ਤੇ ਤਾਂ ਜੀ ਸੇਵਾ ਸੰਭਾਲ, ਸੇਵਾ ਸੰਭਾਲ ਦਾ ਦਾਨ ਜਿਹੜਾ, ਇਹਦੀ ਵੀ ਗੱਲ ਕਰੀਏ ਆਪਾਂ।
ਹਾਂਜੀ, ਤੇ ਸੇਵਾ, ਹਾਂ ਇਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਨਾ, ਸਿੱਖ ਦੀ ਅਰਦਾਸ ਦੇ ਜੋ ਜੋ ਹਿੱਸਾ ਆ, ਵੀ ਪ੍ਰਭੂ ਨੂੰ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੰਗ ਕੀਤੀ ਗਈ ਹੈ ਵੀ ਸਤਿਗੁਰੂ ਜੀ ਹੇ ਵਾਹਿਗੁਰੂ ਸਾਨੂੰ ਉਹ ਜੋ ਵਿਛੋੜੇ ਗਏ ਨੇ ਗੁਰੂ ਧਾਮ ਗੁਰਦੁਆਰਾ ਸਾਹਿਬ ਗੁਰੂ ਸਾਹਿਬਾਨ ਦੀ ਯਾਦਗਾਰ, ਹਰੀਆਂ ਹਰੀਆਂ ਪੈਲੀਆਂ ਮੈਨੂੰ ਲੱਗਣ ਤੇ ਆ ਰਹੀਆਂ ਜਿੱਥੇ ਗੁਰੂ ਨਾਨਕ ਜੀ ਨੇ ਮੱਝੀਆਂ ਸੀ ਚਾਰੀਆਂ, ਤੇ ਉਹਨਾਂ 'ਚ ਸਾਨੂੰ ਇਹ ਪਾਬੰਦੀਆਂ ਰਹਿਤ ਅਸੀਂ ਜਾ ਸਕੀਏ, ਦਰਸ਼ਨ ਮੇਲੇ ਕਰ ਸਕੀਏ, ਤੇ ਉਹਨਾਂ ਦਾ ਪ੍ਰਬੰਧ ਵੀ ਸਿੱਖਾਂ ਦੇ ਕੋਲ ਹੋਵੇ, ਪ੍ਰਬੰਧ ਵੀ ਸਿੱਖਾਂ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਗ੍ਰੰਥੀ ਸਿੰਘ ਮੈਨੇਜਰ ਸਕੱਤਰ ਜੋ ਵੀ ਉੱਥੇ ਦੀ ਕੋਈ ਕਮੇਟੀ ਡੈਮੋਕਰੇਟਿਕ ਵੇ ਹੋਵੇ ਜਾਂ ਕੋਈ ਪੁਰਾਤਨ ਵੇ ਹੋਵੇ, ਉਹਦੇ ਵਿੱਚ ਕਿਸੇ ਅਨ ਧਰਮੀ ਦਾ ਦਖਲ ਨਾ ਹੋਵੇ। ਦੇਖੋ ਮੈਂ ਇਸ ਵਿਚਾਰ ਦਾ ਹੈਗਾ ਆ ਵੀ ਸਿੱਖ ਸਰਬੱਤ ਦਾ ਭਲਾ ਚਾਹੁੰਦਾ, ਹਰ ਲੋੜਵੰਦ ਦੁਖੀ ਸਹਾਇਤਾ ਦੀ ਯਾਚਨਾ ਕਰਨ ਵਾਲਾ ਗੁਰੂ ਘਰ ਦੇ ਵਿੱਚੋਂ ਮੰਗ ਕਰ ਸਕਦਾ ਆ ਸਹਾਇਤਾ ਦੀ, ਤੇ ਪਨਾਹ ਲੈ ਸਕਦਾ ਆ, ਰਾਤ ਕੱਟ ਸਕਦਾ ਆ, ਲੰਗਰ ਛਕ ਸਕਦਾ ਆ, ਕਥਾ ਕੀਰਤਨ ਸੁਣ ਸਕਦਾ ਆ, ਸੇਵਾ ਚ ਹਿੱਸਾ ਪਾ ਸਕਦਾ ਆ, ਹੱਥੀ ਸੇਵਾ ਕਰ ਸਕਦਾ ਆ, ਮਾਇਕ ਸੇਵਾ ਕਰ ਸਕਦਾ ਆ, ਤੇ ਇਹ ਸਾਡਾ ਮਤਲਬ ਵੀ ਸਾਡਾ ਇਹ ਬਿਰਦ ਆ, ਸਾਡੀ ਇਹ ਮਰਿਆਦਾ ਆ। ਪਰ ਗੁਰੂ ਘਰ ਦਾ ਪ੍ਰਬੰਧ ਕਿਹਦੇ ਕੋਲ ਹੋਵੇ? ਇਹ ਨਿਰੋਲ ਸਿੱਖਾਂ ਦੇ ਕੋਲ ਹੋਣਾ ਚਾਹੀਦਾ। ਗੁਰਦੁਆਰਾ ਪ੍ਰਬੰਧ ਜਿਹੜਾ ਉਹ ਸਿੱਖ ਮਰਿਆਦਾ ਅਨੁਸਾਰ ਹੋਣਾ ਚਾਹੀਦਾ। ਇਹਦੇ ਵਿੱਚ ਨਾਨ ਸਿੱਖ ਦਾ, ਸਿੱਖੀ ਛੱਡ ਚੁੱਕੇ ਦਾ, ਬਿਨਾਂ ਸਿੱਖੀ ਧਾਰਨ ਕੀਤੇ ਤੋਂ ਪ੍ਰਬੰਧ ਦੇ ਵਿੱਚ ਕੋਈ ਬੰਦਾ ਦਖਲ ਨਹੀਂ ਦੇਣਾ ਚਾਹੀਦਾ। ਉਵੇਂ ਹੀ ਜਿਵੇਂ ਆਪਣਾ ਤੁਹਾਡਾ ਘਰ ਆ ਜਾਂ ਮੇਰਾ ਘਰ ਆ, ਆਵੇ ਆਪਾਂ ਹਸੀਤ ਅਨੁਸਾਰ ਆਓ ਭਗਤ ਕਰ ਸਕਦੇ ਹਾਂ, ਜਿੱਥੇ ਗੱਲ ਸਾਡਾ ਵਸ ਚੱਲੇ ਸਹਾਇਤਾ ਵੀ ਕਰ ਸਕਦੇ ਹਾਂ। ਪਰ ਜੇ ਉਹ ਸਾਡੇ ਘਰ ਵਿੱਚ ਆਣ ਕੇ ਰਾਹੀ ਪਾਂਧੀ ਰਾਤ ਕੱਟਣ ਵਾਲਾ ਸਹਾਇਤਾ ਲੈਣ ਵਾਲਾ ਸਾਡੇ ਘਰ 'ਚ ਦਖਲ ਦੇਣਾ ਸ਼ੁਰੂ ਕਰ ਦੇਵੇ, ਤੇ ਫਿਰ ਤੇ ਗੱਲ ਨਹੀਂ ਨਾ ਬਣਦੀ। ਸੋ ਇਸ ਲਈ ਗੁਰੂ ਘਰ ਵਿੱਚ ਆਓ, ਲੰਗਰ ਛਕੋ, ਕਥਾ ਕੀਰਤਨ ਸੁਣੋ, ਰਾਤ ਕੱਟੋ, ਜੋ ਵੀ ਹੋਰ ਵੀ ਜਿਵੇਂ ਹੁਣ ਆਪਾਂ ਕਿੱਥੇ ਦੂਆਂ ਲੰਗਰ ਚੱਲ ਰਹੇ ਆ, ਉੱਥੇ ਕੋਈ ਕਿਸੇ ਮਜ਼ਹਬ ਦਾ ਵਿਤਕਰਾ ਨਹੀਂ, ਕਦੇ ਅੱਗ ਲੱਗਦੀ ਆ, ਹੜ੍ਹ ਆਉਂਦੇ ਆ, ਆਪਾਂ ਗੁਰੂ ਘਰਾਂ ਦੇ ਵਿੱਚ ਅਗਰਾਹੀਆਂ ਕਰਕੇ ਫੰਡ ਭੇਜਦੇ ਹਾਂ, ਪਰ ਉਹਨਾਂ ਦਾ ਦਖਲ ਜੇ ਗੁਰੂ ਘਰ ਦੇ ਵਿੱਚ ਹੋਏ, ਐਂ ਨਹੀਂ ਐਂ ਕਰੋ, ਉਹ ਨਹੀਂ ਹੋ ਗਿਆ। ਇਸ ਲਈ ਅਸੀਂ ਭਾਵੇਂ ਪਾਬੰਦੀਆਂ ਦੇ ਅਧੀਨ, ਮੈਂ ਉੱਥੇ ਜਿਹੜੀ ਕਰਤਾਰਪੁਰ ਸਾਹਿਬ ਦਾ ਨਾ ਉਹ ਇੰਡੀਆ ਦੇ ਵਿੱਚ ਇਸ ਮੀਡੀਆ ਨਾਲ ਗੱਲ ਕੀਤੀ ਸੀਗੀ, ਭਾਈ ਇਹ ਤਾਂ ਇੱਕ ਸਟੈਪ ਆ ਜਿਹੜਾ ਕਰਤਾਰਪੁਰ ਸਾਹਿਬ ਆ, ਵਾਹਿਗੁਰੂ ਕਰੇ ਕਿ ਤਾਂ ਸਫਲ ਹੋਵੇ, ਅਗਲੇ ਸਾਲ ਅਸੀਂ ਸੁਣੀਏ ਵੀ ਇਸ ਤਰ੍ਹਾਂ ਹੀ ਸਾਨੂੰ ਲਾਂਘਾ ਨਨਕਾਣਾ ਸਾਹਿਬ ਦਾ ਮਿਲ ਗਿਆ, ਉਸ ਤੋਂ ਅਗਲੇ ਸਾਲ ਸੁਣੀਏ ਸਾਨੂੰ ਇਸ ਤਰ੍ਹਾਂ ਹੀ ਲਾਂਘਾ ਪੰਜਾ ਸਾਹਿਬ ਦਾ ਮਿਲ ਗਿਆ। ਸੋ ਇਸ ਤਰ੍ਹਾਂ ਆਪਸ ਦੀ ਮੇਲ ਦਲ ਜੋਲ ਦੇ ਨਾਲ ਦੁਸ਼ਮਣੀ ਘਟੇਗੀ, ਮੇਲ ਚੰਗਿਆਈ ਪ੍ਰਗਟ ਹੋਏਗੀ, ਦੋਵਾਂ ਮੁਲਕਾਂ ਦੀ ਜਨਤਾ ਨੂੰ ਇੱਧਰ ਉੱਧਰ ਆਉਣ ਜਾਣ ਦਾ ਮੌਕਾ ਮਿਲੇਗਾ, ਵਾਗੇ ਤੋਂ ਬਾਰਡਰ ਵਪਾਰ ਖੁੱਲੇਗਾ। ਸੋ ਇਸ ਲਈ ਇਹ ਪਹਿਲਾ ਸਟੈਪ ਸੀ, ਉਹ ਵੀ ਕਰੋਨੇ ਦਾ ਬਹਾਨਾ ਲਾ ਕੇ ਉਹ ਵੀ ਰੁਕ ਗਿਆ। ਉੱਧਰ ਉਹਨਾਂ ਨੇ ਪਾਕਿਸਤਾਨ ਵਾਲਿਆਂ ਤੇ ਖੁੱਲ ਰੱਖੀ ਹੋਈ ਆ, ਪਰ ਸਾਡੇ ਹਿੰਦੁਸਤਾਨ ਵਾਲਿਆਂ ਨੂੰ ਬਹਾਨਾ ਮਿਲ ਗਿਆ ਕਰੋਨੇ ਦਾ, ਇਹਨਾਂ ਨੇ ਉਹ ਸਟੈਪ ਚੁੱਕਿਆ ਹੋਇਆ ਵੀ ਭਾਵੇਂ ਟੈਂਪਰੇਰੀ ਕਹਿ ਕੇ ਇਸ ਵੇਲੇ ਰੋਕਿਆ ਹੋਇਆ। ਸੋ ਇਸ ਲਈ ਉਹਨਾਂ ਗੁਰਦੁਆਰਿਆਂ ਦਾ ਜਿੰਨਾ ਚਿਰ ਵਕਫ ਬੋਰਡ ਕੋਲ ਪ੍ਰਬੰਧ ਆ, ਫੌਜੀ ਜਰਨੈਲਾਂ ਕੋਲ ਪ੍ਰਬੰਧ ਆ, ਉਹਨਾਂ ਚਿਰ ਉਹ ਆਜ਼ਾਦੀ ਤੇ ਨਹੀਂ ਨਾ ਹੈਗੀ, ਭਾਵੇਂ ਕਿ ਉੱਥੇ ਗ੍ਰੰਥੀ ਲਾਂਗਰੀ ਸੇਵਾਦਾਰ ਜਿਹੜੇ ਨੇ ਉਹ ਸਿੱਖ ਹੀ ਨੇ, ਪਰ ਉੱਪਰ ਪ੍ਰਬੰਧ ਸਾਰਾ ਕੰਟਰੋਲ ਜੋ ਗੋਲਕ ਆ, ਜੋ ਆਮਦਨ ਖਰਚ ਆ, ਜੋ ਬਜਟ ਆ, ਉਹ ਤਾਂ ਵਕਫ ਬੋਰਡ ਕੋਲ ਹੀ ਆ ਨਾ, ਤੇ ਵਕਫ ਬੋਰਡ ਜਿਹੜਾ ਉੱਥੋਂ ਦੇ ਪਾਕਿਸਤਾਨੀ ਲੋਕਾਂ ਦਾ, ਤੇ ਸਿੱਖਾਂ ਦੀ ਸਿੱਖ ਕਮੇਟੀ ਬਣੀ ਦੇ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਵੀ ਰਿਹਾਇਸ਼ ਦਾ ਪ੍ਰਬੰਧ ਕਰਨ ਵਾਲੇ ਕੋਲ ਆਪਣਾ ਦਫ਼ਤਰ ਤੇ ਆਪਣੇ ਸੌਣ ਲਈ ਕਮਰਾ ਨਹੀਂ ਸੀ ਹੈਗਾ। ਸੋ ਇਸ ਲਈ ਇਹ ਅਰਦਾਸ, ਹਾਂ ਇੱਕ ਮਿੰਟ, ਇਹ ਮਤਲਬ ਬੜੀ ਬੜੀ ਲਿਮਿਟਡ ਜੀ, ਹੁਣ ਉਹ ਜਿਹੜਾ ਸੀ ਜ਼ਿਆਉਲ ਹੱਕ ਦੇ ਮੌਕੇ ਤੇ ਉਹਨੇ ਖੁੱਲ ਦਿੱਤੀ ਹੋਈ ਸੀ, ਕਦੀ ਵੀ 10 ਬੰਦੇ ਸਿੱਖ ਸਿੱਖਣੀਆਂ ਕੁਝ ਵੀ ਹੋਣ, 10 ਬੰਦੇ ਵੀਜ਼ੇ ਲਈ ਅਪਲਾਈ ਕਰਨ, ਉਹਨਾਂ ਨੂੰ ਸਿਕਿਉਰਿਟੀ ਮਿਲੇਗੀ ਤੇ ਉਹ ਆਓ ਗੁਰਦੁਆਰਿਆਂ ਦੀ ਯਾਤਰਾ ਕਰਕੇ ਮੁੜ ਜਾਓ। ਸੋ ਪਾਕਿਸਤਾਨ ਵੱਲੋਂ ਤਾਂ ਸਮੇਂ ਸਮੇਂ ਸਿੱਖਾਂ ਨੂੰ ਗੁਰਧਾਮਾਂ ਦੀ ਯਾਤਰਾ ਕਰਨ ਲਈ ਪਾਬੰਦੀਆਂ ਸਹਿੰਦੀਆਂ ਸਹਿੰਦੀਆਂ ਹਟਾਈਆਂ ਜਾਂਦੀਆਂ ਨੇ, ਸਿਕਿਉਰਿਟੀ ਦਿੱਤੀ ਜਾਂਦੀ ਹੈ। ਜ਼ਿਆਦਾ ਪਾਬੰਦੀਆਂ ਸਾਡੀ ਆਪਣੀ ਸਰਕਾਰ ਵੱਲੋਂ ਹੀ ਲਾਗੂ
ਲਾਈਆਂ
ਜਿਹੜੀਆਂ ਰਹਿੰਦੀਆਂ ਨੇ।
ਤੇ
ਹਾਂ, ਮੈਂ ਤੁਹਾਡੀ ਗੱਲ ਵਿੱਚੋਂ
ਹਾਂਜੀ
ਟੋਕਤੀ ਸੀ।
ਮੈਂ
ਹਾਂਜੀ
ਸੌਰੀ ਮੈਂ ਮੁੜ ਗੱਲ ਇਹ ਹੈ ਵੀ ਮੁੜ ਕੇ ਆ ਕੇ ਵੀ ਕਈਆਂ ਨੂੰ ਬਹੁਤ ਤੰਗ ਕੀਤਾ ਜਾਂਦਾ, ਹਰੈਸਮੈਂਟ ਕੀਤੀ ਜਾਂਦੀ ਹੈ ਵੀ ਤੁਸੀਂ ਉੱਥੇ ਕੀ ਕੀਤਾ, ਕੀ ਦੇਖਿਆ, ਇਹੋ ਜਿਹੀਆਂ ਬੇਹੁਦਾ ਪਾਬੰਦੀਆਂ ਜਿਹੜੀਆਂ ਨੇ ਜਾਣ ਵੇਲੇ ਵੀ ਤੇ ਆਉਣ ਵੇਲੇ ਵੀ, ਇਹ ਵੀ ਮਤਲਬ ਲਾਈਆਂ ਜਾਂਦੀਆਂ ਨੇ। ਉਹ ਦੋਨਾਂ ਪਾਸਿਆਂ ਨੂੰ ਸਮੱਤ ਬਖਸ਼ੇ ਪਰਮਾਤਮਾ।
ਉਹ ਮਾਸਟਰ ਮਾਸਟਰ ਤਾਰਾ ਸਿੰਘ ਤੇ ਇੱਕ ਵਾਰੀ ਨਹਿਰੂ ਨੇ ਸ਼ਿਕਾਇਤ ਕੀਤੀ, ਸਵਾਲ ਕੀਤਾ ਸੀ,
ਜੀ
ਸ਼ੰਕਾ
ਜੀ
ਮੁਲਾਕਾਤ ਦੇ ਦੌਰਾਨ ਮਾਸਟਰ ਤਾਰਾ ਸਿੰਘ ਨੂੰ ਕਿਹਾ ਸੀਗਾ ਵੀ ਪਾਕਿਸਤਾਨ ਵਾਲੇ ਤੁਹਾਨੂੰ ਇੰਨਾ ਆਓ ਭਗਤ ਕਿਉਂ ਕਰਦੇ ਆ, ਤੁਹਾਨੂੰ ਚੰਗਾ ਕਿਉਂ ਕਹਿੰਦੇ ਆ, ਤੁਹਾਡੀ ਤਾਰੀਫ਼ ਕਿਉਂ ਕਰਦੇ ਆ। ਤੇ ਉਹ ਕਹਿੰਦਾ ਮਾਸਟਰ ਜੀ ਨੇ ਅੱਗੋਂ ਕਿਹਾ ਵੀ ਉਹ ਸਿਆਣੇ ਨੇ,
ਜੀ
ਉਹ ਸਾਨੂੰ ਆਪਣੇ ਵੱਲ ਖਿੱਚਦੇ ਆ, ਤੁਸੀਂ ਕਿਉਂ ਮੂਰਖ ਬਣਦੇ ਹੋ, ਤੁਸੀਂ ਸਾਨੂੰ ਉਹਨਾਂ ਵੱਲ ਧੱਕਦੇ ਹੋ, ਤੁਸੀਂ ਵੀ ਸਾਨੂੰ ਉਤਰੇ ਕੀ ਹੈ ਕਹੋ। ਸੋ ਇਹ ਹੈ ਵੀ ਉਹ ਪਾਕਿਸਤਾਨ ਦੀ ਤੇ ਯਤਨੇ ਆ ਕਿ ਭਾਈ ਅੰਦਰੋਂ ਕੋਈ ਵੀ ਸਰਕਾਰ ਜਿਹੜੀ ਹੈ ਰੋਟੀ ਨੂੰ ਚੋਚੀ ਨਹੀਂ ਕਹਿੰਦੀ, ਸਭ ਆਪਣੇ ਆਪਣੇ ਸਵਾਰਥ ਨੇ। ਤੇ ਜੇ ਕੋਈ ਪਾਕਿਸਤਾਨ ਵਾਲੇ ਸਾਨੂੰ ਆਓ ਜੀ ਕਹਿੰਦੇ ਨੇ, ਕੱਲ ਤੇ ਚੰਗਾ ਕੰਮ ਕਰਦੇ ਨੇ, ਉਹਨਾਂ ਦੇ ਅੰਦਰੋਂ ਇਹ ਨੀਤ ਭਾਵੇਂ ਕੁਝ ਵੀ ਹੋਵੇ। ਇਸ ਤਰ੍ਹਾਂ ਹਿੰਦੁਸਤਾਨ ਵਾਲੇ ਜਿਹੜੇ ਆ ਇਹਨਾਂ ਨੂੰ ਵੀ ਇਸ ਤਰ੍ਹਾਂ ਬਾਹਰੋਂ ਤੇ ਸਾਡੇ ਨਾਲ ਚੰਗਾ ਹੀ ਵਰਤਾਓ ਕਰਨਾ ਚਾਹੀਦਾ। ਤੇ ਚਲੋ ਗੁਰੂ ਭਲੀ ਕਰੇ। ਸੋ ਇਸ ਲਈ ਜਿੰਨਾ ਚਿਰ ਉਹਨਾਂ ਗੁਰਧਾਮਾਂ ਦੇ ਸਾਰੇ ਅਸਾਸਿਆਂ ਦਾ, ਸਾਰੀ ਮਰਿਆਦਾ ਦਾ, ਸਾਰਾ ਪ੍ਰਬੰਧ ਮੁਕੰਮਲ ਤੌਰ ਤੇ ਆਜ਼ਾਨਾ ਤੌਰ ਤੇ ਜਿਵੇਂ ਪੰਜਾਬ ਦੇ ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡਾ ਸਾਹਿਬ ਭਲਾ ਕਰੇ ਚੰਡੀਗੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਤਰ੍ਹਾਂ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਨਡਾਇਰੈਕਟਲੀ ਤੇ ਹਰ ਸੰਸਥਾ ਦੇ ਵਿੱਚ ਸਰਕਾਰ ਦਾ ਕੰਟਰੋਲ ਹੁੰਦਾ ਆ, ਕਿਤੇ ਪ੍ਰਤੱਖ ਹੁੰਦਾ ਹੈ, ਕਿਤੇ ਗੁਪਤ ਹੁੰਦਾ ਹੈ। ਜਿਸ ਦੇਸ਼ ਦੀ ਸਰਕਾਰ ਹੋਵੇ ਅਲਟੀਮੇਟਲੀ ਦੁਨਿਆਵੀ ਪਾਵਰ ਜਿਹੜੀ ਹੈ ਉਹ ਸਰਕਾਰ ਦੇ ਹੱਥ ਚ ਹੁੰਦੀ ਹੈ, ਬਾਕੀ ਸਰ ਵਿਦਿਅਕ ਸਮਾਜਿਕ ਧਾਰਮਿਕ ਸੰਸਥਾਵਾਂ ਕਾਨੂੰਨ ਦੇ ਅਨੁਸਾਰ ਉਹਦੇ ਅਧੀਨ ਹੁੰਦੀਆਂ ਨੇ, ਪਰ ਫਿਰ ਵੀ ਅੰਦਰੂਨੀ ਤੌਰ ਤੇ ਖੁਦ ਮੁਖਤਾਰੀ ਹੁੰਦੀ ਹੈ। ਜਿੰਨਾ ਚਿਰ ਪਾਕਿਸਤਾਨ ਸਰਕਾਰ ਦੇ ਕਾਨੂੰਨ ਦੇ ਅਧੀਨ ਫੁੱਲ ਫਲੈਜਿਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ ਤੇ ਉੱਥੇ ਕੋਈ ਗੁਰਧਾਮਾਂ ਦੀ ਸਿੱਖ ਸੰਸਥਾਵਾਂ ਦਾ ਪ੍ਰਬੰਧ ਕਰਨ ਲਈ ਕਮੇਟੀ ਨਹੀਂ ਬਣਦੀ ਤੇ ਉੱਥੇ ਸਾਨੂੰ ਬਿਨਾਂ ਵੀਜ਼ੇ ਬਿਨਾਂ ਪਾਸਪੋਰਟ ਦੇ ਯਾਤਰਾ ਕਰਨ ਦਾ ਸੁਭਾਗ ਪ੍ਰਾਪਤ ਨਹੀਂ ਹੁੰਦਾ, ਉਹਨਾਂ ਚਿਰ ਇਹ ਪਾਰਸ਼ਲੀ ਜਿਹੜੀ ਹੈ ਕਿ ਥੋੜੇ ਜਿਹੇ ਰੂਪ ਦੇ ਵਿੱਚ ਸਾਨੂੰ ਜਿਹੜੀ ਆਜ਼ਾਦੀ ਮਿਲੀ ਹੈ ਇਹਦੇ ਦੇ ਵਿੱਚ ਵੀ ਸ਼ਰਾਰਤੀ ਤੇ ਮੂਰਖ ਲੋਕਾਂ ਤੇ ਧਿਆਨ ਰੱਖਣਾ ਚਾਹੀਦਾ ਕਿ ਉਹ ਇਹਨਾਂ ਤੇ ਇਹ ਵੀ ਨਾ ਸਾਥੋਂ ਖੁੱਸ ਜਾਣ, ਜੋ ਕੁਝ ਮਿਲਿਆ ਆ ਇਹਨੂੰ ਆਪਾਂ ਅਵੇਲੇਬਲ ਕਰੀਏ ਤੇ ਸਬੂਤ ਦਈਏ ਕਿ ਭਾਈ ਇਸ ਤੋਂ ਵੱਧ ਵੀ ਜੇ ਸਾਨੂੰ ਆਜ਼ਾਦੀ ਮਿਲੇਗੀ ਤੇ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਉਹਦੇ ਵਿੱਚੋਂ ਨੁਕਸਾਨ ਕੋਈ ਨਹੀਂ ਹੋਵੇਗਾ, ਸਗੋਂ ਲਾਭ ਹੀ ਹੋਵੇਗਾ। ਇਸ ਲਈ ਉਹ ਸਾਨੂੰ ਲੜ ਕੇ ਅਸੀਂ ਆਜ਼ਾਦੀ ਨਹੀਂ ਲੈ ਸਕਦੇ ਗੁਰਧਾਮਾਂ ਦੀ, ਇਹ ਤਾਂ ਸਰਕਾਰਾਂ ਦੋਵਾਂ ਦੀ ਮਿਲਵਰਤਨ ਦਾ। ਜੇ ਪਾਕਿਸਤਾਨ ਸਰਕਾਰ ਖੁੱਲ ਦੇ ਵੀ ਦੇਵੇ ਤੇ ਹਿੰਦੁਸਤਾਨ ਦੀ ਸਰਕਾਰ ਸਾਨੂੰ ਬਾਰਡਰ ਨਹੀਂ ਟੱਪਣ ਦਊਗੀ, ਅਸੀਂ ਕਿਵੇਂ ਜਾ ਸਕਦੇ ਹਾਂ। ਇਸ ਲਈ ਦੋਨਾਂ ਸਰਕਾਰਾਂ ਦੀ ਖੁਸ਼ੀ ਤੋਂ ਬਿਨਾਂ ਅਸੀਂ ਪਾਕਿਸਤਾਨ ਦੇ ਵਿੱਚ ਰਹਿ ਗਏ, ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਯਾਤਰਾ ਅਤੇ ਪ੍ਰਬੰਧ ਨੂੰ ਨਹੀਂ ਸੰਭਾਲ ਸਕਦੇ।
ਤਾਂ ਜੀ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਔਰ ਤਕੀਦ ਐਂਡ ਦੇ ਵਿੱਚ ਇਹੀ ਕਰਦੇ ਹਾਂ ਕਿ ਜਿਹੜੇ ਵੀ ਪਾਕਿਸਤਾਨ ਜਾਣ ਜਾਂ ਬੰਗਲਾਦੇਸ਼ ਜਾਣ ਜਿੱਥੋਂ ਗੁਰਦੁਆਰੇ ਵਿਛੋੜੇ ਗਏ ਨੇ ਗੁਰਧਾਮ ਵਿੱਚ, ਉੱਥੇ ਜਾ ਕੇ ਆਪਣੇ ਸਿੱਖੀ ਦੀ ਚੜ੍ਹਦੀ ਕਲਾ ਦਾ ਔਰ ਸੁਹਿਰਦਤਾ ਦਾ ਸਬੂਤ ਦੇਣ, ਉੱਥੇ ਜਾ ਕੇ ਕੋਈ ਆਪਾਂ ਇਹੋ ਜਿਹੇ ਐਕਸ਼ਨ ਨਾ ਕਰੀਏ ਕਿ ਮੁੜ ਕੇ ਅਗਲਾ ਜਿਹੜੇ ਰਾਈਡ ਸਿੱਧਾ ਤੁਸੀਂ ਕਹੇ ਆ ਉਹ ਤੋਂ ਉਹ ਵੀ ਸਾਡੇ ਤੋਂ ਖੁੱਸ ਜਾਣ, ਹਨਾ। ਉਹ ਇਹ ਕਹਿਣ ਕਿ ਇਹ ਸਿੱਖਾਂ ਦੇ ਆਉਣ ਨਾਲ ਗੁਰੂ ਘਰਾਂ ਦੇ ਵਿੱਚ ਇਲਾਕੇ ਦੇ ਵਿੱਚ ਤਰੱਕੀ ਹੋ ਰਹੀ ਆ, ਯੋਗਦਾਨ ਪੈ ਰਿਹਾ ਆ, ਸੋ ਉਹ ਇਸ ਤੋਂ ਖੁਸ਼ ਹੋਣ। ਦੇਖੋ ਮੈਂ ਜਾ ਕੇ ਆਇਆ, ਤੁਸੀਂ ਵੀ ਜਾ ਕੇ ਆਏ ਆ, ਤੇ ਜਿਹੜੇ ਆਲੇ ਦੁਆਲੇ ਬਾਜ਼ਾਰ ਵਾਲੇ ਨੇ, ਲੋਕ ਨੇ, ਲਾਹੌਰ ਖਿੜਿਆ ਪਿਆ ਸੀ, ਸਾਰੇ ਨਨਕਾਣਾ ਸਾਹਿਬ ਖਿੜਿਆ ਪਿਆ ਸੀ, ਜਿਹੜੇ ਦੁਕਾਨਦਾਰਾਂ ਦੇ ਮੂੰਹ ਤੇ ਕਹਿੰਦੇ ਵੀ ਇੰਨੀ ਸੇਲ ਸਾਡੀ ਸਾਰੇ ਸਾਲ 'ਚ ਨਹੀਂ ਹੁੰਦੀ ਜਿੰਨੀ ਇੱਕ ਦਿਨ 'ਚ ਹੋ ਗਈ ਆ, ਹੈ ਨਾ। ਸੋ ਉਹ ਇੰਤਜ਼ਾਰ ਕਰਨ, ਸਾਡਾ ਇੰਤਜ਼ਾਰ ਕਰਦੇ ਨੇ ਸਾਡਾ, ਹੈ ਨਾ। ਸੋ ਇਹੋ ਜਿਹਾ ਮਾਹੌਲ ਪੈਦਾ ਹੋਵੇ ਕਿ ਉਹ ਵੈਲਕਮ ਕਰਨ ਸਾਨੂੰ।
ਉਹ ਗੱਲ ਚੱਲੀ ਸੀ ਨਾ ਵੀ ਅਸੀਂ ਅਸੀਂ ਲਾਹੌਰ ਨੂੰ ਭੱਜਦੇ, ਨਨਕਾਣਾ ਸਾਹਿਬ ਦੇ ਨਾਂ ਤੇ ਲਾਹੌਰ ਨੂੰ ਭੱਜਦੇ ਹਾਂ। ਹੁਣ ਮੇਰੀ ਤੀਜੀ ਯਾਤਰਾ ਦੇ ਦੌਰਾਨ ਨਨਕਾਣੇ ਸਾਹਿਬ, ਚਲੋ ਉੱਥੇ ਸੈਮੀਨਾਰ ਸੀ, ਸੈਮੀਨਾਰ ਦੀ ਆਰੰਭਲੀ ਸਪੀਚ ਉਹਨਾਂ ਨੇ ਮੇਰੀ ਕਰਵਾਈ ਤੰਬੂ ਸਾਹਿਬ ਗੁਰਦੁਆਰੇ ਦੇ ਕੰਪਲੈਕਸ ਦੇ ਵਿੱਚ, ਤੇ ਰਾਤ ਉੱਥੇ ਰਹਿ ਕੇ ਅਗਲੇ ਦਿਨ ਮੈਂ ਆਉਣਾ ਚਾਹੁੰਦਾ ਸੀ, ਕਿਉਂਕਿ ਉਸ ਦਿਨ ਜੇ ਮੈਂ ਲਾਹੌਰ ਪਹੁੰਚਿਆ ਤੇ ਰਾਤ ਨੂੰ ਤੇ ਅਗਲੇ ਦਿਨ ਸਵੇਰੇ ਉੱਠ ਕੇ ਮੈਂ ਅੰਮ੍ਰਿਤਸਰ ਪਹੁੰਚਦਾ, ਉਸ ਤੋਂ ਅਗਲੇ ਦਿਨ ਗੁਰਦੁਆਰਾ ਦੀਪ ਸਿੰਘ, ਬਾਬਾ ਦੀਪ ਸਿੰਘ ਸ਼ਹੀਦ ਗਾਈ ਤੇ ਮੈਨੂੰ ਉਹਨਾਂ ਨੇ ਸਨਮਾਨ ਦੇਣਾ ਸੀ ਉੱਥੋਂ ਦੇ ਜਥੇਦਾਰ ਨੇ, ਤੇ ਮੇਰਾ ਪਹੁੰਚਣਾ ਬੜਾ ਜ਼ਰੂਰੀ ਸੀ। ਤੇ ਮੈਂ ਚਾਹਿਆ ਕਿ ਮੈਂ ਬੱਸ ਤੇ ਨਨਕਾਣੇ ਸਾਹਿਬ ਚਲੇ ਜਾਵਾਂ, ਤੇ ਮੈਨੂੰ ਕਿਸੇ ਵੀ ਬੱਸ ਨੇ ਚੁੱਕਣ ਤੋਂ ਨਾਂਹ ਕਰ ਦਿੱਤੀ। ਮੈਂ ਕਿਹਾ ਵੀ ਇਹ ਕੀ ਗੱਲ? ਉਹ ਕਹਿੰਦੇ ਜੀ ਨਹੀਂ, ਸਾਨੂੰ ਹੁਕਮ ਆ ਕਿ ਨਨਕਾਣੇ ਸਾਹਿਬ ਤੋਂ ਕਿਸੇ ਸਿੱਖ ਨੂੰ ਅਸੀਂ ਬੱਸ ਤੇ ਬਹਾ ਕੇ ਬਾਹਰ ਨਹੀਂ ਲਿਜਾ ਸਕਦੇ 14 ਤਰੀਕ ਤੱਕ, ਉਹਨਾਂ ਕੋਈ ਤਰੀਕ ਦੱਸੀ ਨਵੰਬਰ ਦੀ। ਮੈਂ ਕਿਹਾ ਕਿਉਂ? ਤੇ ਉਹਨਾਂ ਨੇ ਚਲੋ ਵਿਸਤਾਰ ਦੱਸਿਆ ਕਿ ਭਾਈ ਸਿੱਖ ਨਨਕਾਣੇ ਸਾਹਿਬ ਆ ਕੇ ਤੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਸੈਰ ਕਰਨ ਚਲੇ ਜਾਂਦੇ ਨੇ, ਇਹ ਲਈ ਸਰਕਾਰ ਵੱਲੋਂ ਸਖ਼ਤ ਹੁਕਮ ਆ ਸਾਨੂੰ ਕਿ ਕਿਸੇ ਵੀ ਸਿੱਖ ਨੂੰ ਨਨਕਾਣੇ ਸਾਹਿਬ ਤੋਂ ਬੱਸ ਬਾਹਰ। ਉਹ ਮੈਂ ਕਿਹਾ ਵੀ ਐਡੀ ਵੱਡੀ ਗੱਲ ਤਾਂ ਸੁਣੋ, ਐਡੀ ਵੱਡੀ ਬੱਸ ਆ, ਦੇਖੀ ਜੀ ਕਿਤੇ ਲੁਕਾ ਲਗੋ ਕੇ ਮੈਨੂੰ ਲੈ ਜਾਓ, ਨਾਲੇ ਤਾਂ ਸਰਦਾਰ ਜੀ ਸਾਨੂੰ ਡੰਡੇ ਪਵਾਉਣੇ ਆ ਤੁਸੀਂ, ਨਾਲੇ ਦੂਜੀਆਂ ਸਵਾਰੀਆਂ ਨੂੰ ਖਰਾਬ। ਚਲੋ ਚਲੋ ਉਹ ਗੱਲ ਅਗਲੀ ਹੋ ਗਈ ਸੀ ਵੀ ਉੱਥੇ ਮੇਰੀ ਸਪੀਚ ਸੁਣ ਕੇ ਇੱਕ ਗੁਰਮੀਤ ਸਿੰਘ ਲੈਲਪੁਰੀਆ ਉਹਦਾ ਰਹਿਣ ਵਾਲਾ, ਉਹ ਪਹਿਲਾਂ ਈਸਾਈ, ਉਹਦੇ ਬਾਬੇ ਈਸਾਈ ਸੂਈ ਬਣ ਗਏ ਸੀਗੇ, ਫਿਰ ਉਹ 99 ਚ ਜਦੋਂ ਪਤਾ ਲੱਗਿਆ ਸੀ ਕੌਣ ਆ ਗੁਰਦਾਸਪੁਰ ਤੋਂ, ਉਹ ਸਿੰਘ ਸੱਜ ਗਿਆ। ਤੇ ਉਹ ਕਹਿੰਦੇ ਜੀ ਮੈਂ ਕੀ ਪ੍ਰੋਗਰਾਮ ਤੁਹਾਡਾ? ਮੈਂ ਕਿਹਾ ਪ੍ਰੋਗਰਾਮ ਵਾਲੇ ਬੱਸ ਵਾਲੇ ਮੈਨੂੰ ਲਿਜਾਂਦੇ ਨੀ ਗੇ। ਉਹ ਕਹਿੰਦੇ ਵੀ ਚਲੋ ਮੈਂ ਜਾਣਾ ਆ ਆਪਣਾ ਕੀ ਉਹਨੂੰ ਕਹਿੰਦੇ ਨੇ ਇਸਲਾਮਾਬਾਦ ਰਾਵਲਪਿੰਡੀ, ਉੱਥੇ ਇੰਟਰਫੇਥ ਕਾਨਫਰੰਸ ਆ ਤੇ ਉੱਥੇ ਹੋਣੀ ਆ ਮੇਰੀ ਸਪੀਚ ਆ, ਤੇ ਚਲੋ ਮੈਂ ਲਾਹੌਰ ਰਾਹੀਂ ਚਲਿਆ ਜਾਣਾ, ਮੇਰੀ ਕਾਰ ਤੇ ਮੈਂ ਤੁਹਾਨੂੰ ਲਾਹੌਰ ਛੱਡ ਜਾਊਂਗਾ। ਤੇ ਰਾਜ ਕਹਿੰਦਾ ਵੀ ਜੇ ਤੁਹਾਡੇ ਕੋਲ ਪ੍ਰੋਗਰਾਮ ਆ, ਨਹੀਂ ਕੋਈ ਹੋਰ ਤੇ ਆਓ, ਸਗੋਂ ਤੁਸੀਂ ਸਪੀਚ ਕਰੋ ਮੇਰੇ ਥਾਂ ਉੱਥੇ। ਤੇ ਮੇਰੇ ਕੋਲ ਵੀਜ਼ਾ ਵੀ ਹੈਗਾ ਸੀ, ਪ੍ਰੋਗਰਾਮ ਵੀ ਕੋਈ ਨੀ। ਉਹ ਸ਼ਹੀਦਾਂ ਦੇ ਜਥੇਦਾਰ ਨੂੰ ਇਕਰਾਰ ਕੀਤਾ ਹੈ ਉਹ ਲਾਲਚ ਨਾਲ, ਮੈਂ ਉੱਥੇ ਹੀ ਲਾਹੌਰ ਲੈ ਕੇ ਅਗਲੇ ਦਿਨ ਅੰਮ੍ਰਿਤਸਰ ਪਹੁੰਚ ਗਿਆ। ਸੋ ਇਹ ਮੇਰਾ ਮਿਸਾਲ ਦੇਣ ਤੋਂ ਭਾਵ ਇਹ ਹੈ ਕਿ ਪਾਕਿਸਤਾਨ ਦੀ ਸਰਕਾਰ ਨੂੰ ਵੀ ਸਿੱਖਾਂ ਤੇ ਸਖਤੀ ਕਰਨੀ ਪੈਂਦੀ ਆ। ਉਹ ਵੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣ ਦੇ ਬਹਾਨੇ ਤੇ ਆ ਕੇ ਤੁਸੀਂ ਅਨਾਰਕਲੀ ਬਾਜ਼ਾਰ 'ਚ ਰਾਤ ਨੂੰ ਕਿਉਂ ਘੁੰਮਣ ਜਾਂਦੇ ਹੋ?
ਉਹ ਗੱਲ ਸਹੀ ਹੈ ਤਾਜੀ, ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨਾਲ ਇੱਦਾਂ ਹੋ ਗਈ ਸੀਗੀ, ਇਹਨਾਂ ਨੂੰ ਇਹ ਚੜ ਕੇ ਸਾਰੇ ਬੱਸ ਲੈ ਕੇ ਮਤਲਬ ਲਾਹੌਰ ਲੈ ਗਏ, ਕਹਿੰਦੇ ਚਲੋ ਚਲੋ ਉਹਨੀ ਰਸ਼ ਕਰਨਾ ਸੀ ਉਹਨਾਂ ਨੇ, ਹੁਣ ਇਹ ਵਰਤਿਆ ਟ੍ਰਿਕ। ਉਹ ਗਵਰਨਰ ਨੇ ਗਵਰਨਰ ਹਾਊਸ ਦੇ ਵਿੱਚ ਸਿੱਖਾਂ ਨੂੰ ਭੋਜਨ ਦੇਣਾ ਸੀ, ਉੱਥੇ ਜਾ ਕੇ ਕੋਈ ਰਾਜੀ ਨਹੀਂ ਸੀਗਾ। ਉਹਨਾਂ ਨੇ ਇਹ ਕਿਹਾ ਚਲੋ ਵੀ ਲਾਹੌਰ, ਚਲੋ ਲਾਹੌਰ ਫ੍ਰੀ ਬੱਸ, ਫ੍ਰੀ ਬੱਸ। ਉਹ ਸਾਰੇ ਚਲੋ ਜੀ ਲਾਹੌਰ ਦੀ ਸੈਰ ਕਰੇ ਆਈਏ, ਫ੍ਰੀ ਆ ਜੀ ਉੱਥੇ। ਉਹ ਗਏ ਤਾਂ ਸਾਰੇ ਬੰਦੇ ਅੰਦਰ ਵਾਲ ਲਏ ਤੇ ਉਹਨੀ ਬਾਹਰੋਂ ਬਾਰ ਲਾ ਤੇ, ਕਹਿੰਦੇ ਹੁਣ ਆਪਾਂ ਇਹ ਤਾਂ ਕਹੇ ਸੀ ਵੀ ਉੱਥੇ ਹਾਜ਼ਰੀ ਭਰ ਕੇ ਆਪਾਂ ਲਾਹੌਰ ਘੁੰਮਾਂਗੇ, ਉਹਨੀ ਬਾਹਰ 8 ਘੰਟੇ ਅੰਦਰ ਤਾੜੀ ਰੱਖੇ।
ਚੌਥੀ ਵਾਰੀ ਆਪਣਾ ਵਿਸਾਖੀ ਤੇ ਗਿਆ ਨਾ ਪੰਜਾ ਸਾਹਿਬ, ਤੇ ਚਲੋ ਗਲਤੀ ਕਰ ਲਈ, ਜਥੇ ਦੇ ਨਾਲ ਚਲੇ ਗਏ, ਮੈਨੂੰ ਵੀ ਜਥੇ ਵਾਂਗੂ ਹੀ ਵਿੱਚ ਹੀ ਰੱਖਣਾ ਪਿਆ, ਰਹਿਣਾ ਪਿਆ ਪਾਬੰਦੀ ਤੇ। ਤੇ ਉਹ ਮਤਲਬ ਸਾਡੇ ਅੱਗੇ ਵੀ ਗਨਮੈਨ ਫੌਜੀ ਤੇ ਪਿੱਛੇ ਵੀ, ਤੇ ਇਸ ਤਰ੍ਹਾਂ ਆਲੇ ਦੁਆਲੇ ਵੀ ਸਾਨੂੰ ਮਤਲਬ ਉਹ ਆਰਾਮ ਘਰ ਦੇ ਘੇਰੇ ਚੋਂ ਬਾਹਰ ਨਹੀਂ ਸੀ ਨਿਕਲ ਦਿੰਦੇ, ਉਹ ਗੰਨਾ ਦੇ ਪਹਿਰਿਆਂ ਦੇ ਵਿੱਚ ਹੀ ਸਾਨੂੰ ਸਾਰਾ ਜਿਉਂ ਵਾਘੇ ਤੋਂ ਲੈ ਕੇ ਉਹਨਾਂ ਨੇ ਪਟਾਰੀ ਤੋਂ ਲੈ ਕੇ ਤੇ ਪਟਾਰੀ ਛੱਡਣ ਤੱਕ, ਮੈਂ ਤੇ ਫਿਰ ਜਥੇ ਤੋਂ ਬਾਅਦ ਉੱਥੇ ਰਹਿ ਗਿਆ ਸੀਗਾ। ਮੈਂ ਲਿਖੀਆਂ ਸਾਰਾ ਵਾਰਤਾ, ਚਾਰ ਲੇਖ ਲਿਖੇ ਨੇ ਚੌਂ ਯਾਤਰਾਵਾਂ ਦੇ। ਤੇ ਜੇ ਕੋਈ ਸੱਜਣ ਜਾਣ ਦਾ ਚਾਹਵਾਨ ਹੋਏ, ਜਾਣਕਾਰੀ ਲੈਣਾ ਚਾਹੁੰਦਾ, ਮੈਨੂੰ ਈਮੇਲ ਭੇਜ ਦੇਵੇ, ਮੈਂ ਉਹਨੂੰ PDF ਬਣਾ ਕੇ ਭੇਜ ਦੂੰਗਾ ਚਾਰੇ ਲੇਖ।
ਤਾਜੀ ਆਉਣ ਵਾਲੇ ਹਫ਼ਤੇ ਫਿਰ ਜਾਰੀ ਰੱਖਾਂਗੇ ਅਰਦਾਸ, ਅਤੇ ਬੜੀ ਇੰਟਰਸਟਿੰਗ ਗੱਲਬਾਤ ਹੋਈ ਆ ਅੱਜ ਗੁਰਧਾਮਾਂ ਬਾਰੇ। ਅਤੇ ਅਸੀਂ ਨਾ ਇਰਾਕ ਦੇ ਗੁਰੂ ਘਰ ਦੇ ਬਾਰੇ ਵੀ ਗੱਲ ਕਰਨੀ ਹੈ, ਹੋਰ ਅਫਗਾਨਿਸਤਾਨ ਦੇ ਵੀ, ਉੱਥੇ ਵੀ ਕਰਾਂਗੇ ਆਪਾਂ। ਸੋ ਬਹੁਤ ਬਹੁਤ ਧੰਨਵਾਦ ਤਾਇਆ ਜੀ, ਅਤੇ ਉਮੀਦ ਰੱਖਦੇ ਹਾਂ ਕਿ ਤੁਹਾਡੇ ਹਲਕੀ ਜੀ ਬਾਰਿਸ਼ ਹੋ ਜਾਵੇ ਅਤੇ ਧੂੜ ਮਿੱਟੀ ਬਹਿ ਜਾਵੇ, ਜਿਹਦਾ ਤੁਹਾਨੂੰ ਇੰਤਜ਼ਾਰ ਹੋ ਰਿਹਾ ਕਾਫੀ ਦੇਰ ਤੋਂ। ਸੋ ਸ਼ੁਕਰਾਨਾ ਬਹੁਤ ਬਹੁਤ ਤਾਇਆ ਜੀ।
ਓਕੇ ਜੀ, ਵਾਹਿਗੁਰੂ ਜੀ
ਨਮਸਕਾਰ
ਖਾਲਸਾ,
ਸਾਹਿਬ, ਵਾਹਿਗੁਰੂ ਜੀ ਕੀ
ਵਾਹਿਗੁਰੂ
ਫਤਿਹ। ਸੋ ਸਤਿਕਾਰਯੋਗ ਤਾਜ ਜੀ ਸਾਡੇ ਨਾਲ ਜੁੜੇ ਹੋਏ ਸੀ। ਛੋਟੀ ਜਿਹੀ ਬ੍ਰੇਕ ਲੈਂਦੇ ਔਰ ਬ੍ਰੇਕ ਦੇ ਉਸ ਭਾਰ ਗੱਜਣ ਵਾਲਾ ਬਾਈ ਜੀ ਸਾਡੇ ਨਾਲ ਜੁੜ ਰਹੇ ਨੇ, ਦੀਪਜੋਤ ਸਿਉਂ ਸਾਡੇ ਨਾਲ ਸੋਈ ਹੁਣੀ ਜੁੜੇ ਨੇ। ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਅਤੇ ਕਹਿੰਦੇ ਭਾਅ ਜੀ ਜਿਹੜੀ ਸੁਰੱਖਿਆ ਦੀ ਗੱਲ ਤੁਸੀਂ ਕਰ ਰਹੇ ਹੋ ਵਿਦੇਸ਼, ਉਸ ਵਿੱਚ ਵਿਦੇਸ਼ੀ ਸਿੱਖਾਂ ਦਾ ਬਹੁਤ ਯੋਗਦਾਨ ਹੈ ਪੈਸੇ ਧੇਲੇ ਵੱਲੋਂ। ਬਾਕੀ ਪਾਕਿਸਤਾਨੀ ਲੋਕ ਇੱਥੇ ਵੀ ਸਾਡੇ ਨਾਲ ਬਹੁਤ ਪਿਆਰ ਸਤਿਕਾਰ ਨਾਲ ਰਹਿੰਦੇ ਨੇ, ਖਾਸ ਕਰਕੇ ਪੰਜਾਬੀ ਪਾਕਿਸਤਾਨੀ। ਹਾਲੇ ਤੱਕ ਵੀ ਜਿਨ੍ਹਾਂ ਲੋਕਾਂ ਨਾਲ ਮਿਲੇ ਹਾਂ ਬਹੁਤ ਪਿਆਰ ਮਿਲਿਆ, ਪਾਕਿਸਤਾਨੀ ਇੱਥੇ ਵੀ ਨੇ। ਬਿਲਕੁਲ ਜੀ, ਵਧੀਆ ਪ੍ਰਬੰਧ ਹੁੰਦੇ ਨੇ ਉਹਨਾਂ ਦੇ, ਅਤੇ ਵੈਸੇ ਸੇਮ ਪ੍ਰਬੰਧ ਇੰਡੀਆ 'ਚ ਵੀ ਹੁੰਦੇ ਨੇ ਜਿਹੜੇ ਪਾਕਿਸਤਾਨੀ ਯਾਤਰੀ ਜਾਂਦੇ ਨੇ। ਮੈਂ ਬਹੁਤ ਸਾਰਿਆਂ ਨੂੰ ਜਾਣਦਾ ਹਾਂ, ਉਹ ਇੱਦਾਂ ਦੇ ਹੀ ਪ੍ਰਬੰਧ ਇੰਡੀਆ 'ਚ ਵੀ ਕੀਤੇ ਜਾਂਦੇ ਨੇ। ਔਰ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਹਰਜਿੰਦਰ ਸਿੰਘ ਘੁੰਮਣ ਵੀ ਜੁੜੇ ਨੇ ਸਾਡੇ ਨਾਲ ਪੰਜਾਬ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਸ਼ਰਨ ਕੰਦੋਲਾ ਜੀ ਵੀ ਸਾਡੇ ਨਾਲ, ਸਾਡੇ ਅਕਾਊਂਟੈਂਟ ਸਮਾਰਟ ਵਾਲੇ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਰ ਮੁਹੱਬਤ ਉਹਨਾਂ ਦਾ ਨੰਬਰ ਮੰਗਦੇ ਨੇ, ਕਹਿੰਦੇ ਬਹੁਤ ਵਧੀਆ ਉਹਨਾਂ ਨੇ ਪ੍ਰਪੋਜ਼ਲ ਦਿੱਤਾ, ਮੈਂ ਉਹਨਾਂ ਦੇ ਹੱਕ 'ਚ ਹਾਂ। ਸੋ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਉਸ ਪਾਰ ਫਿਰ ਆਪਾਂ ਗੱਜਣ ਵਾਲਾ ਬਾਈ ਦੀ ਗੱਲਬਾਤ ਸੁਣਾਂਗੇ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ,
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਹੈ। ਤੇ ਅੱਜ ਫੇਰ ਸਾਡੇ ਨਾਲ ਗੱਜਣ ਵਾਲਾ ਬਾਈ ਜੀ ਜੁੜ ਰਹੇ ਨੇ ਚੰਡੀਗੜ੍ਹ ਤੋਂ, ਘੰਗੂਰੇ ਮਾਰ ਰਹੇ ਨੇ ਜਿਸ ਤਰ੍ਹਾਂ ਸਿਆਣਾ ਬੰਦਾ ਆਉਂਦਾ ਬਾਹਰ ਖੜਾ ਨਹੀਂ ਹੁੰਦਾ, ਘੁੰਘਾਰੇ ਮਾਰਦਾ। ਸਤਿ ਸ਼੍ਰੀ ਅਕਾਲ ਬਾਈ ਜੀ, ਆ ਜਾਓ ਨੰਗੇ ਲੰਘਿਓ ਸੁਣ ਕੇ ਤੁਹਾਡੇ।
ਸਤਿ ਸ਼੍ਰੀ ਅਕਾਲ ਬਾਈ ਜੀਓ, ਸਤਿ ਸ਼੍ਰੀ ਅਕਾਲ। ਕਿਵੇਂ ਮੌਸਮ ਪਾਣੀ ਤੁਹਾਡੇ ਦੇਸ਼ਾਂ ਦਾ? ਠੀਕ ਹੈ,
ਹਾਂਜੀ, ਤੰਦਰੁਸਤ ਹੈ, ਪਰਮਾਤਮਾ ਦਾ ਪਾਣਾ ਬੜਾ ਵਧੀਆ ਚੱਲ ਰਿਹਾ। ਤੇ ਮੈਂ ਬਾਈ ਜੀ ਬਾਰੇ ਦੱਸਦਾ ਕਿ ਜੀ ਬਾਈ ਜੀ ਬਾਰੇ ਪਹਿਲਾਂ ਮੈਂ ਦੱਸਦਾ ਕਿ ਅਕਸਰ ਸਾਡੇ ਨਾਲ ਜੁੜਦੇ ਨੇ, ਪਿੰਡਾਂ ਦੀਆਂ ਦਿਲ ਵਾਲੀਆਂ ਗੱਲਾਂ ਕਰਦੇ ਨੇ ਤੇ ਹਟ ਕੇ ਲੀਹ ਤੋਂ ਨਜ਼ਰੀਆ ਪੇਸ਼ ਕਰਦੇ ਨੇ। ਬਾਈ ਜੀ ਦਾ ਕਾਫੀ ਵੱਡਾ ਤਜਰਬਾ ਆ ਤੇ ਇਹਨਾਂ ਨੇ ਸਰਕਾਰੀ ਨੌਕਰੀ ਵੀ ਕੀਤੀ ਹੈ ਬੈਂਕਿੰਗ ਸੈਕਟਰ ਦੇ ਵਿੱਚ, ਤੇ ਉਸ ਤੋਂ ਬਾਅਦ ਸਕਾਲਰ ਵੀ ਰਹੇ ਨੇ, ਬਹੁਤ ਅਰਸਾ ਰਿਸਰਚ ਵੀ ਕੀਤੀ ਹੋਈ ਆ। ਸੋ ਬਹੁਤ ਧੰਨਵਾਦ ਆ ਇਹਨਾਂ ਦਾ ਕਰਦੇ ਹਾਂ ਕਿ ਸਮਾਂ ਕੱਢ ਕੇ ਐਨ ਸਿਸਟਮੈਟਿਕ ਨਾਪ ਤੋਲ ਕੇ ਰਿਸਰਚ ਲਿਆ ਕੇ ਸਾਡੇ ਸਾਹਮਣੇ ਪੇਸ਼ ਕਰਦੇ ਨੇ, ਪਿੰਡ ਦੀ ਗੱਲ, ਦਿਲ ਵਾਲੀ ਗੱਲ। ਸੋ ਅੱਜ ਬਾਈ ਜੀ ਹਾਲ ਚਾਲ ਤੁਸੀਂ ਮੇਰਾ ਪੁੱਛ ਲਿਆ ਹੈ, ਤੇ ਪਹਿਲਾਂ ਤੁਸੀਂ ਦੱਸੋ ਇੰਡੀਆ ਠੀਕ ਠਾਕ ਸਾਰੇ ਤੰਦਰੁਸਤ?
ਹਾਂ ਠੀਕ ਹੈ, ਮੌਸਮ ਰੁੱਤਾਂ ਬਦਲ ਗਈਆਂ
ਜੀ
ਤੇ ਠੰਡ ਉੱਧਰ ਦੀ ਆਉਂਦੀ ਹੈ
ਜੀ,
ਉਹ ਗਰਮੀਆਂ ਨਿਕਲ ਗਈਆਂ, ਗਰਮੀਆਂ ਦਾ ਘਰਾਂ ਦੇ ਅੰਦਰ ਕੱਢੀਆਂ ਐਤੀ ਸਾਰੀਆਂ। ਚਲੋ ਬਾਈ ਜੀ ਆਪਾਂ ਫਿਰ ਗੱਲ ਕਰਦੇ ਸ਼ੁਰੂ ਆਪਣੇ ਪ੍ਰੋਗਰਾਮ ਦੀ
ਜੀ,
ਤੇ ਹੁਕਮ ਕਰੋ ਫਿਰ
ਅੱਜ ਦੱਸੋ ਫੇ ਕੀ ਨਜ਼ਰੀਆ ਪੇਸ਼ ਕਰੋਗੇ?
ਬਸ ਤੁਸੀਂ ਇਹ ਜੋ ਮੈਂ ਵਰਤਾਂਤ ਸਿਰਜੂਗਾ ਉਹਦੇ ਵਿੱਚੋਂ ਤੁਸੀਂ ਦੇਖ ਲਿਆ ਜੋ
ਜੀ,
ਉਹਦੇ ਵਿੱਚੋਂ ਹੀ ਪਹਿਲਾਂ ਦੱਸਣ ਦੀ ਕੀ ਲੋੜ ਹੈਗੀ
ਜੀ,
ਹੈ ਨਾ ਬਾਈ ਜੀ? ਇਹ ਜਿਹੜੇ ਗੋਰੇ ਲੋਕ ਹੁੰਦੇ ਆ ਨਾ
ਜੀ,
ਇਹ ਇਹਨਾਂ ਦਾ ਤੇ ਸਾਡੇ ਲੋਕਾਂ ਵਿੱਚ ਜ਼ਿੰਦਗੀ ਨੂੰ ਮੰਨਣ ਦੇ ਵੱਖ ਵੱਖ ਅਰਥ ਹੈ
ਜੀ।
ਸਾਡਾ ਜਿਹੜਾ ਬਲੀਵ ਹੈ, ਵਿਸ਼ਵਾਸ ਹੈ ਨਾ ਜ਼ਿਆਦਾ, ਇਹ ਸਾਡੀ ਸਰਵਾਈਵਲ ਵਿੱਚ ਹੈ, ਆਪਣੇ ਭਵਿੱਖ ਨੂੰ ਸੇਫ ਰੱਖਣ ਵਿੱਚ ਜ਼ਿਆਦਾ ਹੈ
ਜੀ।
ਪਰ ਸਾਡੀ ਜਿਹੜੀ ਜ਼ਿੰਦਗੀ ਉਸ ਵਕਤ ਸਾਡੀ ਧਾਰਨਾ ਬੇਮਾਨੀ ਹੋ ਜਾਂਦੀ ਹੈ ਜਦ ਅਸੀਂ ਆਪਣੇ ਲਈ ਨਹੀਂ ਜਿਉ ਰਹੇ ਹੁੰਦੇ, ਆਉਣ ਵਾਲੀਆਂ ਪੁਸ਼ਤਾਂ ਦੇ ਫਿਕਰਾਂ ਵਿੱਚ ਪੈ ਜਾਂਦੇ ਆ ਜਦੋਂ ਅਸੀਂ
ਜੀ ਜੀ,
ਮਤਲਬ ਕਹਿਣ ਦਾ ਵੀ ਅਸੀਂ ਆਪਦੀਆਂ ਪੁਸ਼ਤਾਂ ਵਾਸਤੇ ਜਿਉ ਰਹੇ ਹੁੰਦੇ ਆ, ਆਪਦੇ ਵਰਤਮਾਨ ਚ ਨਹੀਂ ਜਿਉ ਰਹੇ ਹੁੰਦੇ
ਗੇ।
ਪਰ ਜੋ ਗੋਰਾ ਵਰਗ ਹੈ ਜਾਂ ਯੂਰਪੀਅਨ ਹੈ ਜਾਂ ਹੋਰ ਜਿੱਧਰ ਦੇ ਵੀ ਗੋਰੇ ਹੈਗੇ ਆ, ਉਹਨਾਂ ਦਾ ਜਿਹੜਾ ਮੰਤਕ ਹੈ ਨਾ ਨਿੱਜੀ ਜ਼ਿੰਦਗੀ, ਉਹਨਾਂ ਦਾ ਨਿੱਜੀ ਜ਼ਿੰਦਗੀ ਤੱਕ ਹੀ ਸੀਮਤ ਹੈ, ਉਹ ਬਾਹਲੇ ਦੂਰ ਤੱਕ ਖਲਾਰੇ ਚ ਨਹੀਂ ਪੈਂਦੇ ਗੇ। ਉਹਨਾਂ ਦਾ ਹੁੰਦਾ ਵੀ ਜਿਹੜੀ ਸਾਨੂੰ ਜਿਹੜੀ ਜ਼ਿੰਦਗੀ ਮਿਲੀ ਹੈ ਇਹਨੂੰ ਅਸੀਂ ਇੰਜੋਏ ਕਰਨਾ। ਉਹ ਦੇਸ਼ਾਂ ਵਿਦੇਸ਼ਾਂ ਦੀਆਂ ਸੈਰਾਂ ਕਰਦੇ ਆ, ਖੁਸ਼ੀਆਂ ਜਿਹੜੇ ਉਹਨਾਂ ਜਦੋਂ ਕੋਈ ਖੁਸ਼ੀ ਆਉਂਦੀ ਉਹਨੂੰ ਸੈਲੀਬ੍ਰੇਟ ਕਰਦੇ ਆ। ਅਕਸਰ ਜਦ ਜਹਾਜ਼ਾਂ ਵਿੱਚ ਆਪਾਂ ਟਰੈਵਲ ਕਰਦੇ ਹਾਂ ਤਾਂ ਉਸ ਵਿੱਚ ਗੋਰੇ ਕਾਲੇ ਬਹੁਤ ਹੁੰਦੇ ਬੈਠੇ ਤੇ ਉਹਨਾਂ ਨਾਲ ਵਾਹ ਵਾਸਤਾ ਪੈਂਦਾ ਤਾਂ ਉਹ ਕਿਤੇ ਕਿਤੇ ਲੱਗਦਾ ਵੀ ਇਹ ਗੋਰੇ ਭਾਵੇਂ ਛੋਟੀ ਉਮਰ ਦਾ ਹੋਵੇ ਭਾਵੇਂ ਵੱਡੀ ਉਮਰ ਦਾ, ਇਹ ਐਂ ਲੱਗਦਾ ਵੀ ਜੇ ਸਾਡੇ ਨਾਲੋਂ ਜ਼ਿਆਦਾ ਸਿਆਣੇ ਹੁੰਦੇ ਆ, ਜਿਵੇਂ ਇਹਨਾਂ ਨੂੰ ਗਿਆਨ ਸਾਡੇ ਨਾਲੋਂ ਜ਼ਿਆਦਾ ਹੁੰਦਾ। ਮੁੱਖ ਕਾਰਨ ਇਹੀ ਹੈ ਵੀ ਇਹ ਗੋਰੇ ਜਾਂ ਟੂਰ ਟਰੈਵਲ ਵਿੱਚ ਇਹ ਬਹੁਤ ਰੁਚੀ ਤਾਂ ਰੱਖਦੇ ਹੀ ਹੈ ਤੇ ਵੱਖ ਵੱਖ ਦੇਸ਼ਾਂ ਦੀਆਂ ਪਹਾੜਾਂ ਦੀਆਂ ਸਮੁੰਦਰਾਂ ਦੀਆਂ ਓਲਡ ਮੋਨੂਮੈਂਟਸ ਜਿਹੜੇ ਹੁੰਦੇ ਇਤਿਹਾਸਕ ਇਮਾਰਤਾਂ ਵਾਦੀਆਂ ਵੈਲੀਆਂ ਦੀਆਂ ਜੋ ਸੈਰਾਂ ਕਰਦੇ ਆ ਨਾ ਇਹ ਤਾਂ ਇਹ ਉਹ ਅਦਭੁਤ ਚੀਜ਼ਾਂ ਨੂੰ ਅੱਖਾਂ ਨਾਲ ਹੀ ਨਹੀਂ ਵੇਖਦੇ ਗੇ, ਇਹ ਉਹਦੇ ਨਾਲ ਉਸਦਾ ਜਿਹੜਾ ਹਿਸਟੋਰੀਕਲ ਪਰਿਪੇਖ ਹੁੰਦਾ ਉਸ ਇਮਾਰਤ ਦਾ ਬਿਲਡਿੰਗ ਦਾ ਜਗ੍ਹਾ ਦਾ ਉਹਦੀ ਤਹਿ ਤੱਕ ਜਾਂਦੇ ਆ ਵੀ ਉਸ ਪਰਿਪੇਖ ਨੂੰ ਜਾਣਨ ਨੂੰ ਉਹਨੂੰ ਗ੍ਰਹਿਣ ਕਰਨ ਦਾ ਯਤਨ ਹੁੰਦਾ ਇਹਨਾਂ ਦਾ। ਗੋਰਾ ਚਾਹੇ ਮੈਟ੍ਰਿਕ ਹੀ ਹੋਵੇ ਜਾਂ ਹੋਵੇ ਮਾਸਟਰੀ ਹੋਵੇ, ਉਹਨਾਂ ਨੇ ਜਿੱਥੇ ਵੀ ਜਾਣਾ ਹੁੰਦਾ ਉਹਨਾਂ ਨੇ ਪ੍ਰੋਪਰ ਗਾਈਡ ਕਰਨਾ ਹੁੰਦਾ ਤੇ ਫਿਰ ਜਦੋਂ ਵੇਖਣ ਤੋਂ ਬਾਅਦ ਲਿਟਰੇਚਰ ਖਰੀਦਦੇ ਉੱਥੋਂ ਦਾ। ਇਹ ਸਾਡੇ ਵਾਂਗ ਨਹੀਂ ਗਾ ਵੀ ਤਾਜ ਮਹਿਲ ਵੇਖਿਆ ਫੋਟੋ ਜੀ ਖਿੱਚੀ ਜਾਂ ਨਲੰਦਾ ਯੂਨੀਵਰਸਿਟੀ ਗਏ ਵੇਖ ਕੇ ਤਾਂ ਯਾਰ ਟੁੱਟੀਆਂ ਇੱਟਾਂ ਹੀ ਪਈਆਂ ਇੱਥੇ ਖੰਡਰੇ ਦਾ ਕੀ ਵੇਖਣਾ ਹੈਗਾ, ਬਸ ਢਾਬੇ ਤੋਂ ਚਾਹ ਪੀਤੀ ਪਿਸ਼ਾਬ ਕੀਤਾ ਤੇ ਗੱਡੀ ਚ ਬਹਿ ਕੇ ਅੱਗੇ ਚੱਲ ਪਏ। ਸਾਨੂੰ ਬਾਹਲਾ ਨਾ ਬਹੁਤ ਡੰਗਿਆਈ ਚ ਜਾਣ ਦੇ ਲੋੜ ਹੀ ਨੀ ਸਮਝਦੇ ਗੇ, ਇਹ ਗੋਰੇ ਲੋਕਾਂ ਚ ਹੁੰਦੀ ਹੈ। ਇਹ ਜਿਹੜੇ ਦੇਸ਼ ਵਿੱਚ ਵੀ ਜਾਂਦੇ ਆ ਉਹ ਉੱਥੋਂ ਦੀ ਇਹ ਫਿਰ ਆਪਦੇ ਨਾ ਦਿਮਾਗ ਚ ਗੱਲਾਂ ਪਾ ਲੈਂਦੇ ਹਿਸਟੋਰੀਕਲ ਜਿਹੜੀਆਂ। ਹਾਂ ਹੁਣ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦੇ ਵੀ ਸਾਡਾ ਇੱਕ ਮਿੱਤਰ ਹੈ ਦੁਆਬੇ ਤੁਹਾਡੇ ਪਿੰਡਾਂ ਵੱਲ ਦਾ ਜੀ।
ਅੱਛਾ
ਜੀ। ਉਹ ਆਂਦਾ ਉਹ ਆਪਦੀ ਜ਼ਿੰਦਗੀ ਦੇ ਇੱਕ ਹਾਦਸੇ ਦੀ ਗੱਲ ਸੁਣਾ ਰਿਹਾ ਸੀ ਮੈਨੂੰ
ਜੀ।
ਉਹ ਕਹਿੰਦਾ ਵੀ ਮੈਂ ਨਾ ਜੋਰਡਨ ਵਿੱਚ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਕਰਦਾ ਸੀਗਾ।
ਅੱਛਾ।
ਉੱਥੇ ਕੋਈ 500 ਬੰਦੇ ਕੰਮ ਕਰਦੇ ਸੀਗੇ।
ਅੱਛਾ।
ਆਹੀ ਕੰਸਟਰਕਸ਼ਨ ਦੀ ਜਾਂ ਜਿਹੜੇ ਹੁੰਦੇ ਆ ਫਲੈਟ ਵਗੈਰਾ ਬਿਲਡਿੰਗਾਂ ਬੁਲਡਿੰਗਾਂ ਬਣਦੀਆਂ ਉਹਦੇ ਚ ਕੰਮ ਕਰਦੇ, ਉੱਥੇ ਗੋਰੇ ਵੀ ਸੀਗੇ ਕਾਲੇ ਵੀ ਸੀਗੇ ਇੰਡੀਅਨ ਵੀ ਸੀਗੇ ਪਾਕਿਸਤਾਨੀ ਵੀ ਯੂਰੋਪੀਅਨ ਵੀ ਸੀ ਤੇ 500 ਬੰਦਿਆਂ ਦੀਆਂ ਅੱਡੋ ਅੱਡ ਅਜੇ ਮਿਸਾਂ ਆਉਂਦੀਆਂ ਜਿਹਦੇ ਵਿੱਚ ਰੋਟੀ ਪਾਣੀ ਚੱਲਦਾ ਹੁੰਦਾ ਉਹ ਸੀਗੀਆਂ ਤੇ ਇਹ ਗੋਰਿਆਂ ਦੀ ਜਿਹੜੀ ਮਿਸ ਸੀਗੀ ਉਹ ਵੱਖਰੀ ਸੀਗੀ ਤੇ ਉਹ ਨਾ ਜੇ ਮਤਲਬ ਦੋ ਦਿਨ ਜੇ ਖਾਸ ਰਸ਼ ਹੁੰਦਾ ਉਹ ਆਉਂਦੇ ਦੂਰੋਂ ਭੱਜ ਕੇ ਰੇਸਾਂ ਲਾ ਲੂ ਕੇ ਦੌੜਾਂ ਦੂੜਾਂ ਕਸਰਤਾਂ ਕਰਕੇ ਉਹ ਸ਼ਾਮ ਨੂੰ ਡਿਨਰ ਤੇ ਪਹੁੰਚਦੇ ਹੁੰਦੇ ਵਿੱਚ ਗੋਰੀਆਂ ਵੀ ਹੁੰਦੀਆਂ ਸੀ ਗੋਰੇ ਵੀ।
ਅੱਛਾ।
ਤੇ ਉਹਦੇ ਵਿੱਚ ਉਹ ਕਹਿੰਦਾ ਜਿਹੜਾ ਸਾਡਾ ਬੇਲੀ ਹੈ ਉਹ ਆਉਂਦਾ ਵੀ ਮੈਨੂੰ ਅਲਾਊਡ ਸੀਗਾ ਵੀ ਤੂੰ ਆ, ਪੰਜਾਬੀ ਹੋਰ ਨੀ ਸੀ ਕੋਈ ਹੁੰਦਾ ਮੈਨੂੰ ਹੀ ਸੀਗਾ ਤੇ ਮੈਨੂੰ ਇਉਂ ਸੀ ਵੀ ਮੈਨੂੰ ਨਾ ਚਿਕਨ ਕਰੀ ਬਹੁਤ ਸੋਹਣੀ ਬਣਾਉਣੀ ਆਉਂਦੀ ਸੀਗੀ ਤੇ ਮੈਂ ਉਹ ਫਿਰ ਉਹ ਕਹਿੰਦੇ ਵੀ ਮੈਨੂੰ ਬੁਲਾ ਲੈਂਦੇ ਵੀ ਚਿਕਨ ਕਰੀ ਬਣਾ ਸੀ ਤੇਰੀ ਚਿਕਨ ਕਰੀ ਖਾਣੀ ਹੈ ਤੇ ਉਹ ਬੰਦਾ ਤਾਂ ਚਿਕਨ ਕੜੀ ਕਹੀ ਜਾਂਦਾ ਸੀ ਫਿਰ ਉਹ ਚਿਕਨ ਕਰੀ ਸੀ ਅਸਲ ਚ ਤੇ ਉਹ ਜੀ ਮੈਨੂੰ ਬੁਲਾ ਆਉਂਦਾ। ਮੈਂ ਫਿਰ ਇੱਕ ਆਪਦਾ ਬੇਲੀ ਨਾਲ ਸਾਥੀ ਸੀ ਪੰਜਾਬੀ ਉਹਦਾ ਨਾਂ ਉਹਨੇ ਦੱਸਿਆ ਉਹਦਾ ਗਿੰਦਰ ਸੀਗਾ, ਮੈਂ ਗਿੰਦਰ ਨੂੰ ਵੀ ਨਾਲ ਲਗਾ ਦਾ ਚੱਲੀਏ ਯਾਰ ਦੋਨੋਂ ਜਾਣੇ ਹੈਗੇ ਨਾ ਤੇ ਰੌਣਕ ਮੇਲਾ ਉੱਥੇ ਤੇ ਅਸੀਂ ਜਾ ਵੜੇ ਪੱਗਾਂ ਬੰਨੀਆਂ ਸਾਡੇ ਤੇ ਅਸੀਂ ਦੋਨੇ ਪੰਜਾਬੀ ਦੋਨਾਂ ਦੇ ਪੱਗਾਂ ਬੰਨੀਆਂ ਤੇ ਗੋਰੇ ਮਤਲਬ ਉਹ ਚਿਕਨ ਕਰੀ ਜੀ ਨੂੰ ਪਸੰਦ ਕਰਦੇ ਸੀ ਤੇ ਉੱਥੇ ਜਦੋਂ ਅਸੀਂ ਗਏ ਤੇ ਦਾਰੂ ਦੂਰੂ ਤਾਂ ਚੱਲਦੀ ਸੀ, ਗੋਰਿਆਂ ਦਾ ਕੰਮ ਕੀ ਹੁੰਦਾ ਬੀਰਾਂ ਪੀਣੀਆਂ ਦਾਰੂ ਪੀਣੀ ਤੇ ਖਾਣਾ ਪੀਣਾ ਆਨੰਦ ਹੀ ਮੰਨਣਾ ਹੁੰਦਾ ਨਾ ਤੇ ਉਹ ਜ਼ਿਆਦਾ ਬੀਰਾਂ ਬੂਰੇ ਪੀਂਦੇ ਹਾਰਡ ਡਰਿੰਕ ਤਾਂ ਘੱਟ ਹੀ ਲੈਂਦੇ ਦੱਸਦਾ ਸੀਗਾ ਤੇ ਅਸੀਂ ਵੀ ਦੋ ਅਸੀਂ ਵੀ ਲਾ ਲਏ ਜਿੰਨੀ ਕੁ ਸਾਡੀ ਤਲਬ ਸੀਗੀ ਅਸੀਂ ਵੀ ਲਾ ਲੂ ਗੇ ਤੇ ਅਸੀਂ ਆਪਦਾ ਉੱਥੇ ਸਮਾਨ ਬਣਾ ਕੇ ਰੱਖ ਦਿੱਤਾ ਤੇ ਗੋਰੇ ਜਿਹੜੇ ਸੀ ਖਾਈ ਜਾ ਰਹੇ ਸਨੈਕਸ ਲੈ ਰਹੇ ਸੀ ਬੀਰਾਂ ਪੀ ਰਹੇ ਸੀ ਬੜੇ ਆਨੰਦ ਵਿੱਚ ਸੀ ਤੇ ਸਾਡੀ ਜਿਹੜੀ ਅਸੀਂ ਦੂਰੋਂ ਹੀ ਦੀਂਦੇ ਸਾਡੇ ਪੱਗਾਂ ਬੰਨੀਆਂ ਸੀ ਵੀ ਉਹ ਦੋਸਤ ਸਰਦਾਰ ਆ ਕਿਉਂਕਿ ਸਰਦਾਰ ਦੂਰੋਂ ਦੱਸ ਪੈਂਦਾ ਉਹ ਖੜਾ ਬਈ ਸਰਦਾਰ ਹੈ ਪੰਜਾਬ ਦਾ ਤੇ ਉਹ ਹੁਣ ਏਡੀ ਵੱਡੀ ਮੈਸ ਉਹਦੇ ਵਿੱਚ ਬਹੁਤ ਬੰਦੇ ਉੱਥੇ ਪਤਾ ਕੀ ਲੱਗਦਾ ਵੀ ਕਿਹੜਾ ਕਿੰਨੀ ਪੀ ਗਿਆ ਤੇ ਕਿਹੜਾ ਘੱਟ ਪੀ ਗਿਆ, ਕੋਈ ਵੱਧ ਪੀ ਜਾਂਦਾ ਕੋਈ ਘੱਟ ਪੀ ਜਾਂਦਾ ਸੀਗਾ ਪਤਾ ਹੀ ਨੀ ਲੱਗਦਾ ਸੀ ਨਾ ਤੇ ਉੱਥੇ ਨਾ ਵਾਹਵਾ ਚਿਰ ਜੀ ਉਹ ਚੱਲ ਗਈ ਦਾਰੂ ਦੂਰੂ ਜੀ ਦੋ ਦੋ ਤਿੰਨ ਤਿੰਨ ਰੁਕਣ ਰੁਕਣ ਲਾ ਲਈਆਂ। ਉੱਥੇ ਇੱਕ ਜਰਮਨ ਦਾ ਗੋਰਾ ਵੀ ਸੀਗਾ ਵਿੱਚ, ਕੰਮ ਹੀ ਕਰਦਾ ਸੀ ਉਹ ਵੀ ਵਿੱਚ ਆਇਆ ਸੀਗਾ ਉੱਥੇ, ਤੇ ਉਹ ਵੀ ਡਰਿੰਕ ਆਪਦੀ ਪੀ ਜਾਂਦਾ ਸੀ। ਉਹਦੇ ਪਤਾ ਨੀ ਚਿੱਤ ਚ ਕੀ ਆਈ ਹੈ, ਉਹ ਘੁੰਮਦਾ ਘੁੰਮਦਾ ਸਾਡੇ ਦੋਨਾਂ ਕੋਲੇ ਆ ਗਿਆ, ਸਰਦਾਰਾਂ ਕੋਲੇ ਪੱਗਾਂ ਦੇ ਕੋਲ। ਤੇ ਉਹ ਮਤਲਬ ਮੈਂ ਤਾਂ ਆਪਦੇ ਕੰਮ ਚ ਸੀ ਰੁੱਝਿਆ ਸੀਗਾ, ਤੇ ਮੈਂ ਉਹ ਗਿੰਦਰ ਜਿਹੜਾ ਗਿੰਦਰ ਮੇਰਾ ਸਾਥੀ ਉਹਦੇ ਕੋਲੇ ਆ ਕੇ ਖੜ ਗਿਆ ਹੈ। ਤੇ ਉਹਨੂੰ ਗੋਰੇ ਜਰਮਨ ਵਾਲੇ ਨੂੰ ਥੋੜੀ ਜਿਹੀ ਚੜੀ ਜ਼ਿਆਦੇ ਸੀਗੀ, ਤੇ ਉਹ ਗਿੰਦਰ ਨੂੰ ਉਹਦੇ ਉੱਤੇ ਆਪਦੀ ਦਾਰੂ ਜੀ ਖਰੀ ਕਰਨ ਲੱਗ ਪਿਆ ਆਪਦੀ। ਤੇ ਉਹਨੇ ਜੀ ਹੁਣ ਸਾਰੀ ਨਾ ਸਰਦਾਰਾਂ ਪ੍ਰਤੀ ਨਫ਼ਰਤ ਭਰੇ ਸ਼ਬਦ ਬੋਲੇ ਉਹਨੇ, ਮਤਲਬ ਨਫ਼ਰਤ ਦੀ ਨਜ਼ਰ ਨਾਲ ਵੇਖਿਆ। ਤੇ ਮੈਂ ਜਿਵੇਂ ਗੱਲ ਕੀਤੀ ਆ ਵੀ ਇਹ ਜਦੋਂ ਬਾਹਰ ਜਾਂਦੇ ਨਾ ਇਹ ਕੁਛ ਨਾ ਕੁਛ ਨੋਟ ਕੀਤਾ ਹੁੰਦਾ ਇਹਨਾਂ ਦਾ ਹੈ। ਉਹਨੂੰ ਹੋਰ ਸਰਦਾਰਾਂ ਨਾਲ ਕੀ ਉਹਨੂੰ ਹੋਣੀ ਸੀ ਵੀ ਕਾਹਤੋਂ ਹੈ। ਉਹ ਜੀ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਦਾ ਨਾਂ ਲੈ ਕੇ ਉਹ ਬਦਖੋਈ ਜੀ ਕਰਨ ਲੱਗ ਪਿਆ ਉਹ ਹੈ। ਤੇ ਉਹਨਾਂ ਵੀ ਉਦੋਂ ਕਿਤੇ ਇੰਦਰਾ ਦਾ ਮਰਡਰ ਹੋਇਆ ਸੀਗਾ, ਤੇ ਇੰਦਰਾ ਦੇ ਮਰਡਰ ਹੋਇਆ ਸੀ ਤੇ ਉਹ ਗੱਲਾਂ ਦੀਆਂ ਨਾ ਫਿਰ ਉਹ ਕਰਨ ਲੱਗ ਪਿਆ, ਤੁਸੀਂ ਇਹ ਜੇ ਬੰਦੇ ਆ, ਤੁਸੀਂ ਸਿਕਿਉਰਿਟੀ ਗਾਰਡ ਆ, ਤੁਸੀਂ ਐ ਕਰ ਦਿੱਤਾ, ਇੰਦਰਾ ਮਾਰਤੀ ਜੇ ਉਹ। ਤੇ ਉਹ ਫਿਰ ਸਿੱਖਾਂ ਦੇ ਵੀ ਤੁਸੀਂ ਇਹੋ ਜਿਹੇ ਬੰਦੇ ਆ, ਧਰਮ ਦੀਆਂ ਗੱਲਾਂ ਧਰਮ ਦੇ ਵਿਰੁੱਧ ਬੋਲਣ ਲੱਗ ਪਿਆ ਉਹ ਹੈ। ਤੇ ਉਹਨੇ ਉਹ ਕਿਤੇ ਇੱਧਰ ਆਇਆ ਹੋਣਾ, ਇੰਡੀਅਨ ਪ੍ਰੈਸ ਤੋਂ ਸੁਣਿਆ ਹੋਣਾ ਹੈ ਨਾ, ਅਖਬਾਰਾਂ ਕਿਤਾਬਾਂ ਚ ਵੀ ਲਿਖਿਆ ਹੀ, ਉਹ ਤਾਂ ਹੁਣ ਸਾਫ਼ ਹੀ ਗੱਲ ਸੀ ਵੀ ਉਹ ਸਿਕਿਉਰਿਟੀ ਗਾਰਡ ਨੇ ਮਾਰੀ ਸੀਗੀ ਤੇ ਉਹ ਆਪ ਸ਼ਹੀਦ ਹੋ ਗਏ ਸੀਗੇ। ਤੇ ਉਹਨਾਂ ਤੋਂ ਸੁਣਿਆ ਸੀ, ਤੇ ਉਹਦੇ ਵਿੱਚ ਉਹੀ ਝਰੀ ਪਈ ਹੋਈ ਸੀਗੀ ਗੱਲ ਦੀ ਹੈ, ਸਾਰੇ ਕਹਾਣੀ ਉਹ ਉਸ ਵੇਲੇ ਸਮੇਂ ਦੇ ਦੌਰ ਦੀ। ਉਹਨੇ ਜਦੋਂ ਸਾਡੇ ਜਿਹੜਾ ਗਿੰਦਰੇ ਨੂੰ ਬਾਲਾ ਕੁਛ ਹੀ ਕਰੀ ਗਿਆ ਨਾ, ਤਾਂ ਪਹਿਲਾਂ ਤਾਂ ਚੁੱਪ ਰਿਹਾ, ਇਸ ਗੱਲ ਨੂੰ ਸਹਿਜ ਗਿਆ ਹੈ। ਹੁਣ ਤੁਹਾਨੂੰ ਪਤਾ ਹੀ ਹੈ ਇੱਕ ਜੱਟ ਹੋਵੇ ਫਿਰ ਉੱਤੋਂ ਤਿੰਨ ਕੁ ਪੈਗ ਲਾਏ ਹੋਣ, ਚਾਰ ਹੋਵੇ ਹੈ ਨਾ। ਤੇ ਉਹਨੇ ਫਿਰ ਉਦੋਂ ਬਾਅਦ ਸੰਤ ਭਿੰਡਰਾਂ ਦਾ ਨਾਂ ਲੈਂਦਾ ਹੋਵੇ ਹੈ ਨਾ ਬੰਦਾ ਹੈ ਨਾ। ਉਹ ਹੁਣ ਜਿਹੜੇ ਉਹਦੇ ਚ ਜਿੰਨੀ ਸ਼ਕਤੀ ਸੀ ਉਹ ਜੋ ਤਿੰਨ ਚਾਰ ਲਾਉਣ ਨਾਲ ਉਹ ਮਲਟੀਪਲਾਈ ਉਹਦੀ ਹੋ ਗਈ ਫੋਰਸ ਉਹਦੇ ਅੰਦਰ ਹੈ ਨਾ। ਤੇ ਗੁੱਸਾ ਬਹੁਤ ਚੜ ਗਿਆ, ਉਹਨੇ ਗੋਰੇ ਦੇ ਪੰਚ ਮਾਰਤੇ ਸਿੱਧੇ ਹੂਰੇ ਠੋਕਤੇ ਮੂੰਹ ਦੇ ਉੱਤੇ ਹੈ ਵੀ ਤੂੰ ਹੁਣ ਮੈਂ ਕਹਿ ਨੀ ਸਕਦਾ, ਤਾਂ ਹੁਣ ਗਾਲ ਗੋਲ ਤਾਂ ਉਹਨੇ ਵੀ ਕੱਢਤੀ ਹੋਊਗੀ। ਤੇ ਉਹਨੇ ਜਦੋਂ ਕਿਹਾ ਤੁਸੀਂ ਟੈਰਿਸਟ ਹੈ ਯੇ ਵੋ ਤੁਸੀਂ ਲੋਕ ਆ, ਤੇ ਉਹਨੇ ਜਦੋਂ ਠੋਕਤੀਆਂ ਤੇ ਉਹਦੇ ਮੂੰਹ ਮਾਂ ਜਦੋਂ ਲਹੂ ਜਿਹਾ ਨਿਕਲਣ ਲੱਗ ਪਿਆ, ਮਾੜਾ ਮੋਟਾ ਜਿਹਾ ਨਿਕਲਣਾ ਸੀਗਾ, ਉਹ ਫਿਰ ਉੱਥੇ ਲਾਲਾ ਲਾਲਾ ਜੀ ਹੋ ਗਈ। ਉਹਦਾ ਸਬਰ ਦਾ ਪਿਆਲਾ ਜਦੋਂ ਨਾ ਰਿਹਾ, ਉਹ ਫਿਰ ਇੱਕ ਥੋੜਾ ਠੋਕਦਾ ਹੁੰਦਾ ਬੰਦਾ ਨਾਲ ਪੀਟੀ ਬੂਟੀ, ਜੋ ਉਹਨੇ ਕਈ ਠੋਕ ਗਿਆ ਉਹਦੇ ਜੜ ਗਿਆ ਹੈ। ਤੇ ਉਹ ਲੋਕ ਪਾਸੇ ਵਾਲੇ ਇਕੱਠੇ ਹੋ ਗਏ, ਉਹ ਮਤਲਬ ਇਹਨਾਂ ਸਾਡੇ ਨਾਲ ਸਿੱਖਾਂ ਨਾਲ ਥੋੜਾ ਹਮਦਰਦੀ ਕਰਦੇ। ਉੱਥੇ ਇੱਕ ਨਾ ਹੋਰ ਇੱਕ ਗੋਰਾ ਖੜਾ ਸੀਗਾ ਜੋਰਡਨ ਦਾ ਹੀ, ਤੇ ਉਹਨੂੰ ਉਹ ਸੁਣੀ ਜਾਂਦਾ ਸੀ ਤੇ ਉਹ ਵੇਖਦਾ ਸੀਗਾ, ਉਹ ਆਈ ਵਿਟਨੈਸ ਸੀਗਾ। ਉਸਨੇ ਸਾਰਿਆਂ ਨੂੰ ਜਿਹੜੇ ਦੂਜੇ ਵੀ ਗੱਲ ਕੀ ਵੀ ਰੌਲਾ ਕੀ ਪੈ ਗਿਆ ਹੈ, ਤੇ ਉਹ ਕਹਿੰਦਾ ਵੀ ਕਸੂਰ ਇਹ ਜਰਮਨ ਗੋਰੇ ਦਾ ਹੈ, ਤੇ ਸਰਦਾਰ ਨੂੰ ਮਜਬੂਰ ਹੋ ਕੇ ਇਹਨੂੰ ਐਕਸ਼ਨ ਕਰਨਾ ਪੈ ਗਿਆ ਇਹ। ਤੇ ਇਹ ਜਿਹੜਾ ਉਹਨਾਂ ਨੇ ਜੀ ਰਲ ਮਿਲ ਕੇ ਉਹ ਜਿਹੜੇ ਜਰਮਨ ਦੇ ਗੋਰੇ ਨੂੰ ਮੈਸੇਜ ਪਿਛਲਾ ਬੂਹਾ ਖੋਲ ਕੇ ਬਾਹਰ ਕੱਢਤਾ ਹੈ। ਤੇ ਉਹ ਪੀਤੀ ਪੂਤੀ ਸੀਗੀ ਉਹਦੇ, ਜਦੋਂ ਠੁਕਦੀਆਂ ਥੱਕਦਿਆਂ ਚ ਪਤਾ ਨੀ ਕੁਛ ਠੁੱਕ ਥੱਕ ਗਈ ਕਸੂਤੀ, ਉਹ ਬਾਹਰ ਨਿਕਲਿਆ, ਉਹ ਕੰਧ ਕੁੰਧ ਟੱਪਣ ਲੱਗਾ, ਉਹਦਾ ਮੋਢਾ ਮਾਢਾ ਬਾਂਹ ਬੂਹ ਟੁੱਟ ਗਈ, ਸਭ ਕੁਛ ਹੋ ਗਿਆ ਉਹਦਾ ਹੈ। ਤੇ ਉਹ ਕਹਿੰਦਾ ਅਸੀਂ ਫਿਰ ਜਦੋਂ ਅਸੀਂ ਜਾਣ ਲੱਗੇ ਤਾਂ ਸਾਨੂੰ ਗੋਰੀਆਂ ਆ ਗਈਆਂ ਸਾਡੇ ਕੋਲੇ, ਵੀ ਇਹ ਨਾ ਹੁਣ ਟੈਨਸ਼ਨ ਹੋ ਗਈ ਇਹਨਾਂ ਵਾਸਤੇ। ਉਹ ਕਹਿੰਦੇ ਨਾ ਟੂ ਵਰੀ, ਤੁਸੀਂ ਚਿੰਤਾ ਨਾ ਕਰੋ, ਤੁਸੀਂ ਅਜੇ ਹੋਰ ਰਹੋ, ਇੰਜੋਏ ਕਰੋ, ਨਹੀਂ ਜਾਇਓ ਨਾ ਤੁਸੀਂ ਅਜੇ ਹੈ, ਅਸੀਂ 20-25 ਮਿੰਟਾਂ ਦਾ ਹੋਰ ਠਹਿਰੇ। ਤੇ ਫਿਰ ਜੀ ਅਸੀਂ ਘਰੇ ਦੋਨੋਂ, ਮੈਂ ਤੇ ਉਹ ਜਿਹੜਾ ਸਾਥੀ ਸੀ ਗਿੰਦਰਾ ਅਸੀਂ, ਨਸ਼ੇ ਨੁਸ਼ੇ ਕਾਹਦੇ ਉਹ ਡੱਡ ਗਏ ਜਿਹੜੇ ਸੀਗੇ, ਕਹਿੰਦਾ ਅਸੀਂ ਘਰੇ ਜਾ ਵੜੇ। ਕਹਿੰਦਾ ਸਵੇਰ ਦੇ 3:30 ਵਜੇ ਸੀਗੇ, ਸਾਡੇ ਘਰ ਦੇ ਮੂਹਰੇ ਪੁਲਿਸ ਆ ਗਈ। ਪੁਲਿਸ ਸਾਨੂੰ ਉਹਨਾਂ ਨੇ ਟਾਈਮ ਦੇ ਤਾ ਵੀ 8:00 ਵਜੇ ਪਹੁੰਚੋ ਕੋਰਟ ਵਿੱਚ। ਅਸੀਂ ਇਹ ਸੈਮੀ ਜਿਹੜਾ ਜੋਰਡਨ ਹੈ, ਸੈਮੀ ਯੂਰਪ ਜਿਹਾ ਆ, ਉੱਥੇ ਅਰਬ ਵੀ ਆ ਦੂਜੇ ਵੀ ਹੈਗੇ ਆ। ਅਸੀਂ ਅਸੀਂ ਨਾ ਅਸੀਂ ਜੋ ਜਾਣਾ ਸੀਗਾ ਸਾਡੇ ਨਾਲ ਇੱਕ ਮਿਕਸ ਬਰੀਡ ਗੋਰਾ ਸੀਗਾ, ਉਹ ਅਰਬੀ ਵੀ ਜਾਣਦਾ ਸੀ ਤੇ US ਦਾ ਸੀਗਾ, ਯੂਨਾਈਟਿਡ ਸਟੇਟ ਦਾ, ਅੰਗਰੇਜ਼ੀ ਵੀ ਜਾਣਦਾ ਸੀ। ਅਸੀਂ ਉਹਨੂੰ ਨਾਲ ਲੈ ਗਏ, ਉਹਨੂੰ ਅਰਬੀ ਆਉਂਦੀ ਸੀਗੀ ਤੇ ਉੱਥੇ ਕਾਜੀ ਦੀ ਕੋਰਟ ਸੀਗੀ, ਕਾਜੀ ਨੇ ਸਾਨੂੰ ਸੱਦ ਲਿਆ, ਦੋਨਾਂ ਨੂੰ, ਉਹਨੂੰ ਗੋਰੇ ਨੂੰ ਵੀ ਸੱਦ ਲਿਆ, ਸਾਨੂੰ ਵੀ ਸੱਦ ਲਿਆ ਤੇ ਕਾਜੀ ਨੇ ਸਾਨੂੰ ਪਹਿਲਾਂ ਸਭ ਤੋਂ ਇਹੀ ਸਵਾਲ ਕੀਤਾ ਵੀ ਤੁਸੀਂ ਦਾਰੂ ਪੀਤੀ ਸੀਗੀ? ਅਸੀਂ ਅਸੀਂ ਕਿਹਾ ਵੀ ਹਾਂਜੀ, ਉੱਥੇ ਸਾਰੇ ਦਾਰੂ ਪੀ ਰਹੇ ਸੀ, ਵੀ ਅਸੀਂ ਵੀ ਦਾਰੂ ਤਾਂ ਪੀਤੀ ਸੀਗੀ, ਅਸੀਂ ਤਾਂ ਝੂਠ ਮਾਰੀਆ ਹੈ ਨਾ। ਤੇ ਉਹ ਕਹਿੰਦਾ ਵੀ ਸਾਡੇ ਧਰਮ ਚ ਉਸ ਤਰ੍ਹਾਂ ਅਲਾਊਡ ਤਾਂ ਹੈ ਨੀ ਗੇ, ਪਰ ਅਸੀਂ ਪੀ ਪੂਈ ਜਾਂਦੇ ਹੁੰਦੇ ਹਾਂ ਤੇ ਪੀਤੀ ਸੀਗੀ। ਤੇ ਵੀ ਅਸੀਂ ਸੱਚ ਹੀ ਬੋਲਿਆ ਸਾਰਾ ਕੁਛ ਹੈ। ਉਹ ਨਾ ਗੱਲ ਇਹ ਹੈ ਜੀ ਬਈ, ਇਹ ਜਿਹੜਾ ਬੰਦਾ ਹੈ ਇਹਨੇ ਸਾਡੇ ਧਰਮ ਦੇ ਵਿਰੁੱਧ ਬਹੁਤ ਬੋਲਿਆ। ਫਿਰ ਜਿਹੜਾ ਸਾਡਾ ਸੰਤ ਜਰਨੈਲ ਸਿੰਘ ਪਿੰਡਰਾਲਾ, ਉਹ ਸਾਡਾ ਬਹੁਤ ਮਹਿਬੂਬ ਸੰਤ ਹੈ, ਉਹ ਤਾਂ ਸਾਡੇ ਹਿਰਦਿਆਂ ਚ ਵੱਸਦਾ ਹੈ ਤੇ ਇਹਨੇ ਉਹਨੂੰ ਵੀ ਬਹੁਤ ਬੁਰਾ ਭਲਾ ਕਿਹਾ ਤੇ ਇਹਨੇ ਗਾਲਾਂ ਕੱਢੀਆਂ ਹੈਗੀਆਂ। ਤੇ ਇਸ ਵਾਸਤੇ ਅਸੀਂ ਇਹਦੀ ਗੱਲ ਨੂੰ, ਇਹ ਮੇਰਾ ਸਾਥੀ ਸਹਿ ਨੀ ਸਕਿਆ, ਇਹ ਫਿਰ ਜੇ ਨਾ ਹਟਿਆ ਤਾਂ ਫਿਰ ਇਹਨੇ ਇਹਦੇ ਛੰਡ ਦੀਆਂ। ਤੇ ਉਹ ਮਤਲਬ ਉਹ ਤਾਂ ਆਪਦੇ ਪੰਜਾਬੀ ਦੱਸੀਗਾ, ਜਿਹੜਾ ਅਰਬੀ ਉਹਨੂੰ ਟਰਾਂਸਲੇਟ ਕਰਕੇ ਦੱਸੀਗਾ। ਉਹ ਜਿਹੜਾ ਆਪਾਂ ਸੋਚਦੇ ਹੁੰਦੇ ਹਾਂ ਨਾ ਵੀ ਜੇ ਇਨਸਾਫ਼ ਆ ਵੀ ਮੁਸਲਮਾਨਾਂ ਦਾ ਇਨਸਾਫ਼ ਚੰਗਾ ਨੀ ਹੁੰਦਾ ਤੇ ਇਨਸਾਫ਼ ਜਿਹੜਾ ਹੈਗਾ ਸਾਡੇ ਜੱਜ ਹੀ ਬਾਹਲਾ ਵਧੀਆ ਕਰਦੇ ਜਾਂ ਦੂਜੀ ਜੁਡੀਸ਼ਰੀ ਵਧੀਆ ਕਰਦੀ ਹੈ। ਉਹ ਕਾਜੀ ਨੇ ਜਦੋਂ ਗੱਲ ਸਾਰੀ ਸੁਣੀ ਵੀ ਇਹ ਅਸੀਂ ਉਹਦੇ ਵਿੱਚ ਕੁਛ ਨੀ ਕਰ, ਜਿੱਦਾਂ ਇਹਨੇ ਸਾਡੇ ਧਰਮ ਦੇ ਵਿਰੁੱਧ ਬੋਲਿਆ, ਸਾਡੇ ਸੰਤ ਜਰਨੈਲ ਸਿੰਘ ਪਿੰਡਰਾਲ ਦੇ ਵਿਰੁੱਧ ਬੋਲਿਆ, ਜਿਹੜਾ ਸਾਡਾ ਬਹੁਤ ਮਹਿਬੂਬ ਹੀਰੋ ਸੰਤ ਹੈ, ਤਾਂ ਅਸੀਂ ਇਹ ਨਹੀਂ ਸਹਿ ਸਕਦੇ ਸੀ। ਅਸੀਂ ਇਹਨੇ ਇਹ ਮੇਰੇ ਸਾਥੀ ਨੇ ਮਾਰੀ ਦੇ ਨੇ, ਇਹਦੇ ਮਾਰੀਆਂ ਨੇ, ਇਹਨੇ ਕਾਹਦਾ ਕੁੱਟਣਾ ਸੀਗਾ, ਹੈ ਨਾ। ਇਹ ਅੱਗੇ ਇਹਦਾ ਕੋਈ ਅਜ ਪੁਰਾਣਾ ਵੇਖ ਲਓ ਕਰੈਕਟਰ, ਉਹ ਠੀਕ ਹੈਗਾ ਨਾ, ਅਣਸਰ ਦੇ ਨੂੰ ਮਜ਼ੂਰ ਚ ਮਾਰੀਆਂ ਨੇ, ਹੈ ਉਹ ਫਿਰ ਕਾਜੀ ਕਟਲ, ਉਹ ਵੀ ਸਿਆਣਾ ਹੀ ਸਮਝਦਾਰ ਸੀ, ਉਹਨੇ ਜੀ ਬਰੀ ਕਰਤਾ, ਉਹਨੇ ਮੇਰੇ ਸਾਥੀ ਨੂੰ ਬਰੀ ਕਰਤਾ ਵੀ ਹਾਂ ਇਹ ਠੀਕ ਆ ਧਰਮ ਦੇ ਵਿਰੁੱਧ। ਉਹਨੇ ਫਿਰ ਗੋਰੇ ਨੇ ਜਰਮਨ ਵਾਲੇ ਨੂੰ ਝਿੜਕਿਆ ਵੀ ਤੂੰ ਬਹੁਤ, ਤੂੰ ਕਿਸੇ ਦੇ ਧਰਮ ਦੇ ਵਿਰੁੱਧ, ਕਿਸੇ ਸੰਤ ਦੇ ਫਕੀਰ ਦੇ ਵਿਰੁੱਧ ਨਹੀਂ ਬੋਲ ਸਕਦਾ, ਭਾਵੇਂ ਕੁਛ ਵੀ ਹੋਵੇ, ਤੂੰ ਤੈਨੂੰ ਕੋਈ ਰਾਈਟ ਨੀ ਗਾ ਬੋਲਣ ਦਾ ਹੈਗਾ। ਤੇ ਉਹ ਆਂਦਾ ਵੀ ਨਹੀਂ ਤਾਂ ਜਿਵੇਂ ਉਹਦੀ ਬਾਂਹ ਭੱਜ ਗਈ ਸੀ ਤੇ ਸਾਡੇ ਹੋ ਗਏ ਸੀ, ਸਾਡੇ ਤਾਂ ਨੌਕਰੀਆਂ ਨਾਕਰੀਆਂ ਜਾਣੀ ਸੀ, ਪਤਾ ਨੀ ਜੇਲ੍ਹ ਚ ਕਿੰਨਾ ਚਿਰ ਰਹਿਣਾ ਸੀਗਾ।
ਵੀਹ ਪੱਚੀ ਸਾਲ ਦਾ ਤਾਂ ਹੋਣਾ ਹੀ ਸੀਗਾ ਫਿਰ,
ਹਾਂ ਇਹ ਹੋਣਾ ਸੀਗਾ, ਵੀ ਅੰਦਰ ਹੋਣਾ ਸੀ, ਪਰ ਅਸੀਂ ਕਹਿੰਦੇ ਵੀ ਉਹ ਵੀ ਉਹਨਾਂ ਦਾ ਇਨਸਾਫ਼ ਵੀ ਬਹੁਤ ਵਧੀਆ। ਇਹ ਸੀ ਬਾਈ ਜੀ ਗੱਲ, ਗੱਲ ਇਹੀ ਹੈ ਵੀ ਇਹ ਜਿਹੜੇ ਗੋਰੇ ਆ ਇਹ ਨਾ ਜਿੱਥੇ ਜਾਂਦੇ ਆ ਉੱਥੋਂ ਨਾ ਮਤਲਬ ਉੱਥੋਂ ਦਾ ਇਤਿਹਾਸ ਨੂੰ ਜ਼ਰੂਰ ਜਾਣ ਕੇ ਆਉਂਦੇ ਆ, ਜੇ ਉਹ ਜਗ੍ਹਾ ਇਹਨਾਂ ਨੂੰ ਪ੍ਰਾਪਤ ਹੁੰਦਾ ਹੁੰਦਾ।
ਉਹ ਵੱਖਰੀ ਗੱਲ ਹੈ, ਚਲੋ ਮਿਸਇਨਫੋਰਮਡ ਹੋਏ ਆ, ਪਰ ਉਹ ਜਿੱਦਾਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅਸੀਂ ਵੀ ਜਾਂਦੇ ਹਾਂ ਕੁਝ ਚੀਜ਼ਾਂ ਦੇਖਣ ਜਾਂਦੇ ਹਾਂ, ਜਿੱਦਾਂ ਤੁਸੀਂ ਕਿਹਾ ਵੀ ਅਸੀਂ ਸੈਲਫੀਆਂ ਜ਼ਿਆਦਾ ਫੋਟੋਆਂ ਜ਼ਿਆਦਾ ਧਿਆਨ ਦਿੰਦੇ ਹਾਂ, ਪਰ ਉਹਦੀ ਜਿਹੜੀ ਬਰੀਕੀ ਤੱਕ, ਉਹਦੇ ਇਤਿਹਾਸ ਤੱਕ, ਉਸ ਜਗ੍ਹਾ ਦੀ ਫੀਲਿੰਗ ਤੱਕ ਘੱਟ ਜਾਂਦੇ ਹਾਂ।
ਹਾਂ ਇਹ ਸੀਗਾ ਅੱਜ ਦਾ ਤੁਹਾਡੇ ਨਾਲ ਗੱਲਬਾਤ ਦਾ ਮੇਨ ਚਰਚਾ
ਜੀ। ਬਹੁਤ ਬਹੁਤ ਧੰਨਵਾਦ ਬਾਈ ਜੀ,
ਦੀਵਾਰ ਨੂੰ ਕੋਈ ਹੋਰ ਗੱਲ ਲੈਵਾਂ
ਜੀ? ਜੀ ਬਹੁਤ ਬਹੁਤ
ਮਿਹਰਬਾਨੀ ਤੁਹਾਡੀ ਜੀ।
ਚਲੋ ਠੀਕ ਹੈ ਬਾਈ ਜੀ, ਲੈਣੇ ਜਾ
ਵੀ ਦੋਸਤੋ, ਖੁਸ਼ ਰਹੋ, ਅਗਲੀ ਵਾਰ ਨੂੰ ਹੋਰ ਸੀ ਹੋਰ ਗੱਲ ਲੈ ਕੇ ਆਵਾਂਗੇ
ਜੀ। ਪਿਆਰਿਓ, ਗੱਲਬਾਤ ਸੁਣ ਰਹੇ ਸੀਗੇ ਗੱਜਣ ਵਾਲਾ ਬਾਈ ਜੀ ਦੇ ਨਾਲ, ਬਹੁਤ ਸੋਹਣੀ ਗੱਲਬਾਤ ਅਲੈਦਾ ਹੱਟ ਕੇ, ਅਤੇ ਧੰਨਵਾਦੀ ਆ ਉਹਨਾਂ ਦੇ। ਅਤੇ ਕੋਈ ਵੀ ਫੀਡਬੈਕ ਹੈ, ਕੁਛ ਵੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ, ਮੈਨੂੰ ਪਤਾ ਤੁਸੀਂ ਬੜਾ ਟਿੱਕ ਕੇ ਸੁਣਦੇ ਹੋ ਔਰ ਪੋਡਕਾਸਟ ਦੇ ਵਿੱਚ ਵੀ ਸੁਣੋਗੇ, ਤਾਂ ਅਗਰ ਹੋ ਸਕੇ ਤਾਂ ਜ਼ਰੂਰ ਫੀਡਬੈਕ ਦੇ ਦੇਣੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਈ ਸੈਕਸ਼ਨ ਸ਼ੁਰੂ ਕੀਤੇ ਜਾ ਰਹੇ ਨੇ, ਚਾਚਾ ਚੰਡੀਗੜ੍ਹੀਆ ਆ ਰਿਹਾ ਬੜੀ ਛੇਤੀ, ਔਰ ਜਰਮਨੀ ਤੋਂ ਵੀ ਸਾਡੇ ਨਾਲ ਜੁੜ ਰਹੇ ਨੇ ਪ੍ਰਜੈਂਟਰ, ਅਤੇ ਯੂਰਪ ਦੀ ਵੀ ਗੱਲਬਾਤ ਕਰਾਂਗੇ, ਉਹਨਾਂ ਦੇ ਵੀ ਦਿਲ ਦੀਆਂ ਗੱਲਾਂ ਸਾਂਝੀਆਂ ਕਰਿਆ ਕਰਾਂਗੇ ਹਰਮਨ ਰੇਡੀਓ ਅਤੇ ਹੋਰ ਪ੍ਰੋਗਰਾਮਾਂ 'ਚ ਆਫਕੋਰਸ। ਔਰ ਸਾਡਾ ਪੂਰਾ ਜ਼ੋਰ ਲੱਗਾ ਹੋਇਆ ਲੱਗਦਾ ਆ ਪਿਛਲੇ 20 ਸਾਲ ਤੋਂ ਕਿ ਜਿਹੜੀ ਜਾਣਕਾਰੀਆਂ ਉਹਨਾਂ ਦਾ ਆਦਾਨ ਪ੍ਰਦਾਨ ਹੋਵੇ, ਐਂਟਰਟੇਨਮੈਂਟ ਹੋਵੇ, ਸਾਰਥਕ ਨਤੀਜੇ ਨਿਕਲਣ। ਔਰ ਇਹ ਜ਼ਾਹਰ ਹੋ ਰਿਹਾ ਕਿ ਜਿਸ ਤਰ੍ਹਾਂ ਸਾਰੇ ਵਰਲਡ ਤੋਂ ਸੁਣਿਆ ਜਾ ਰਿਹਾ ਸਾਨੂੰ, ਔਰ ਸ਼ਮੂਲੀਅਤ ਵੀ ਹੋ ਰਹੀ ਆ, ਸੋ ਕਿਸੇ ਨਾ ਕਿਸੇ ਪਾਸੇ ਵਧੀਆ ਹੀ ਹੋ ਰਿਹਾ ਆ। ਸੋ ਅੱਜ ਦਾ ਪ੍ਰੋਗਰਾਮ ਸਮੇਟਦੇ ਹਾਂ, ਅਤੇ ਸਵੇਰੇ ਸਾਨੂੰ ਸ਼ਾਇਦ ਕਨੇਡਾ ਤੋਂ ਫਰਮਾਇਸ਼ ਆਈ ਸੀ ਸ਼ਾਨ ਬਾਤ ਹੋਣਾ ਦੀ, ਅਤੇ ਉਹ ਗੀਤ ਸਾਡੇ ਕੋਲ ਪਹੁੰਚ ਚੁੱਕਾ ਆ, ਮਨਪ੍ਰੀਤ ਦਾ ਗਾਇਆ ਹੋਇਆ ਉਸਤਤ ਜਿਹੜਾ ਕਿ ਹਰਮਨਜੀਤ ਨੇ ਲਿਖਿਆ ਆ, ਉਹ ਮੈਂ ਜਾਂਦੇ ਜਾਂਦੇ ਗੀਤ ਪਲੇ ਕਰਾਂਗਾ ਅਖੀਰ ਦੇ ਵਿੱਚ। ਅਤੇ ਪਿਆਰਿਓ, ਮੈਂ ਦੱਸਦਾ ਕਿ ਅਗਲੇ ਹਫ਼ਤੇ ਫਿਰ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਵਾਂਗੇ ਔਰ ਢੇਰ ਸਾਰੀਆਂ ਗੱਲਾਂ ਕਰਾਂਗੇ, ਚਿੰਤਨ ਕਰਾਂਗੇ, ਹਫ਼ਤੇ ਦੀਆਂ ਜਿਹੜੀਆਂ ਜਮ੍ਹਾਂ ਹੋਈਆਂ ਗੱਲਾਂ ਨੇ ਉਹ ਸਾਂਝੀਆਂ ਕਰਾਂਗੇ। ਅਤੇ ਜਿਹੜੀ ਗੱਲ ਰਹੀ ਖ਼ਬਰਾਂ ਦੀ ਇੰਡੀਆ ਦੀ ਜਾਂ ਹੋਰ ਹੈ, ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਘੱਟ ਕਰੀਏ, ਕਿਉਂਕਿ ਸੈਚੂਰੇਟਡ ਹੋਇਆ ਪਿਆ ਸਾਰਾ। ਜਿੰਨਾ ਕੁ ਲੋੜ ਹੈ ਉਨੀ ਕੁ ਗੱਲ ਕਰੀਏ, ਹੋਰ ਬਹੁਤ ਮਸਲੇ ਨੇ ਸਾਡੇ ਜਿਹੜੇ ਵਿਚਾਰਨ ਵਾਲੇ ਨੇ, ਬੜਾ ਮਤਲਬ ਸਕੂਨ ਮਿਲਣਾ ਚਾਹੀਦਾ ਸਾਨੂੰ। ਇਹ ਸਾਡਾ ਪ੍ਰੋਗਰਾਮ ਦਾ ਮਕਸਦ ਹੁੰਦਾ, ਰੇਡੀਓ ਦਾ ਮਕਸਦ ਹੈ। ਅਤੇ ਨਰਿੰਦਰ ਠੌਰ ਹੁਣੀ ਧੰਨਵਾਦ ਕਰ ਰਹੇ ਨੇ ਗੱਜਣਵਾਲਾ ਬਾਈ ਜੀ ਅਤੇ ਕਹਿੰਦੇ ਗੁੱਡ ਵੈਰੀ ਗੁੱਡ ਮੋਰਨਿੰਗ, ਪ੍ਰੋਗਰਾਮ ਬਹੁਤ ਗ੍ਰੇਟ ਸੀਗਾ, ਬਹੁਤ ਬਹੁਤ ਸ਼ੁਕਰਾਨਾ। ਸੋ ਮੈਂ ਜਾਂਦੇ ਜਾਂਦੇ ਗੀਤ ਛੱਡਦਾ, ਪੋਡਕਾਸਟ 'ਤੇ ਛੇਤੀ ਪ੍ਰੋਗਰਾਮ ਆ ਜਾਵੇਗਾ। ਸੋ ਮਿਲਦੇ ਹਾਂ ਜੀ ਅਗਲੇ ਹਫ਼ਤੇ, ਆਪਣਾ ਰੱਖਿਓ ਖਿਆਲ, ਰੱਬ ਰਾਖਾ।
ਸਕੂਲ 'ਚ ਵੀ ਹਰ ਇਮਤਿਹਾਨ 'ਚ ਫੇਲ, ਪ੍ਰਿੰਸੀਪਲ ਸਾਹਿਬ ਤਾਂ ਮੈਨੂੰ ਦੋ ਵਾਰ ਕਹਿ ਚੁੱਕੇ ਕਿ ਇਹਨੂੰ ਸਕੂਲੋਂ ਹਟਾ ਲਓ। ਪੈਰਾਲਾਈਸਿਸ ਕਰਕੇ ਇਹ ਕਦੇ ਆਮ ਸਧਾਰਨ ਜ਼ਿੰਦਗੀ ਨਹੀਂ ਜੀ ਸਕੇਗਾ, ਮਜ਼ਾਕ ਦਾ ਪਾਤਰ ਬੰਦਾ ਜਾ ਰਿਹਾ।
ਕੀ ਗੁਨਾਹ ਹੋ ਗਿਆ ਰੱਬਾ ਮੇਰੇ ਤੋਂ, ਇੱਕੋ ਇੱਕ ਪੁੱਤ ਦਿੱਤਾ ਤੂੰ ਤੇ ਉਹ ਵੀ ਸ਼ਾਇਦ ਇਹਦੇ ਕਰਮਾਂ ਚ ਹੀ ਕੁਝ ਲਿਖਿਆ ਯਾਰਾ, ਕੀ ਕਰਾਂ ਹੁਣ ਮੈਂ।
ਆਕਾਰਾਂ ਦੀ ਉਸਤਤ, ਖਿਆਲਾਂ ਚ ਉਸਰੇ ਮੀਨਾਰਾਂ ਦੀ ਉਸਤਤ, ਕੀ ਸੋਭਾ ਕੀ ਸਜਦੇ ਕੀ ਸੋਹਲੇ ਕਸੀਦੇ, ਜੰਮਣ ਤੇ ਮਰਨਾ ਬਹਾਰਾਂ ਦੀ ਉਸਤਤ, ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ। ਫਕੀਰਾਂ ਦੀ ਉਸਤਤ, ਲਹੂਆਂ ਦੀ ਰੌਣਕ ਸਰੀਰਾਂ ਦੀ ਉਸਤਤ, ਜੋ ਰੇਤੇ ਦੇ ਆਸ਼ਕ ਨਿਗਾਹਾਂ ਦੇ ਸੁੱਚੇ, ਜੋ ਰੇਤੇ ਦੇ ਆਸ਼ਕ ਨਿਗਾਹਾਂ ਦੇ ਸੁੱਚੇ, ਉਹ ਨੜੂਏ ਜਹੇ ਸ਼ਾ ਸਵਾਰਾਂ ਦੀ ਉਸਤਤ, ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ। ਰੁੱਖਾਂ ਮਨੁੱਖਾਂ ਤੇ ਕੁੱਖਾਂ ਦੀ ਉਸਤਤ, ਖੇੜੇ ਦੀ ਬੈਠਕ ਚ ਦੁੱਖਾਂ ਦੀ ਉਸਤਤ, ਹਵਾਵਾਂ ਦੇ ਢੋਲਕ ਜ਼ਮੀਨ ਦੇ ਵਿਛੋਣੇ, ਹਵਾਵਾਂ ਦੇ ਢੋਲਕ ਜ਼ਮੀਨ ਦੇ ਵਿਛੋਣੇ, ਕਿ ਰੁੱਤਾਂ ਦੇ ਲਹਿੰਗੇ ਤਿਉਹਾਰਾਂ ਦੀ ਉਸਤਤ, ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ। ਰਬਾਬਾਂ ਦੀ ਉਸਤਤ, ਜੋ ਵੰਡੇ ਗਏ ਸੀ ਪੰਜਾਬਾਂ ਦੀ ਉਸਤਤ, ਉਹ ਰੋਹੀ ਦੇ ਨਗਮੇ ਉਹ ਕੁੜੀਆਂ ਤੇ ਕੂੰਜਾਂ, ਉਹ ਰੋਹੀ ਦੇ ਨਗਮੇ ਉਹ ਕੁੜੀਆਂ ਤੇ ਕੂੰਜਾਂ, ਉਹ ਖੂਹਾਂ ਖਤਾਨਾਂ ਚਲਾਰਾਂ ਦੀ ਉਸਤਤ, ਰੰਗਾਂ ਦੀ ਉਸਤਤ, ਆਕਾਰਾਂ ਦੀ। ਉਜਾੜਾਂ ਦੀ ਉਸਤਤ ਪਹਾੜਾਂ ਦੀ ਉਸਤਤ ਹੈ ਕਣਕਾਂ ਦੀ ਕਲਗੀ ਸਿਆੜਾਂ ਦੀ ਉਸਤਤ ਉਹ ਸੱਗੀਆਂ ਉਹ ਕੈਂਠੇ ਉਹ ਜੁੱਤੀਆਂ ਤੇ ਜਰਕਾਂ ਉਹ ਚੜ੍ਹਦੀ ਜਵਾਨੀ ਦੇ ਆਰਾਂ ਦੀ ਅੱਖਰ ਦੀ ਉਸਤਤ ਨਗਾਰੇ ਦੀ ਉਸਤਤ ਸ਼ਹਾਦਤ ਆਰਾਧਨ ਤੇ ਆਰੇ ਦੀ ਉਸਤਤ ਉਹ ਨਾਨਕ ਦੀ ਵਾਦੀ ਉਹ ਗੀਤਾਂ ਦਾ ਪਾਣੀ ਉਹ ਨਾਨਕ ਦੀ ਵਾਦੀ ਉਹ ਗੀਤਾਂ ਦਾ ਪਾਣੀ ਤੇ ਗੀਤਾਂ ਚ ਪੰਜਾਂ ਕਕਾਰਾਂ ਦੀ ਉਸਤਤ ਰੰਗਾਂ ਦੀ ਉਸਤ ਆਕਾਰਾਂ ਦੀ ਉਸਤ
ਇੰਨਾ ਕੁ ਸਕੂਨ ਹੈ ਜੰਦੀ ਜਿਵੇਂ ਕਲਾ ਦੇ ਰਸਤੇ ਤੁਰਿਆ ਮੇਰੀ ਵੱਖਰੀ ਪਛਾਣ ਬਣੀ ਆ ਮੈਨੂੰ ਵੱਖਰਾ ਸੁਣਵਾ ਮਾਣ ਸਨਮਾਨ ਮੈਂ ਕਹਿੰਦਾ ਮੈਨੂੰ ਦੁਨੀਆਂ ਦਾ ਸਭ ਕੁਛ ਮਿਲ ਗਿਆ ਜੋ ਕੀਤਾ ਆਪਦੇ ਮਨ ਦੀ ਤਸੱਲੀ ਲਈ ਕੀਤਾ ਆਪਣੀ ਰੂਹ ਲਈ ਕੀਤਾ ਜੇ ਮੈਂ ਆਪਣੀ ਰੂਹ ਲਈ ਕੀਤਾ ਦੇਖੋ ਸਾਰੀ ਰੂਹ ਨੂੰ ਖੁਸ਼ ਕਰਦਾ ਹੈ ਨਾ